ओंकार सतनाम करता पुरख निर्भाव अकाल मूरत अजूनी सैपं गुरप्रसाद जप आद सच नानक खुशी भी सच मैं तान दीवान तू है मेरे स्वामी मैं तुदे आ गया अरदास मैं खोर था नाही जिस पह करूं बेनंती मेरा दुख सुख तुझ ही पास किस ही कोई कोए मंज निमानी एक तू क्यों ना मरी जाय रोए जा लग चित ना आवही दोए कर जोड़ मांगों एक दाना साहिब तुठै पावा सास सास नानक आराधे आठ पहर गुण गावा सास सास नानक आराधे आठ पहर गुण गावा परम सम्मान योग साहिब श्री गुरु ग्रंथ साहिब सच्चे पातशाह महाराज जी दे पावन पवित्र हजूरी अंदर सुबाई मान खोए बैठे गुरमुख प्यारे सत संगी जनों संध्या वेले दे दीवान दी आप जी ने हाजरी भरी है सतगुरु जी दे पावन पवित्र अमृत बचना दा कीर्तन गुरु सवारियां पासों आप जी ने सरवण कीता आओ अपने ख्यालां नूं अपने अंदर उठ रहे फुरनिया नूं सतगुरु जी दे चरणां विच टिका एकाग्रता दे नाल आपां सतगुरु जी दे अमृत बचन और गुरमत विचारां आप नाल सांझियां करनियां ने चल लही लड़ीवार अरदास दी विचार अनुसार कल तक ਆਪਾਂ ਇਸ ਬੰਦ ਦੀ ਵਿਚਾਰ ਕਰ ਚੁੱਕੇ ਹਾਂ ਕਿ ਜਿਨ੍ਹਾਂ ਵਿੱਚ ਸ਼ਹੀਦ ਮੁਰੀਦ ਕਰਨੀ ਵਾਲਿਆਂ ਦੀ ਕਮਾਈ ਦਾ ਆਪਾਂ ਧਿਆਨ ਧਰਿਆ ਸੀ ਤੇ ਉਹਨਾਂ ਦੇ ਧਿਆਨ ਵਿੱਚੋਂ ਸਾਨੂੰ ਵਾਹਿਗੁਰੂ ਜੀ ਦੀ ਯਾਦ ਆਈ। ਅੱਜ ਇਸ ਤੋਂ ਅੱਗੇ ਅਰਦਾਸ ਵਿੱਚ ਅਸੀਂ ਆਪਣੀਆਂ ਸੰਸਥਾਵਾਂ, ਆਪਣੇ ਗੁਰੂ ਧਾਮਾਂ ਔਰ ਤਖਤਾਂ ਦਾ ਧਿਆਨ ਧਰਨੇ ਹਾਂ ਤੇ ਜਦੋਂ ਅਸੀਂ ਅਰਦਾਸ ਕਰਨੇ ਹਾਂ ਤੇ ਸਾਡੇ ਇਹ ਅਗਲਾ ਸ਼ਬਦ ਹੁੰਦਾ ਹੈ ਕਿ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜ ਤਖਤ ਤੇ ਸਰਬੱਤ ਗੁਰਦੁਆਰੇ ਤੇ ਦੇਖੋ ਕੈਸੇ ਕਮਾਲ ਦੀ ਲੜੀ ਪਰੋ ਦਿੱਤੀ ਕਿ ਸਰਬੱਤ ਗੁਰਦੁਆਰਿਆਂ ਵਿੱਚ ਇਸ ਧਰਤੀ ਦਾ ਕੋਈ ਵੀ ਉਹ ਗੁਰੂ ਘਰ ਨਹੀਂ ਬਚਦਾ ਜਿਹੜਾ ਅਰਦਾਸ ਵਿੱਚ ਨਾ ਸ਼ਾਮਿਲ ਹੁੰਦਾ ਹੋਵੇ, ਚਾਹੇ ਅਮੈਰੀਕਾ ਚਾਹੇ ਕਨੇਡਾ। ਮੁਕਦੀ ਗੱਲ ਕੀ ਵੀ ਧਰਤੀ ਦੇ ਕਿਸੇ ਕੋਨੇ ਵਿੱਚ ਵੀ ਗੁਰਦੁਆਰਾ ਹੈ ਤੇ ਉਸ ਗੁਰਦੁਆਰੇ ਨੂੰ ਵੀ ਆਪਾਂ ਅਰਦਾਸ ਵਿੱਚ ਆਪਣੇ ਧਿਆਨ ਵਿੱਚ ਯਾਦ ਕਰਨੇ ਹਾਂ। ਆਓ ਅੱਜ ਪੰਜ ਤਖਤਾਂ ਤੋਂ ਆਰੰਭਤਾ ਕਰਨੀ। ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਨੇ, ਉਸ ਤੋਂ ਅੱਗੇ ਸ਼੍ਰੀ ਦਰਬਾਰ ਸਾਹਿਬ ਪਟਨਾ ਸਾਹਿਬ ਦੂਸਰਾ ਤਖਤ ਹੈ ਜੋ ਤਰਤੀਬ ਹੈ। ਤੀਸਰਾ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਹੈ। ਚੌਥਾ ਤਖਤ ਦਮਦਮਾ ਸਾਹਿਬ ਪੰਜਾਬ ਦੀ ਧਰਤੀ ਤੇ ਆਪਾਂ ਦਰਸ਼ਨ ਦੀਦਾਰੇ ਕਰਨੇ ਹਾਂ ਤੇ ਪੰਜਵਾਂ ਤਖਤ ਅਬਚਲ ਨਗਰ ਹਜ਼ੂਰ ਸਾਹਿਬ ਨਦੇੜ। ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ ਆਪ ਵਿੱਚ ਵਰਤ ਕੇ ਇਹਨਾਂ ਤਖਤਾਂ ਦੀ ਵਿਚਾਰ ਪ੍ਰੇਮ ਭਾਵਨਾ ਨਾਲ ਕਰਾ ਲੈਣ। ਕਰੋ ਕਿਰਪਾਲਤਾ ਸਾਧ ਸੰਗਤ, ਵਿਚਾਰ ਆਰੰਭਣ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜ ਸ਼ਬਦ ਦੀ ਮਹਾਨਤਾ, ਵੈਸੇ ਪਰਮਾਰਥ ਵਿੱਚ ਤੇ ਖਾਸ ਕਰਕੇ ਗੁਰਮਤ ਨਾਲ ਬੜੀ ਸੰਬੰਧਿਤ ਹੈ। ਇੱਕ ਤਾਂ ਇਹ ਸਰਬ ਵਿਆਪਕ ਸੱਚਾਈ ਹੈ ਕਿ ਜਦੋਂ ਅਸੀਂ ਤੱਤਾਂ ਦੀ ਗੱਲ ਕਰਨੇ ਹਾਂ ਤੇ ਮਨੁੱਖ ਦਾ ਸਰੀਰ ਵੀ ਪੰਜਾਂ ਤੱਤਾਂ ਦੇ ਨਾਲ ਬਣਿਆ ਹੋਇਆ। ਉਸ ਤੋਂ ਅੱਗੇ ਜਦੋਂ ਪੰਜਾਂ ਤੱਤਾਂ ਦੇ ਗੁਣ ਆਪਾਂ ਦੇਖਦੇ ਹਾਂ ਤੇ ਇਹਨਾਂ ਪੰਜਾਂ ਤੱਤਾਂ ਦੇ ਅੱਗੇ ਪੰਜ ਗੁਣ ਨੇ, ਇਹਨਾਂ ਪੰਜਾਂ ਗੁਣਾਂ ਤੋਂ ਅੱਗੇ ਜਿਹੜੇ ਵਿਸ਼ੇ ਬਣਦੇ ਨੇ ਉਹ ਵੀ ਪੰਜ ਨੇ ਤੇ ਵਿਕਾਰ ਵੀ ਪੰਜ ਬਣ ਜਾਂਦੇ ਨੇ। ਇਸੇ ਤਰ੍ਹਾਂ ਮਨੁੱਖ ਦੇ ਪੰਜ ਕਰਮ ਇੰਦਰੇ ਨੇ ਤੇ ਪੰਜਾਂ ਦੀ ਗਿਣਤੀ ਵਿੱਚ ਮਨੁੱਖ ਦੇ ਪੰਜ ਗਿਆਨ ਇੰਦਰੇ ਨੇ। ਇਹ ਤਾਂ ਸਮੁੱਚੀ ਮਾਨਵਤਾ ਲਈ, ਕੇਵਲ ਸਿੱਖਾਂ ਲਈ ਨਹੀਂ, ਕਿ ਪੰਜਾਂ ਤੱਤਾਂ ਦੀ ਦੇਹੀ, ਪੰਜ ਇਹਦੇ ਗਿਆਨ ਇੰਦਰੇ, ਪੰਜ ਕਰਮ ਇੰਦਰੇ, ਪੰਜ ਇਹਦੇ ਤੱਤ, ਪੰਜ ਵਿਸ਼ੇ, ਪੰਜ ਦੋਸ਼, ਪੰਜ ਵਿਕਾਰ, ਪੰਜ ਗੁਣ। ਜਦੋਂ ਸਤਿਗੁਰੂ ਨੇ ਕਿਰਪਾ ਕਰਕੇ ਗੁਰਮਤ ਦਾ ਫਲਸਫਾ ਸਾਨੂੰ ਬਖਸ਼ਿਸ਼ ਕੀਤਾ ਤੇ ਉਹਦੇ ਵਿੱਚ ਮੇਰੇ ਦਾਤਾ ਜੀ ਨੇ ਪੰਜਾਂ ਦੀ ਬੜੀ ਅਹਿਮੀਅਤ ਰੱਖੀ ਤੇ ਖਾਸ ਕਰਕੇ ਪੰਜ ਤੇ ਪੰਜ ਸ਼ਬਦ ਬਾਣੀ ਵਿੱਚ ਬੜੀ ਬੜੀ ਆਏ। ਆਪਾਂ ਜਪਜੀ ਸਾਹਿਬ ਪੜ੍ਹਦੇ ਹਾਂ ਤੇ ਉਹਦੇ ਵਿੱਚ ਆਪਾਂ ਇਹ ਪੌੜੀ ਜਦੋਂ ਆਰੰਭ ਕਰਦੇ ਹਾਂ, ਪੰਚ ਪਰਵਾਨ, ਪੰਚ ਪ੍ਰਧਾਨ, ਪੰਚੇ ਪਾਵਹਿ ਦਰ ਗਹਿਮਾਨ, ਪੰਚੇ ਸੋਹੈ ਦਰ ਰਾਜਾਨ, ਭਾਵੇਂ ਅਸੀਂ ਉਹਦੀ ਗਿਣਤੀ ਆਮ ਤੌਰ ਤੇ ਪੰਜਾਂ ਵਿੱਚ ਕਰਨੇ ਹਾਂ ਪਰ ਉੱਥੇ ਪੰਚ ਦਾ ਅਖਰੀ ਅਰਥ ਹੈ ਪੰਜ ਗੁਰਮੁਖ ਜਨ, ਪੰਜ ਰੱਬ ਦੇ ਦਰ ਤੇ ਪ੍ਰਵਾਨ ਹੋਏ ਗੁਰਮੁਖ। ਇਸੇ ਤਰ੍ਹਾਂ ਭਾਈ ਗੁਰਦਾਸ ਹੋਰਾਂ ਨੇ ਇੱਕ ਬਚਨ ਕੀਤਾ ਸੀ ਕਹਿੰਦੇ ਨੇ ਜਦੋਂ ਇੱਕ ਹੁੰਦਾ ਹੈ ਉਹ ਸਿੱਖ ਹੁੰਦਾ ਹੈ, ਜਦੋਂ ਦੋ ਸਿੱਖ ਇਕੱਠੇ ਹੋ ਜਾਣ ਤੇ ਉਹ ਸਾਧ ਸੰਗਤ ਬਣ ਜਾਂਦੀ ਹੈ, ਤੇ ਤੀਸਰਾ ਸ਼ਬਦ ਉਹਨਾਂ ਵਰਤਿਆ ਸੀ ਤੇ ਜੇ ਕਿਤੇ ਪੰਜ ਸਿੱਖ ਇਕੱਠੇ ਹੋ ਜਾਣ ਤੇ ਸਮਾਨੋ ਕੇ ਪੰਜ ਪਰਮੇਸ਼ਵਰ ਰੂਪ ਹੋ ਜਾਂਦੇ। ਭਾਈ ਸਾਹਿਬ ਜੀ ਦੇ ਬਚਨ ਆਉਂਦੇ ਨੇ ਇੱਕ ਸਿੱਖ ਦੋਏ ਸਾਧ ਸੰਗ। ਸਿਰ ਮੈਂ ਜੇ ਪੰਜ ਸ਼ਬਦ ਤੇ ਥੋੜੀ ਜਿਹੀ ਅਰਜ਼ ਕਰਕੇ ਅੱਗੇ ਤੁਰਨੇ ਚਾਹੁੰਨ ਕਿ ਇੱਕ ਸਿੱਖ ਦੋਏ ਸਾਧ ਸੰਗ ਤੇ ਨਾਲ ਸ਼ਬਦ ਵਰਤਿਆ ਨੇ ਪੰਜੀ ਪਰਮੇਸ਼ਰ। ਉਸ ਤੋਂ ਅੱਗੇ ਜਦੋਂ ਕੜਾਹ ਪ੍ਰਸ਼ਾਦ ਦੀ ਡੇਗ ਤਿਆਰ ਕਰਨੇ ਆ ਉਸ ਦੇ ਲਈ ਵੀ ਆਪਾਂ ਸ਼ਬਦ ਵਰਤਣੇ ਆ ਪੰਚਾ ਅੰਮ੍ਰਿਤ। ਜਦੋਂ ਕਿਤੇ ਸਤਿਗੁਰੂ ਦੇ ਬਚਨ ਪੜ੍ਹਨੇ ਆ ਤੇ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੇ ਅੱਜ ਤੱਕ ਪੰਚ ਪ੍ਰਧਾਨੀ ਮਰਿਆਦਾ ਨੂੰ ਸਿੱਖ ਧਰਮ ਅੰਦਰ ਸਵੀਕਾਰ ਕੀਤਾ ਜਾਂਦਾ ਤੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਪੰਜ ਮਹਾਨ ਸਿੱਖ ਹਰ ਗੁਰੂ ਸਾਹਿਬ ਦੇ ਵੇਲੇ ਉਹਨਾਂ ਦੇ ਨਾਲ ਰਹੇ। ਇਹਨਾਂ ਨੂੰ ਆਪਾਂ ਫਿਰ ਪੰਜ ਪਿਆਰੇ ਕਹਿੰਦੇ। ਉਸ ਤੋਂ ਅੱਗੇ ਦਾਤਾ ਜੀ ਨੇ ਕਿਰਪਾ ਕੀਤੀ, ਜਿੱਥੇ ਪੰਜ ਪਿਆਰੇ ਉੱਥੇ ਪੰਜ ਬਾਣੀਆਂ ਦਾ ਅੰਮ੍ਰਿਤ ਤਿਆਰ ਕੀਤਾ। ਪੰਜ ਬਾਣੀਆਂ ਪੜ੍ਹ ਕੇ ਪੰਜ ਕਕਾਰ ਸਾਨੂੰ ਦਿੱਤੇ, ਰਹਿਮਤਾਂ ਦੇ ਸਾਈਂ ਨੇ ਮਿਹਰਾਂ ਕੀਤੀਆਂ। ਤੇ ਜਦੋਂ ਅਸੀਂ ਤਖਤਾਂ ਦੀ ਗੱਲ ਕਰਨੇ ਹਾਂ, ਭਾਵੇਂ ਕੁਝ ਸਮਾਂ ਪਹਿਲਾਂ ਚਾਰ ਤਖਤ ਅਰਦਾਸ ਵੀ ਸ਼ਾਮਲ ਕੀਤੇ ਸਨ, ਪਰ ਹੁਣ ਆਪਾਂ ਪੰਜ ਤਖਤ ਦਮਦਮਾ ਸਾਹਿਬ ਤਖਤ ਵੀ ਵਿੱਚ ਮਿਲਣ ਨਾਲ ਅਸੀਂ ਸ਼ਬਦ ਵਰਤਨੇ ਆ ਪੰਜਾਂ ਤਖਤਾਂ। ਤੇ ਸਭ ਤੋਂ ਪਹਿਲਾਂ ਜਦੋਂ ਅਸੀਂ ਸਰਮੋਰ ਜਾਂ ਸ਼੍ਰੋਮਣੀ ਤਖਤ, ਵੈਸੇ ਤਾਂ ਗੁਰੂ ਦੀ ਖਾਰਸਾ ਬਖਸ਼ਿਸ਼, ਸ਼੍ਰੀ ਅਕਾਲ ਤਖਤ ਸਾਹਿਬ ਦੀ ਗੱਲ ਕਰਨੀ ਹੈ। ਤਖਤ ਦਾ ਅਖਰੀ ਅਰਥ ਹੁੰਦਾ ਸਿੰਘਾਸਨ, ਜਿਸ ਉੱਪਰ ਬਾਦਸ਼ਾਹ ਬੈਠਦੇ ਨੇ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਉਹਨਾਂ ਨੇ ਜਿਸ ਤਖਤ ਦੀ ਸਿਰਜਣਾ ਕੀਤੀ ਉਸ ਤਖਤ ਦਾ ਨਾਮ ਨਾ ਤਾਂ ਸਤਿਗੁਰੂ ਨੇ ਆਪਣੇ ਨਾਮ ਤੇ ਰੱਖੇ, ਧਿਆਨ ਦਿਆ ਜੀ ਜਿਹੜੀ ਅਰਜ਼ ਕਰਨੀ, ਨਾ ਤਾਂ ਆਪਣੇ ਨਾਮ ਤੇ ਰੱਖਿਆ ਤਖਤ, ਨਾ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਤੇ, ਨਾ ਉਹਨਾਂ ਨੇ ਆਪਣੇ ਪਿਤਾ ਗੁਰੂ ਦੇ ਨਾਮ ਤੇ। ਜਦੋਂ ਤਖਤ ਦਾ ਨਾਮ ਰੱਖਿਆ ਤੇ ਉਹ ਅਕਾਲ ਦੇ ਨਾਮ ਤੇ ਰੱਖਿਆ, ਤੇ ਅਕਾਲ ਦੇ ਅਰਥ ਜਿਹੜੇ ਨੇ ਉਹ ਦੋ ਕੀਤੇ ਜਾਂਦੇ ਹਨ। ਤਵੱਜੋ ਦਿਓ, ਇੱਕ ਤਾਂ ਅਕਾਲ ਦਾ ਅਰਥ ਹੈ ਕਿ ਅਕਾਲ ਪੁਰਖ ਵਾਹਿਗੁਰੂ, ਅਕਾਲ ਦਾ ਤਖਤ ਵਾਹਿਗੁਰੂ ਦਾ ਆਪਣਾ ਤਖਤ, ਤੇ ਦੂਜਾ ਅਕਾਲ ਜਦੋਂ ਸ਼ਬਦ ਅਸੀਂ ਵਰਤਨੇ ਆ ਤੇ ਇਹਦਾ ਐੜਾ ਅਗੇਤਰ ਏ ਅਕਾਲ, ਇਹਦਾ ਅਰਥ ਹੈ ਜਿਹਦੇ ਉੱਤੇ ਕਾਲ ਦਾ ਸਮੇਂ ਦਾ ਕਦੀ ਪ੍ਰਭਾਵ ਨਹੀਂ। ਕਾਲ ਦਾ ਅਰਥ ਸਮਾਂ ਵੀ, ਇਹਦੇ ਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ। ਅਸਲ ਵਿੱਚ ਅਕਾਲ ਤਖਤ ਸਾਹਿਬ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਦੀ ਉਪਜ ਹੈ। ਗੁਰੂ ਅਰਜੁਨ ਦੇਵ ਸ਼ਹੀਦ ਹੋਏ ਨੇ ਤੇ ਅਕਾਲ ਤਖਤ ਦੀ ਸਿਰਜਣਾ ਕੀਤੀ ਗਈ। ਮੈਂ ਥੋੜ੍ਹਾ ਜਿਹਾ ਰੁਕਣਾ ਚਾਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਤਖਤਾਂ ਤੇ ਬੈਠਣ ਵਾਲਿਆਂ ਦਾ ਜ਼ਿਕਰ ਕੀਤਾ। ਇੱਕ ਪਾਸੇ ਅਕਾਲ ਦਾ ਤਖਤ ਹੈ, ਦੂਜੇ ਪਾਸੇ ਦੁਨੀਆਂ ਦੇ ਤਖਤ ਨੇ। ਪਰ ਸਤਿਗੁਰੂ ਨੇ ਸ਼ਬਦ ਜਦੋਂ ਦਿੱਤਾ ਅਕਾਲ, ਇਹਦਾ ਮਤਲਬ ਜਿਹਦੇ ਉੱਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ, ਇਹ ਤਖਤ ਪਰਮੇਸ਼ਵਰ ਦਾ ਹੈ, ਇਹ ਅਕਾਲ ਦਾ ਹੈ। ਬਾਕੀ ਜਿਤਨੇ ਵੀ ਤਖਤ ਨੇ ਸਮੇਂ ਦੀ ਲਪੇਟ ਵਿੱਚ ਆਏ। ਤਖਤ ਤੇ ਬੈਠਣ ਵਾਲਾ ਕੋਈ ਰਾਜਾ ਸੀ, ਕੋਈ ਬਾਦਸ਼ਾਹ ਸੀ, ਕੋਈ ਚੌਧਰੀ ਸੀ, ਕੋਈ ਅਮਰਾਵ ਸੀ, ਸਮੇਂ ਦੇ ਨਾਲ ਉਸ ਤਖਤ ਤੇ ਬੈਠਣ ਵਾਲੇ ਨੂੰ ਕਾਲ ਆਪਣਾ ਗ੍ਰਾਸ ਕਰ ਗਿਆ, ਤਖਤ ਵੀ ਖਤਮ ਹੋ ਗਏ। ਤੇ ਸਾਹਿਬ ਨੇ ਅਕਾਲ ਸ਼ਬਦ ਦੀ ਤਾਂ ਲਿਆ ਕਿ ਭਾਵੇਂ ਆਪਣੇ ਸਰੀਰਕ ਜਾਮੇ ਨੂੰ ਸੰਕੋਚ ਲਿਆ, ਪਰ ਜੇ ਉਸ ਅਕਾਲ ਪੁਰਖ ਦਾ ਨਾਮ ਰਹਿਣਾ ਤੇ ਸੱਚ ਜਾਣੋ ਉਹਦੇ ਤਖਤ ਨੇ ਵੀ ਕਾਇਮ ਰਹਿਣਾ। ਸਤਿਗੁਰੂ ਦੀ ਬਾਣੀ ਵਿੱਚੋਂ ਅਰਜ਼ ਕਰਨੀ ਹੈ, ਦੁਨੀਆਂ ਦੇ ਰਾਜਿਆਂ ਨੂੰ, ਦੁਨੀਆਂ ਦੇ ਬਾਦਸ਼ਾਹਾਂ ਨੂੰ, ਦੁਨੀਆਂ ਦੇ ਉਮਰਾਵ ਜਿਹੜੇ ਨੇ, ਮੇਰੇ ਸਤਿਗੁਰੂ ਨੇ ਉਹਨਾਂ ਦੀ ਹੈਸੀਅਤ ਨੂੰ ਇੰਨਾ ਪ੍ਰਵਾਨ ਨਹੀਂ ਕੀਤਾ। ਕਦੀ ਅੰਮ੍ਰਿਤ ਗੁਰਬਾਣੀ ਆਪਾਂ ਪੜ੍ਹਨੇ ਹਾਂ ਤੇ ਕੱਲ ਕਬੀਰ ਸਾਹਿਬ ਦਾ ਇੱਕ ਬਚਨ ਆਪ ਨਾਲ ਸਾਂਝਾ ਕੀਤਾ ਸੀ, ਆਉਣਾ ਅਕਾਲ ਤਖਤ ਤੇ ਵੇ ਥੋੜਾ ਜਿਹਾ ਵਿਸਤਾਰ ਨਾਲ। ਸਾਹਿਬ ਨੇ ਇੱਕ ਬਚਨ ਕੀਤਾ, ਕਬੀਰ ਸਾਹਿਬ ਨੇ, ਉਹਨਾਂ ਦਾ ਬਚਨ ਜਿਸ ਵਿੱਚ ਅਸੀਂ ਦੁਨੀਆਂ ਦੇ ਰਾਜੇ ਦੀ ਗੱਲ ਕਰਨੇ ਹਾਂ ਤੇ ਬਾਣੀ ਨੇ ਰਾਜਾ ਵੀ ਅਸਲ ਵਿੱਚ ਪਰਮੇਸ਼ਵਰ ਨੂੰ ਪ੍ਰਵਾਨ ਕੀਤਾ ਤੇ ਕੱਲ ਪ੍ਰਮਾਣ ਦਿੱਤਾ ਸੀ, ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਜਾਰ ਕੇ ਝੂਠੇ ਕਰਤ ਦਿਵਾਜਾ, ਇਹਨਾਂ ਦੇ ਅਡੰਬਰ ਕੂੜੇ ਨੇ, ਇਹ ਬਿਲਸ ਜਾਣੇ ਨੇ। ਬਾਬੇ ਫਰੀਦ ਵਰਗੇ ਮਹਾਂਪੁਰਸ਼ ਨੂੰ ਪੜ੍ਹੋ, ਉਹਨਾਂ ਨੇ ਅੰਮ੍ਰਿਤ ਬਾਣੀ ਵਿੱਚ ਇੱਕ ਬਾਦਸ਼ਾਹ ਦਾ ਜ਼ਿਕਰ ਕੀਤਾ ਤੇ ਦੋ ਸ਼ਲੋਕ ਖਾਸ ਕਰਕੇ ਉਹਨਾਂ ਨੇ ਉਸ ਦੇ ਜੀਵਨ ਨਾਲ ਸੰਬੰਧਿਤ ਉਚਾਰਨ ਕੀਤੇ। ਕਹਿੰਦੇ ਨੇ ਇੱਕ ਬਾਦਸ਼ਾਹ ਦੀ ਇੰਨੀ ਕੁ ਵੱਡੀ ਚਮਕ ਦਮਕ ਹੈ ਕਿ ਜਦੋਂ ਕਿਤੇ ਉਹ ਆਪਣੇ ਘਰ ਤੋਂ ਬਾਹਰ ਨਿਕਲਦਾ ਹੈ, ਦੇਖੋ ਪਹਿਲਾਂ ਮੈਂ ਸਿਰਫ ਦੁਨੀਆਂ ਦੇ ਤਖ਼ਤ ਤੇ ਬੈਠਣ ਵਾਲਿਆਂ ਦਾ ਜ਼ਿਕਰ ਕਰ ਰਿਹਾ ਕਿ ਜਦੋਂ ਆਪਣੇ ਤਖ਼ਤ ਤੋਂ ਬਾਹਰ ਨਿਕਲਦਾ, ਆਪਣੇ ਘਰ ਤੋਂ ਬਾਹਰ ਨਿਕਲਦਾ ਤਖ਼ਤ ਤੇ ਬਹਿਣਾ ਤੇ ਸਭ ਤੋਂ ਪਹਿਲਾਂ ਨਗਾਰੇ ਵੱਜਦੇ ਨੇ। ਨਗਾਰਿਆਂ ਦੀ ਚੋਟ ਤੇ ਬਾਦਸ਼ਾਹ ਦੀ ਅਸਵਾਰੀ ਨਿਕਲਦੀ, ਫਿਰ ਜਿਹੜੇ ਉਹਦੇ ਵਾਜੇ ਵਜਾਉਣ ਵਾਲੇ ਨੇ ਨਗਾਰੇ ਤੋਂ ਬਾਅਦ ਤੂਤੀਆਂ ਤੇ ਵਾਜੇ ਵੱਜਦੇ ਨੇ। ਪਰਤ ਕੇ ਕੀ ਹੁੰਦਾ ਕਿ ਉਹ ਆਪਣੇ ਤਖ਼ਤ ਤੇ ਬੈਠਦਾ, ਸੋਨੇ ਦਾ ਛਤਰ ਉਹਦੇ ਸਿਰ ਤੇ ਝੁਲਦਾ ਤੇ ਕਵੀ ਲੋਕ ਖੜੇ ਹੋ ਕੇ ਬਾਦਸ਼ਾਹ ਦੀਆਂ ਸਿਫਤ ਵਿੱਚ ਕਵਿਤਾਵਾਂ ਉਚਾਰਦੇ ਨੇ। ਬਾਬਾ ਫਰੀਦ ਸਾਹਿਬ ਕਹਿੰਦੇ ਨੇ ਪਰ ਸੱਚ ਜਾਣਿਓ, ਇਹਦੀ ਕਵਿਤਾ, ਇਹਦਾ ਨਗਾਰਾ, ਇਹਦੀ ਆਵਾਜ਼ ਓਨੀ ਦੇਰ ਤੱਕ, ਜਿੰਨੀ ਦੇਰ ਤੱਕ ਇਸ ਰਾਜੇ ਵਿੱਚ ਦਮ ਹੈ, ਜਿੱਦਣ ਇਹਦੇ ਸਵਾਸ ਪੂਰੇ ਹੋਏ। ਤੇ ਬਾਬੇ ਫਰੀਦ ਨੇ ਕਿਹਾ ਬਾਦਸ਼ਾਹ ਉਹੀ ਸੀ, ਨਗਾਰੇ ਪਏ ਨੇ ਪਰ ਨਗਾਰੇ ਵਜਾਉਂਦਾ ਕੋਈ ਨਹੀਂ। ਦੇਖੋ ਵਾਜੇ ਵਜਾਉਣ ਵਾਲੇ ਨੇ ਪਰ ਤੂਤੀਆਂ ਵਾਜੇ ਅੱਜ ਵੱਜੇ ਨਹੀਂ। ਬਾਬਾ ਫਰੀਦ ਸਾਹਿਬ ਕਹਿੰਦੇ ਨੇ ਛਤਰ ਹੈ ਪਰ ਜਿੱਦਣ ਘਰੋਂ ਉਹਦਾ ਬਿਬਾਨ, ਉਹਦੀ ਅਰਥੀ, ਉਹਦਾ ਜਨਾਜ਼ਾ ਲੈ ਕੇ ਤੁਰੇ ਤੇ ਜਦੋਂ ਉਹਨੂੰ ਸ਼ਮਸ਼ਾਨ ਭੂਮੀ ਵਿੱਚ ਲੈ ਗਏ, ਤਖ਼ਤਾਂ ਤੇ ਬੈਠਣ ਵਾਲਾ, ਛਤਰਾਂ ਦੇ ਥੱਲੇ ਰਹਿਣ ਵਾਲਾ, ਜਿਹਦੇ ਅੱਗੇ ਪਿੱਛੇ ਵਾਜੇ ਵੱਜਦੇ ਸਨ, ਅੱਜ ਕਬਰ ਅਸਥਾਨ ਵਿੱਚ ਇਸ ਤਰ੍ਹਾਂ ਇਕੱਲਿਆਂ ਨੂੰ ਛੱਡ ਆਏ ਜਿਵੇਂ ਕੋਈ ਯਤੀਮ ਨੂੰ ਆਪਣੇ ਘਰੋਂ ਬਾਹਰ ਕੱਢਦੇ। ਆਖਿਰ ਤਖ਼ਤਾਂ ਤੇ ਬਾਦਸ਼ਾਹ ਵੀ ਬੈਠੇ ਪਰ ਉਹਨਾਂ ਦਾ ਹਸ਼ਰ ਕੀ ਹੋਇਆ? ਸਾਹਿਬ ਨੇ ਸ਼ਬਦ ਵਰਤੇ, ਕਹਿਣ ਲੱਗੇ ਪਾਸ ਦਮਾਮੇ ਛੱਤ ਸ਼ੇਰ। ਦੇਖੋ ਉਹਨਾਂ ਦੇ ਸਿਰ ਦੇ ਉੱਤੇ ਛਤਰ ਝੁਲਦੇ ਨੇ, ਕੋਲ ਉਹਨਾਂ ਦੇ ਦਮਾਮੇ ਨਗਾਰੇ ਪਏ ਨੇ। ਪਾਸ ਦਮਾਮੇ ਛੱਤ ਸ਼ੇਰ, ਢੇਰੀ ਸੱਡੋ ਰੱਡ, ਜਾਏ ਸੁੱਤੇ ਜੀਰਾਣ ਮੈਂ ਥੀਏ ਅਤੀਮਾ ਗੱਡ, ਤਖ਼ਤਾਂ ਤੇ ਬਹਿਣ ਵਾਲੇ ਤਖ਼ਤਾਂ ਸਮੇਤ ਯਤੀਮ ਬਣ ਗਏ। ਉਸ ਤੋਂ ਅੱਗੇ ਅਰਜ਼ ਕਰਾਂ, ਉਹਨੇ ਇੱਕ ਹੋਰ ਬਚਨ ਕਿਹਾ, ਕਹਿੰਦੇ ਨੇ ਜਦੋਂ ਸਿੰਘਾਸਨ ਤੇ ਬੈਠਦਾ ਜਾਂ ਘਰ ਮਹੱਲ ਵੀ ਜਾਂਦਾ, ਇਹਦੇ ਲਈ ਹਰ ਵੇਲੇ ਕੀਮਤੀ ਵਸਤਰ ਤਿਆਰ ਹੈ, ਤੇ ਜਦੋਂ ਉਹਨੂੰ ਕਬਰ ਵਿੱਚ ਲੈ ਕੇ ਆਏ ਤੇ ਜ਼ਮੀਨ ਤੇ ਲਟਾ ਦਿੱਤਾ, ਸਰਾਣੇ ਉਹਦੇ ਇੱਕ ਪੱਕੀ ਇੱਟ ਰੱਖ ਦਿੱਤੀ, ਉੱਤੇ ਮਿੱਟੀ ਬੇਹਿਸਾਬੀ ਪਾਈ ਤੇ ਜ਼ਮੀਨ ਵਿੱਚੋਂ ਕੀੜੇ ਨਿਕਲੇ ਤੇ ਇਹਦਾ ਮਾਸ ਨੋਚ ਕੇ ਖਾਣ ਲੱਗੇ। ਕਹਿਣ ਲੱਗੇ ਦੁਨੀਆਂ ਦੇ ਤਖ਼ਤਾਂ ਦਾ ਦਾਅਵਾ ਕਰਨ ਵਾਲਿਆ, ਮਰਜ ਕਰਨੀ ਇਹ ਅਕਾਲ ਦਾ ਤਖ਼ਤ ਹੈ, ਆਪਣੇ ਨਾਮ ਨਾਲ ਵੀ ਨਹੀਂ ਜੋੜਿਆ। ਕਹਿਣ ਲੱਗੇ ਮੰਨਦਾ ਸੀ ਤਖ਼ਤ ਤੇ ਬੈਠ ਕੇ ਹਕੂਮਤ ਕੀਤੀ, ਪਰ ਬਾਬਾ ਫਰੀਦ ਕਹਿਣ ਲੱਗੇ ਤਖ਼ਤਾਂ ਨੂੰ ਮਾਨਣ ਵਾਲਿਆ, ਅੱਜ ਤੇਰੇ ਮਾਸ ਨੂੰ ਕੀੜੇ ਨੋਚ ਨੋਚ ਕੇ ਖਾਂਦੇ ਨੇ, ਜਿੱਧਰ ਤੈਨੂੰ ਘਰ ਦੇ ਪਾ ਗਏ ਤੂੰ ਉੱਥੇ ਪਿਆ, ਪਰਤ ਕੇ ਤੇਰੇ ਵਿੱਚ ਦਮ ਵੀ ਨਹੀਂ, ਤੂੰ ਕਬਰ ਵਿੱਚ ਪਾਸਾ ਵੀ ਪਲਟ ਸਕੇ। ਬਾਬਾ ਜੀ ਨੇ ਦੂਸਰਾ ਬਚਨ ਕਿਹਾ ਤੇ ਉਹਨਾਂ ਦੇ ਬਚਨ ਅਸੀਂ ਪੜ੍ਹਨੇ ਆ। ਇੱਟ ਸਰਾਣੇ ਭੋਏ ਸਵਣ, ਦੁਨੀਆਂ ਦੇ ਤਖ਼ਤਾਂ ਤੇ ਬੈਠਣ ਵਾਲੇ ਨੇ, ਕੀੜਾ ਲੜਿਓ ਮਾਸ, ਕੇਤੜਿਆਂ ਜੁਗ ਵਾਪਰੇ ਇਕਤ ਪਿਆ, ਪਾਸ ਇੱਕੋ ਪਾਸੇ ਪਏ, ਪਰ ਕਦੀ ਤਖ਼ਤਾਂ ਦਾ ਦਾਅਵਾ ਕਰਦਾ ਸੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਮੈਂ ਅੱਗੇ ਅਰਜ਼ ਕਰਨੀ ਹੈ ਕਿ ਰਾਜਿਆਂ ਨੂੰ ਕਿੰਨਾ ਨੂੰ ਸਵੀਕਾਰ ਕੀਤਾ, ਤੇ ਇੱਕ ਜ਼ਰੂਰ ਬੇਨਤੀ ਕਰਨੀ ਹੈ ਕਿ ਅਕਾਲ ਤਖ਼ਤ ਦੀ ਗੱਲ ਕਰਦਿਆਂ ਅਸੀਂ ਕਹਿੰਦੇ ਹਾਂ ਵੀ ਰਾਜਨੀਤੀ ਦੀ ਗੱਲ ਨਹੀਂ ਚਾਹੀਦੀ, ਉਹ ਵੀ ਬਾਣੀ ਵਿੱਚੋਂ ਪ੍ਰਮਾਣ ਅਰਜ਼ ਕਰਨੇ ਨੇ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨਾਂ ਵਿੱਚ ਹਜ਼ੂਰ ਨੇ ਇੱਕ ਬਚਨ ਕਿਹਾ ਕਿ ਕਿਹੜਾ ਰਾਜਾ ਜਿਹੜਾ ਪ੍ਰਵਾਨ ਨਹੀਂ। ਹਜ਼ੂਰ ਕਹਿੰਦੇ ਨੇ ਹੋਵੇ ਤਾਕਤ ਬੰਦੇ ਕੋਲ, ਰਾਜ ਭਾਗ ਹੋਵੇ, ਜੇ ਅੰਦਰ ਉਹਦੇ ਧਰਮ ਨਹੀਂ, ਜੇ ਉਹਦੇ ਅੰਦਰ ਕਿਣਕਾ ਮਾਤਰ ਵੀ ਸਾਈਂ ਦਾ ਪਿਆਰ ਨਹੀਂ, ਤੇ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਹ ਰਾਜ ਨਹੀਂ, ਅਸਲ ਵਿੱਚ ਉਹ ਨਰਕ ਦੇ ਦਰਵਾਜ਼ੇ ਦੇ ਸਾਹਮਣੇ ਜਾ ਖਲੋਤਾ। ਇੱਕ ਗੁਰੂ ਅਰਜਨ ਸਾਹਿਬ ਦਾ ਬਚਨ ਪੜ੍ਹਨੇ ਆ। ਹਜ਼ੂਰ ਕਹਿਣ ਲੱਗੇ ਕਿ ਰਾਜ ਲੀਲਾ ਰਾਜਨ ਕੀ ਰਚਨਾ, ਦੇਖੋ ਵੀ ਰਾਜ ਹੀ ਹੈ ਨਾ, ਰਾਜ ਲੀਲਾ ਰਾਜਨ ਕੀ ਰਚਨਾ, ਕਰਿਆ ਹੁਕਮ ਅਫਾਰਾ, ਪਰ ਸੇਜ ਸੋਹਣੀ ਚੰਦਨ ਚੋਵਾ, ਇੰਨਾ ਕੁਝ ਲੈ ਕੇ ਸਾਹਿਬ ਕਹਿੰਦੇ ਨੇ ਤਖ਼ਤ ਦਾ ਮਾਲਕ ਨੀ, ਨਰਕ ਘੋਰ ਕਾ ਦੁਆਰ, ਇਹ ਨਰਕਾਂ ਦੇ ਦਰਵਾਜ਼ੇ ਦਾ ਮਾਲਕ ਬਣ ਗਏ। ਸਾਹਿਬ ਨੇ ਇੱਕ ਬਚਨ ਹੋਰ ਕਿਹਾ, ਆਪ ਰੋਜ਼ ਪੜ੍ਹਦੇ,
ਕਿ ਹਰ ਬਿਸਰਤ ਸਦਾ ਖੁਆਰੀ, ਰਾਜ ਸ਼ਬਦ ਵੱਲ ਧਿਆਨ ਦਿਆ ਜੇ, ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਾਂ ਵਿਆਪੈ ਜਾਂ ਕੋ ਓਟ ਤੁਹਾਰੀ, ਬਿਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੇ ਅਰ ਜਾਰੀ। ਅੱਗੇ ਸਾਹਿਬ ਕਹਿੰਦੇ ਨਵ ਖੰਡਨ ਕੋ ਰਾਜ ਕਮਾਵੇ, ਉਹ ਵੀ ਰਾਜੇ ਨੇ, ਨਵ ਖੰਡਨ ਕੋ ਰਾਜ ਕਮਾਵੇ, ਅੰਤ ਚਲੈ ਗੋ ਹਾਰੀ। ਸ਼ਲੋਕ ਸਹਿਸਕ੍ਰਿਤੀ ਪੜ੍ਹੋ, ਹਜ਼ੂਰ ਕਹਿੰਦੇ ਨੇ ਜੇ ਕਿਸੇ ਨੂੰ ਰੱਬ ਨੇ ਰਾਜ ਭਾਗ ਦਿੱਤਾ ਨਾ, ਤੇ ਇਹਦਾ ਮਤਲਬ ਇਹ ਵੀ ਉਸ ਬੰਦੇ ਦਾ ਕੋਈ ਪੂਰਬਲਾ ਪੁੰਨ ਹੈ। ਇਹ ਬਾਣੀ ਦੇ ਬਚਨ ਨੇ। ਜੇ ਪੂਰਬਲੇ ਪੁੰਨ ਕਰਕੇ ਤੈਨੂੰ ਰਾਜ ਮਿਲ ਗਿਆ, ਤੈਨੂੰ ਦੁਨੀਆਂ ਦਾ ਤਖ਼ਤ ਮਿਲਿਆ, ਤੇ ਤਖ਼ਤ ਤੇ ਬੈਠ ਕੇ ਆਪ ਹੁਦਰੀਆਂ ਕਰੇ, ਤੇ ਤੇਰੀ ਮੱਤ ਜਾਏ ਮਾਰੀ, ਲੋਕਾਂ ਤੇ ਜ਼ੁਲਮ ਕਰਨ ਲੱਗ ਪਏ, ਕਹਿਣ ਲੱਗੇ ਚ ਤਖ਼ਤ ਤੇਰੇ ਨੇ ਰਹਿਣਾ ਨਹੀਂ, ਹੋ ਹਕੂਮਤ ਤੇਰੀ ਨੇ ਰਹਿਣਾ ਨਹੀਂ, ਅੱਜ ਰਾਜ ਭੋਗ ਲੈ, ਅੱਗੇ ਕਈ ਜਨਮਾਂ ਲਈ ਤੇਰੇ ਲਈ ਦੁੱਖ ਦਾ ਪਹਾੜ ਖੜਾ ਹੋਏ। ਸਾਹਿਬ ਦੇ ਸ਼ਬਦ ਸੀ ਪੜ੍ਹਨੇ, ਦਾਨਿੰਗ ਪਰਾ ਪੂਰ ਬੇਨ ਪੁੱਛਣ ਤੇ ਮਹੀਬ ਤੇ, ਪੂਰਬਲੇ ਕੀਤੇ ਕੋਈ ਦਾਨ ਪੁੰਨ ਕਰਕੇ ਤੈਨੂੰ ਰਾਜ ਭਾਗ ਮਿਲ ਗਏ। ਦਾਨਿਕ ਪਰਾ ਪੂਰਬੇਨ ਪੁੱਛਣ ਤੇ ਮਹੀਬ ਤੇ, ਵਪਰੀਤ ਬੁੱਧਿਆਂ ਮਤ ਮਾਰੀ ਗਈ ਤਖ਼ਤ ਤੇ ਬੈਠ ਕੇ, ਕਹਿਣ ਲੱਗੇ ਮਾਰਤ ਲੋਕੈ, ਜਦੋਂ ਤਖ਼ਤ ਤੇ ਬੈਠਾ ਲੋਕਾਂ ਤੇ ਜ਼ੁਲਮ ਦਾ ਝੱਖੜ ਝੁਲਾ ਦਿੱਤਾ, ਵਪਰੀਤ ਬੁੱਧਿਆਂ ਮਾਰਤ ਲੋਕੈ, ਨਾਨਕ ਚਿਰੰਗ ਕਾਲ ਦੁੱਖ ਭੋਗਤੇ। ਕਹਿੰਦੇ ਨੇ ਜੇ ਤਖ਼ਤਾਂ ਵਾਲੇ ਕਈ ਕਈ ਜਨਮ ਤੱਕ ਕੀੜੇ ਬਣ ਬਣ ਕੇ ਗੰਦਗੀ ਦੇ ਦੁੱਖ ਭੋਗਦੇ ਪਏ। ਤਵੱਜੋ ਦਿਓ, ਦੁਨੀਆਂ ਦੇ ਰਾਜਿਆਂ ਦੀ ਜਦੋਂ ਗੱਲ ਕੀਤੀ, ਜੇ ਅੰਦਰ ਧਰਮ ਨਹੀਂ, ਤੇ ਗੁਰੂ ਕਲਗੀਧਰ ਜੀ ਦੇ ਬਚਨ ਆਪ ਰੋਜ਼ ਪੜ੍ਹਦੇ ਹੋ, ਜੀਤ ਫਿਰੈ ਸਭ ਦੇਸ਼ ਦਿਸ਼ਾਨ ਕੋ, ਬਾਜਤ ਢੋਲ ਮਿਰਦੰਗ ਨਗਾਰੇ, ਉਹ ਵੀ ਤਾਂ ਰਾਜੀ ਨੇ ਨਾ, ਅਕਾਲ ਤਖ਼ਤ ਤੇ ਵੀ ਨਗਾਰਾ ਗੂੰਜਦਾ। ਕਹਿਣ ਲੱਗੇ ਜੀਤ ਫਿਰੈ ਸਭ ਦੇਸ਼ ਦਿਸ਼ਾਨ ਕੋ, ਬਾਜਤ ਢੋਲ ਮਿਰਦੰਗ ਨਗਾਰੇ, ਗੁੰਜਤ ਗੂੜ ਗਜਾਨ ਕੇ ਸੁੰਦਰ, ਖਿੰਸ ਤੈ ਹੈ ਰਾਜ ਹਜ਼ਾਰੇ, ਭੂਤ ਭਵਿੱਖ ਭਵਾਨ ਕੇ ਭੂਪਤ, ਤਖ਼ਤਾਂ ਦੇ ਮਾਲਕ ਸਨ, ਭੂਤਕਾਲ ਜਿਹੜਾ ਸਮਾਂ ਲੰਘੇ, ਭਵਿੱਖਤ ਜਿਹਨੇ ਆਉਣਾ, ਵਰਤਮਾਨ ਵਿੱਚ ਭੂਤ ਭਵਿੱਖ ਭਵਾਨ ਕੇ ਭੂਪਤ, ਕੌਣ ਗਣੈ ਨੀ ਜਾਤ ਵਿਚਾਰੇ, ਦਾਤਾ ਇੰਨੀ ਤਾਕਤ ਵਾਲੇ। ਤੇ ਸਾਹਿਬ ਕਹਿਣ ਲੱਗੇ ਸ਼੍ਰੀ ਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ, ਧਾਮ ਸਦਾਰੇ ਵਾਹਿਗੁਰੂ ਦੀ ਬੰਦਗੀ ਨੀ ਕੀਤੀ, ਇਹ ਰਾਜੇ ਵੀ ਨਰਕਾਂ ਦੇ ਘਰ ਨੂੰ ਚਲੇ ਗਏ। ਤਖ਼ਤਾਂ ਦੇ ਮਾਲਕ ਉਹ ਵੀ ਨਹੀਂ, ਰਾਜ ਭਾਗ ਉਹਨਾਂ ਕੋਲ ਵੀ ਹੈ, ਪਰ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਅੰਦਰ ਸਾਈਂ ਦਾ ਪਿਆਰ ਨਹੀਂ। ਸਭ ਤੋਂ ਪਹਿਲੀ ਗੱਲ ਕਿ ਆਪਾਂ ਕਈ ਵਾਰੀ ਕਹਿੰਦੇ ਹਾਂ ਕਿ ਰਾਜਨੀਤੀ ਦੀ ਗੱਲ ਸਿੱਖ ਨੂੰ ਕਰਨੀ ਚਾਹੀਦੀ ਹੈ। ਦੇਖੋ ਤਿੰਨ ਤਰ੍ਹਾਂ ਦੇ ਸੁਭਾਅ ਨੇ ਸਾਡੇ, ਤੇ ਮੇਰੇ ਮਨ ਚ ਅੱਜ ਖਿਆਲ ਆਇਆ, ਧੰਨ ਗੁਰੂ ਗ੍ਰੰਥ ਸਾਹਿਬ ਨੇ ਮਿਹਰ ਕੀਤੀ, ਗੁਰੂ ਰਾਮਦਾਸ ਜੀ ਦੇ ਤਿੰਨ ਪੁੱਤਰ ਨੇ, ਤਿੰਨਾਂ ਦੇ ਨਾਮ ਵੱਖਰੇ ਨੇ, ਤਿੰਨਾਂ ਦੇ ਸੁਭਾਅ ਵੱਖਰੇ ਨੇ, ਤਿੰਨਾਂ ਦੇ ਕਰਮ ਵੱਖਰੇ ਨੇ। ਤੇ ਸੱਚ ਜਾਣੋ, ਅੱਜ ਜ਼ਿਆਦਾਤਰ ਸਾਡੇ ਸਿੱਖ ਜਗਤ ਅੰਦਰ ਇਹਨਾਂ ਤਿੰਨਾਂ ਸੁਭਾਵਾਂ ਵਾਲੇ ਬੰਦੇ ਮਿਲਣਗੇ। ਆਪ ਦੇਖੋਗੇ ਵੀ ਇਹ ਕਿਵੇਂ। ਸਭ ਤੋਂ ਪਹਿਲੀ ਗੱਲ ਕਿ ਪਿਰਥੀਏ ਦੀ ਗੱਲ ਅਸੀਂ ਕਰਨੀ ਹੈ, ਪਿਰਥੀਏ ਦਾ ਸੁਭਾਅ ਕੀ, ਮਹਾਦੇਵ ਦੀ ਗੱਲ ਕਰਨੀ ਆ ਉਹਦਾ ਸੁਭਾਅ ਕੀ ਹੈ, ਤੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉਹਨਾਂ ਦਾ ਜੀਵਨ ਪੜ੍ਹੀਏ, ਉਹਨਾਂ ਦਾ ਸੁਭਾਅ ਕੀ ਹੈ। ਤੇ ਕਦੀ ਪੰਜਾਬ ਦੀ ਧਰਤੀ ਤੇ ਦੇਖਿਓ, ਤਿੰਨ ਤਰ੍ਹਾਂ ਦੇ ਲੋਕ ਮਿਲਣਗੇ ਤੇ ਸੰਗਤ ਵਿੱਚ ਵੀ ਅਕਸਰ ਮਿਲਣਗੇ। ਆਮ ਤੌਰ ਤੇ ਪਿਰਥੀਏ ਦੀ ਇੱਕੋ ਇੱਕ ਬਿਰਤੀ ਸੀ ਕਿ ਕੇਵਲ ਤਾਂ ਕੇਵਲ ਗੁਰੂ ਰਾਮਦਾਸ ਜੀ ਤੋਂ ਬਾਅਦ ਪ੍ਰਬੰਧ ਮੇਰੇ ਕੋਲ ਹੋਵੇ, ਕੇਵਲ ਤਾਂ ਕੇਵਲ ਗੋਲਕ ਦਾ ਮਾਲਕ ਮੈਂ ਹੋਵਾਂ, ਕਿਸੇ ਤਰੀਕੇ ਨਾਲ ਜੇ ਮਸੰਦ ਖਰੀਦਣੇ ਪੈਣ ਮੈਂ ਤਾਂ ਵੀ ਕੋਸ਼ਿਸ਼ ਕਰਾਂ। ਤਿੰਨ ਕਰਮ ਨੇ, ਤਿੰਨ ਸੁਭਾਅ ਨੇ, ਮਸੰਦ ਖਰੀਦਣੇ ਪਏ ਪਿਰਥੀਏ ਨੇ, ਉਹ ਵੀ ਖਰੀਦੇ, ਲੋੜ ਪਈ ਗੁਰੂ ਅਰਜਨ ਦੇਵ ਦੀਆਂ ਚਿੱਠੀਆਂ ਲੁਕਾਉਣ ਦੀ ਉਹ ਵੀ ਲੁਕਾਈਆਂ, ਲੋੜ ਪਈ ਧੰਨ ਗੁਰੂ ਅਰਜਨ ਦੇਵ ਉੱਤੇ ਦੋਸ਼ ਲਾਉਣ ਦੀ ਉਹ ਵੀ ਲਾਏ, ਜੇ ਲੋੜ ਪਈ ਗੁਰੂ ਅਰਜਨ ਦੇਵ ਦੇ ਪੁੱਤਰ ਨੂੰ ਮਾਰਨ ਲਈ ਜ਼ਹਿਰ ਦੇਣ ਦੀ ਉਹਨੇ ਉਹ ਵੀ ਕੁਝ ਕੀਤਾ, ਜੇ ਲੋੜ ਪਈ ਤੇ ਸੱਕੇ ਬਾਪੂ ਦੇ ਸਾਹਮਣੇ ਅੱਖਾਂ ਕੱਢ ਕੇ ਬੋਲਿਆ, ਤੇ ਗੁਰੂ ਰਾਮਦਾਸ ਜੀ ਨੂੰ ਸ਼ਬਦ ਕਹਿਣੇ ਪਏ, ਕਾਹੇ ਭੂਤ ਝਗੜਤ ਹੋ ਸੰਗ ਬਾਪ, ਜਿਨ ਕੇ ਜਣੇ ਵਡੀਰੇ ਤੁਮਕੋ ਤਿੰਨ ਸਿਓ ਝਗੜਤ ਪਾ। ਉਹਦਾ ਕੰਮ ਸੀ ਕਿ ਕੇਵਲ ਤਾਂ ਕੇਵਲ ਸਭ ਕੁਝ ਮੇਰੇ ਹੱਥ ਵਿੱਚ ਰਹਿ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਦਰ ਤੇ ਪਰਵਾਨ ਨਹੀਂ ਖੋਇਆ, ਭਾਵਨਾ ਨਹੀਂ, ਅੰਦਰ ਸ਼ਰਧਾ ਨਹੀਂ, ਕੇਵਲ ਇਹ ਸੀ ਕਿ ਪੁੱਛ ਗਿੱਛ ਮੇਰੀ, ਪ੍ਰਬੰਧ ਮੇਰਾ, ਗੋਲਕ ਮੇਰੀ। ਤੇ ਕਦੀ ਉਸ ਧਰਤੀ ਵੱਲ ਝਾਤੀ ਮਾਰ ਕੇ ਦੇਖਿਓ ਗੁਰਮੁਖੋ, ਉੱਥੇ ਜਿਨ੍ਹਾਂ ਲੋਕਾਂ ਨੂੰ ਆਪਾਂ ਨੇੜੇ ਹੋ ਕੇ ਸੋਚਨੇ ਆ ਇਹ ਆਗੂ ਨੇ, ਉਹਨਾਂ ਵਿੱਚ ਜ਼ਿਆਦਾਤਰ ਬਿਰਤੀ ਪਿਰਥੀਏ ਵਾਲੇ ਲੋਕਾਂ ਦੀ ਏ, ਕਿ ਕਿਸੇ ਤਰੀਕੇ ਨਾਲ ਭਾਵੇਂ ਜਥੇਦਾਰ ਖਰੀਦਣਾ ਪਏ, ਭਾਵੇਂ ਰਾਤ ਨੂੰ ਸ਼ਰਾਬਾਂ ਦੇਣੀਆਂ ਪੈਣ, ਭਾਵੇਂ ਕਿਸੇ ਤਰੀਕੇ ਨਾਲ ਲੱਖਾਂ ਰੁਪਈਆ ਚਾੜਨਾ ਪਏ, ਅਖੀਰ ਤੇ ਹਰਿਮੰਦਰ ਸਾਹਿਬ ਦੀ ਚਾਬੀ ਸਾਡੇ ਹੱਥ ਵਿੱਚ ਹੀ ਚਾਹੀਦੀ। ਇੱਕ ਪਿਰਥੀ ਆ ਬਿਰਤੀ, ਇੱਕ ਸੁਭਾ ਹੈ, ਦੂਜੇ ਨੇ ਮਹਾਂਦੇਵ ਦੀ ਬਿਰਤੀ ਵਾਲੇ। ਉਹ ਆਉਂਦੇ ਨੇ ਵੀ ਆਪਾਂ ਗੁਰਦੁਆਰੇ ਆਏ ਹਾਂ, ਲੰਗਰ ਛਕਿਆ, ਕੀਰਤਨ ਸੁਣਿਆ, ਛੱਡੋ ਪਰ ਆਪਾਂ ਕੀ ਲੈਣਾ। ਉਹ ਵੀ ਖੈਣ ਕਿ ਜਿਹੜੇ ਕਹਿੰਦੇ ਨੇ ਆਪਾਂ ਨੂੰ ਕੀ ਲਗਾਏ, ਆਏ ਆ ਬਾਣੀ ਪੜ੍ਹੀਏ, ਲੰਗਰ ਛਕਿਆ, ਕੀਰਤਨ ਸੁਣਿਆ, ਆਪਣੇ ਘਰ ਚੱਲੀਏ, ਜੋ ਕੁਝ ਹੁੰਦਾ ਰਹਿਣ ਦੀ ਅੱਖਾਂ ਮੀਟ ਕੇ ਤੁਰ ਪੈਂਦੇ ਨੇ, ਉਹ ਵੀ ਗੁਰੂ ਘਰਾਂ ਵਿੱਚ ਆਉਂਦੇ ਨੇ। ਕੀਰਤਨ ਸੁਣਿਆ, ਕਥਾ ਸੁਣੀ, ਬਾਣੀ ਸੁਣੀ, ਸਿਰ ਹਿਲਾਇਆ, ਚਲੇ ਗਏ। ਪਰ ਤੀਜੇ ਨੇ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਪੂਰਨਿਆਂ ਤੇ ਚੱਲਣ ਵਾਲੇ, ਉਹ ਕੀਰਤਨ ਸੁਣਦੇ ਨੇ, ਕੀਰਤਨ ਕਰਦੇ ਵੀ ਨੇ, ਬਾਣੀ ਪੜ੍ਹਦੇ ਨੇ, ਬਾਣੀ ਸੁਣਦੇ ਵੀ ਨੇ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਜੇ ਪ੍ਰਬੰਧ ਦੀ ਲੋੜ ਪਈ ਤੇ ਉਹਦੇ ਵਿੱਚ ਵੀ ਕਮਾਲ ਦੀ ਸੁਚੱਜਤਾ ਹੈ, ਤੇ ਕੇਵਲ ਪ੍ਰਬੰਧ ਨਹੀਂ, ਜੇ ਲੋੜ ਪਈ ਰਬਾਬੀ ਚਲੇ ਗਏ ਤੇ ਸਰੰਦਾ ਪਕੜ ਕੇ ਕੀਰਤਨ ਵੀ ਕੀਤਾ ਹੈ। ਤੇ ਗੁਰਮੁਖੋ, ਜੇ ਲੋੜ ਪਈ ਇਕੱਲਾ ਕੀਰਤਨ ਤੇ ਲੰਗਰ ਨਹੀਂ ਚਲਾਇਆ, ਲੋੜ ਪਈ ਤੇ ਇਹੋ ਜਿਹਾ ਠੰਡਾ ਹਿਰਦਾ ਤੱਤੀ ਤਵੀ ਉੱਤੇ ਵੀ ਬੈਠ ਗਿਆ। ਇਹ ਨਹੀਂ ਕਿ ਮੈਨੂੰ ਕੀ, ਇਹ ਨਹੀਂ ਕਿ ਇਕੱਲਾ ਮੇਰੇ ਕੋਲ ਕਬਜ਼ਾ ਰਹੇ, ਸਵਾਲ ਹੀ ਨਹੀਂ ਪੈਦਾ ਹੁੰਦਾ। ਤਿੰਨ ਕਰਮ ਨੇ, ਤਿੰਨ ਤਰ੍ਹਾਂ ਦੇ ਸੁਭਾਅ ਨੇ, ਤਿੰਨ ਤਰ੍ਹਾਂ ਦੇ ਲੋਕ ਜਿਹੜੀ ਅਰਜ਼ ਕਰਨੀ ਚਾਹੁੰਦਾ। ਪਹਿਲੀ ਗੱਲ, ਜਦੋਂ ਤਖਤਾਂ ਦੀ ਗੱਲ ਚੱਲਦੀ ਹੈ, ਪਤਾ ਨਹੀਂ ਅੱਜ ਸਾਡੇ ਲੋਕਾਂ ਨੂੰ ਇਹ ਗੱਲ ਕਿਉਂ ਨਹੀਂ ਪਾਉਂਦੀ ਅੱਗੇ ਅਰਜ਼ ਕਰਨੀ ਹੈ। ਅਸੀਂ ਕਹਿੰਦੇ ਹਾਂ ਵੀ ਰਾਜਨੀਤੀ ਦੀ ਗੱਲ ਬਿਲਕੁਲ ਨਾ ਕਰੋ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲਿਓ, ਸਭ ਤੋਂ ਪਹਿਲੀ ਗੱਲ ਰਾਜਨੀਤੀ ਦੀ ਬਾਬੇ ਨਾਨਕ ਨੇ ਕੀਤੀ। ਪਰ ਬਾਬੇ ਨਾਨਕ ਦੇ ਅੰਦਰ ਧਰਮ ਸੀ, ਇਹ ਨਹੀਂ ਕਿ ਕੱਲੀ ਸਿਆਸਤ ਦੀ ਗੱਲ ਕੀਤੀ ਤੇ ਕੱਲੀ ਧਰਮ ਦੀ ਕੀਤੀ। ਜੇ ਰਾਜਨੀਤੀ ਦੀ ਗੱਲ ਨਾ ਹੁੰਦੀ ਤੇ ਕਦੀ ਬਾਬਾ ਜੀ ਜੋਗੀਆਂ ਦੇ ਮੂੰਹ ਨਾ ਭਵਾ ਕੇ ਰੱਖ ਦਿੰਦੇ। ਮੈਂ ਅਰਜ਼ ਕਰਨੀ ਹੈ ਪਹਿਲਾਂ ਵੀ ਰਾਜਨੀਤੀ ਕਿਉਂ ਅੱਤ ਜ਼ਰੂਰੀ ਹੈ, ਰਾਜ ਤੋਂ ਬਿਨਾਂ ਕੁਛ ਨਹੀਂ ਬਣਨਾ। ਵੈਸੇ ਤਾਂ ਇਹ ਕੁਛ ਵੀ ਅੱਜ ਟੀਕਰਾ ਜਿੰਨੇ ਵੀ ਧਰਮ ਨੇ, ਜਿੱਥੇ ਉਹਨਾਂ ਕੋਲ ਸੱਚਾਈ ਸੀ ਉਹਦੀ ਉਹਨਾਂ ਦੀ ਪ੍ਰਫੁੱਲਤਾ ਰਾਜ ਕਰਕੇ ਹੋਈ, ਤਾਕਤ ਕਰਕੇ, ਉਹਨਾਂ ਕੋਲ ਸ਼ਕਤੀ ਵੀ ਆਈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਉੱਥੇ ਕੋਈ ਸਵਾਲ ਕੀਤੇ ਤੇ ਜੇ ਤੇ ਬਾਬਾ ਜੀ ਕੱਲੀ ਮਾਲਾ ਦੀ ਗੱਲ ਕਰਦੇ, ਕੱਲੇ ਸਿਮਰਨ ਦੀ ਗੱਲ ਕਰਦੇ। ਤੇ ਮੈਂ ਇੱਕ ਅਰਜ਼ ਕੀਤੀ ਸੀ, ਜੇ ਸਤਿਗੁਰੂ ਕੇਵਲ ਆਪਣੀ ਪੂਜਾ ਤੱਕ ਸੀਮਿਤ ਰਹਿੰਦੇ। ਪਟਵਾਰੀ ਦਾ ਪੁੱਤਰ ਹੈ ਗੁਰਮੁਖੋ, ਕਈ ਏਕੜ ਜ਼ਮੀਨ ਦਾ, ਕਈ ਮਰੱਬਿਆਂ ਦਾ ਮਾਲਕ ਹੈ, ਰਾਏ ਬੁਲਾਰ ਗੁਰੂ ਨਾਨਕ ਦੇ ਚਰਨਾਂ 'ਚ ਝੁਕਦਾ ਹੈ ਕਿ ਰਾਏ ਕੋਈ ਦੀ ਤਲਵੰਡੀ ਤੇ ਨਾ ਬਹਿੰਦੇ, ਕਿ ਸੁਲਤਾਨਪੁਰ ਦੌਲਤ ਖਾਂ ਨਵਾਬ ਚਾਬੀਆਂ ਸੱਚ ਕੇ ਕਹਿੰਦਾ ਹੈ ਕਿ ਮੈਨੂੰ ਕੁੱਲੀ ਦੇ ਪ੍ਰਬੰਧ ਤੇਰਾ ਨਹੀਂ। ਕੀ ਲੋੜ ਸੀ ਤਨ ਤੇ ਵੱਟੇ ਖਾਣ ਦੀ, ਕੀ ਲੋੜ ਸੀ ਕਿ ਦੋ ਘੋੜਿਆਂ ਦੇ ਬਦਲੇ ਗੁਰੂ ਨਾਨਕ ਵਿਕ ਜਾਂਦੇ ਨੇ, ਕੀ ਲੋੜ ਸੀ ਕਿ ਜੀਵਨ ਵਰਗਾ ਟੰਗੋਂ ਪਕੜ ਕੇ ਘਸੀਟਦਾ, ਕੀ ਲੋੜ ਸੀ ਕਿ ਲੋਕ ਪੱਥਰ ਮਾਰਨ ਆਉਂਦੇ ਨੇ। ਇੱਕ ਦਰਦ ਸੀ ਕਿ ਸਾਡੇ ਸਾਹਮਣੇ ਮਨੁੱਖਤਾ ਦੇ ਅੰਦਰ ਰਾਜਨੀਤੀ, ਧਰਮ, ਸਮਾਜਿਕ ਤੇ ਆਰਥਿਕ ਪੱਖ ਤੋਂ ਇੰਨਾ ਕੁ ਨਿਗਾਰ ਆਇਆ, ਜਿਹਨੂੰ ਬਾਬੇ ਨੇ ਆਪਣੀ ਰਚਨਾ ਵਿੱਚ ਵੀ ਕਿਹਾ ਤੇ ਤੁਸੀਂ ਸਾਰੇ ਪੜ੍ਹਦੇ ਹੋ। ਤੇ ਕਈ ਵਾਰੀ ਮੈਂ ਇਸ ਕਰਕੇ ਅਰਜ਼ ਕਰ ਰਿਹਾ ਕਿਉਂਕਿ ਅੱਜ ਗੱਲ ਤਖਤਾਂ ਦੀ ਚੱਲਣੀ। ਸਿੱਧਾਂ ਨੇ ਇੱਕ ਗੱਲ ਪੁੱਛੀ, ਕਹਿਣ ਲੱਗੇ ਸਿੱਧ ਪੁੱਛਣ ਸੁਣ ਨਾਨਕਾ, ਮਾਤ ਲੋਕ ਵਿੱਚ ਕਿਆ ਵਰਤਾਰਾ। ਉਹਨਾਂ ਦਾ ਪਹਿਲਾ ਸਵਾਲ ਸੀ ਕਿ ਜਿੱਥੋਂ ਤੁਸੀਂ ਆਏ ਹੋ ਉੱਥੇ ਮਾਤ ਲੋਕ ਵਿੱਚ ਕੀ ਕੁਝ ਵਾਪਰਦਾ ਪਿਆ। ਤੇ ਅਗਲਾ ਉਹਨਾਂ ਨੂੰ ਇੱਕ ਗੱਲ ਸਮਝ ਪੈ ਗਈ ਸੀ, ਸਭ ਸਿੱਧੀ ਇਹ ਬੁੱਝਿਆ, ਤਲ ਤਾਰਨ ਨਾਨਕ ਅਵਤਾਰਾ, ਕਿ ਦੁਨੀਆਂ ਨੂੰ ਤਾਰਨ ਵਾਲਾ ਬਾਬਾ ਨਾਨਕ ਹੈ। ਸਿੱਧੀ ਸਭ ਸਿੱਧੀ ਇਹ ਬੁੱਝਿਆ, ਕੱਲ ਨਾਨਕ ਨਾਨਕ ਅਵਤਾਰਾ, ਕੱਲ ਤਾਰ ਨਾਨਕ ਅਵਤਾਰਾ, ਬਾਬੇ ਆਖਿਆ ਨਾਥ ਜੀ ਸੱਚ ਚੰਦਰਮਾ ਕੂੜ ਅੰਧਿਆਰਾ, ਸੱਚ ਚੰਦਰਮਾ ਦੀ ਤਰ੍ਹਾਂ ਤੇ ਹਨੇਰਾ ਕੂੜ ਦੀ ਤਰ੍ਹਾਂ। ਤੇ ਅੱਗੇ ਕਹਿਣ ਲੱਗੇ ਫਿਰ ਤੁਸੀਂ ਕਿਵੇਂ ਆਏ ਹੋ। ਸੱਚ ਚੰਦਰਮਾ ਕੂੜ ਅੰਧਾਰਾ, ਕੂੜ ਅਮਾਵਸ ਵਰਤਿਆ ਹਾਂ ਭਾਲਣ ਚੜਿਆ ਸੰਸਾਰ। ਦੇਖੋ ਜੇ ਕਿਤੇ ਸੱਚ ਦੀ ਖੋਜ, ਸੱਚ ਨੂੰ ਇਕੱਠਿਆਂ ਨਾ ਕਰਦੇ ਸ਼ਬਦ ਸੀ ਕਿ ਚਾਰ ਚੁਫੇਰੇ ਮੱਸਿਆ ਦੀ ਕੂੜੀ ਕਾਲੀ ਰਾਤ ਏ ਇੱਕ ਦਰਦ ਲੈ ਕੇ ਤੁਰਿਆ ਕਿ ਕਿਤੋਂ ਸੱਚ ਦੇ ਪੁਜਾਰੀ ਮਿਲ ਸਕਦੇ ਨੇ। ਕੂੜ ਅਮਾਵਸ ਵਰਤਿਆ ਖਾਉ ਭਾਲਣ ਚੜਿਆ ਸੰਸਾਰਾ, ਪਾਪ ਗ੍ਰਾਸੀ ਪ੍ਰਿਥਵੀ ਧੌਲ ਖੜਾ ਧਰ ਹੇਠ ਪੁਕਾਰਾਂ। ਤੇ ਅੱਗੇ ਸਿੱਧ ਕਹਿ ਲੱਗਿਆ ਸਾਂ ਕਿ ਲੈਣਾ ਦੁਨੀਆਂ ਤੋਂ ਬਾਬਾ ਕੋਈ ਦਸਮ ਦੁਆਰ ਦੀ ਗੱਲ ਸੁਣਾ, ਕੋਈ ਕਰਾਮਾਤ ਦੀ ਗੱਲ ਸੁਣਾ। ਸਤਿਗੁਰੂ ਨੂੰ ਫਿਰ ਪੁੱਗਲ ਜਿਹੜੇ ਸ਼ਬਦ ਕਹਿ ਕਹਿਣ ਲੱਗੇ, ਤੁਸੀਂ ਉਹ ਕਾਇਰ ਤੇ ਬੁੱਝ ਦਿਲ ਸ਼ਬਦ ਇਹ ਵਰਤੇ, ਸਿੱਧ ਸ਼ਿਪ ਬੈਠੇ ਪਰਬਤੀ कौन जगत को पार उतारा, तुसी स्वार्थी लोग अपनी आत्मा का कल्याण चाहते हो, ते जेड़े तुहाडे भैण भरा जुल्म की चक्की च पिटदे पए ने ਉਹ ਗਿਆਨ ਤੋਂ ਸੱਖਣੇ ਹੋ ਜਿਹੜੀ ਸਿਰ ਤੇ ਸਵਾਹ ਪਾਈ ਜੇ ਰੱਬ ਦੇ ਘਰ ਵੀ ਪੈਣੀ ਜੇ ਪਿੱਛਾ ਨਾ ਸਾਂਭਿਆ। ਸ਼ਬਦ ਦੇਖੋ ਕੈਸੇ ਚੁਣੇ, ਸਿਰ ਸੇ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ ਜੋਗੀ, ਗਿਆਨ ਵਿਖੂਣਿਆ ਨਿਸ ਦਿਨ ਅੰਗ ਲਗਾਏ ਸਾਰਾ ਬਾਜ ਗੁਰੂ ਡੁੱਬਾ ਦਿਨ ਸਾਰਾ, ਗੁਰੂ ਤੋਂ ਬਿਨਾਂ ਰਾਜਨੀਤੀ ਵੀ ਨਹੀਂ ਕਰਨੀ ਆਉਂਦੀ। ਤਵੱਜੋ ਦੇ ਅੱਜ ਜਿਹੜੀ ਮੈਂ ਅਰਜ਼ ਅੱਗੇ ਕਰਨੀ ਚਾਹੁੰਦਾ, ਦੇਖੋ ਇਸ ਤੋਂ ਅਗਲੀ ਜਿਹੜੀ ਪੌੜੀ ਹੈ ਨਾ, ਉਹਦੇ ਵਿੱਚ ਹਜ਼ੂਰ ਨੇ ਫਿਰ ਵਰਤਾਰਾ ਦੱਸਿਆ ਕੀ। ਉਹਦੇ ਵਿੱਚ ਪਹਿਲਾ ਸ਼ਬਦ ਜਿਹੜਾ ਸਾਹਿਬ ਨੇ ਵਰਤਿਆ, ਕਹਿਣ ਲੱਗੇ ਜੋਗੀ ਓ ਥੱਲੇ ਖਾਲ ਤੇ ਇੰਨੀ ਤਰਸ ਜੋਗੇ, ਕੱਲ ਆਈ ਕੁੱਤੇ ਮੂਹੀ ਖਾਜ ਹੋਆ ਮੁਰਦਾਰ ਗੁਸਾਈ। ਤੇ ਪਹਿਲੀ ਤੁਖ ਜਿਹੜੀ ਕੀਤੀ ਅਰਜ਼, ਉਹ ਸਾਹਿਬ ਨੇ ਬਖਸ਼ਿਸ਼ ਕੀਤੀ, ਇਹ ਨਹੀਂ ਕਿਹਾ ਧਰਮੀਆਂ ਦੀ ਗਿਣਤੀ ਬਾਅਦ ਵਿੱਚ ਕੀਤੀ, ਪਹਿਲਾਂ ਕਿਹਾ ਕਹਿਣ ਲੱਗੇ ਕਿ ਦੇਖੋ ਕੱਲ ਆਈ ਕੁੱਤੇ ਮੂਹੀ ਖਾਜ ਹੋਆ ਮੁਰਦਾਰ ਗੁਸਾਈ, ਰਾਜੇ ਪਾਪ ਕਮਾਉਣ ਦੇ। ਕੀ ਲੋੜ ਸੀ ਸ਼ਬਦ ਵਰਤਣ ਦੀ ਰਾਜੇ, ਕੀ ਲੋੜ ਸੀ ਕਹਿਣ ਦੀ ਕਿ ਪਾਪ ਕਮਾਉਂਦੇ ਪਏ ਨੇ, ਬਾਬੇ ਨਾਨਕ ਨੂੰ ਤਾਂ ਸਾਰੀ ਮੱਥੇ ਟੇਕਦੇ ਪਏ ਸੀ। ਰਾਜੇ ਪਾਪ ਕਮਾਉਂਦੇ ਉਲਟੀ ਵਾਰ ਖੇਤ ਕੋ ਖਾਈ, ਕਿ ਰਾਜਨੀਤੀ ਧਰਮ ਦੀ ਰੱਖਿਆ ਲਈਏ ਪਰ ਕੀ ਕਰੀਏ ਕਿ ਜਿਹੜੀ ਵਾੜ ਹੈ ਉਹੀ ਧਰਮ ਨੂੰ ਖਾ ਚੱਲੇ, ਧਰਮ ਖਾ ਹੀ ਨਹੀਂ। ਰਾਜੇ ਪਾਪ ਕਮਾਉਂਦੇ ਉਲਟੀ ਵਾਰ ਖੇਤ ਕੋ ਖਾਈ, ਪਰਜਾ ਅੰਧੀ ਗਿਆਨ ਬਿਨ, ਲੋਕੀ ਅਗਿਆਨੀ ਹੋ ਗਏ ਨੇ, ਕਮਲੇ ਚੁੱਪ ਕਰਕੇ ਸਭ ਕੁਝ ਜਰੀ ਜਾਂਦੇ ਨੇ, ਨਾ ਕੋਈ ਜ਼ਰੂਰਤ ਹੀ ਨਹੀਂ ਬੋਲਣ ਦੀ। ਇਹ ਕਰਜ਼ ਕਰਾਂ, ਡਾਕਟਰ ਗੋਕਲ ਚੰਦ ਨਾਰਗ ਨੇ ਇੱਕ ਸ਼ਬਦ ਕਿਹਾ ਸੀ, ਉਹ ਕਹਿੰਦਾ ਲੋਗੋ ਕਿ ਜਿਹੜੀ ਕਿਰਪਾਨ ਗੁਰੂ ਗੋਬਿੰਦ ਸਿੰਘ ਨੇ ਚੁੱਕੀ, ਅਸਲ ਵਿੱਚ ਉਹਦਾ ਫੌਲਾਦ ਗੁਰੂ ਨਾਨਕ ਸਾਹਿਬ ਰੱਖ ਕੇ ਗਏ ਸਨ। ਸ਼ਬਦ ਸਨ, ਜਿਹੜੇ ਫੁੱਲ ਗੁਰੂ ਕਲਗੀ ਧਰ ਦੇ ਵੇਲੇ ਟਹਿ ਕੇ ਮਹਿਕੇ, ਉਹਨਾਂ ਦਾ ਬੀਜ ਗੁਰੂ ਨਾਨਕ ਸਾਹਿਬ ਪਾ ਕੇ ਗਏ ਸਨ। ਹਜ਼ੂਰ ਨੇ ਸ਼ਬਦ ਵਰਤੇ ਰਾਜੇ ਪਾਪ ਕਮਾਨ ਦੇ ਉਲਟੀ ਵਾਰ ਖੇਤ ਕੋ ਖਾਈ, ਪਰਜਾ ਅੰਧੀ ਗਿਆਨ ਬਿਨ, ਕੂੜ ਕੁਸਤ ਮੁਖੋਂ ਆਲਾਈ, ਸੇਵਕ ਬੈਠਣ ਘਰਾਂ ਵਿੱਚ, ਗੁਰੂ ਉੱਠ ਘਰੀ ਤਨਾੜੇ ਜਾਈ, ਚੇਲੇ ਸਾਜ ਵਜਾਏ ਦੇ ਨੱਚਣ ਗੁਰੂ ਬਹੁ ਵਿਦ ਭਾਈ, ਕਾਜੀ ਹੋਏ ਰਿਸ਼ਵਤੀ ਵੱਟੀ ਲੈ ਕੇ ਹੱਕ ਗਵਾਈ, ਉਹ ਇਸਤਰੀ ਪੁਰਖ ਹੈ ਦਾਮ ਖੇਤ ਭਾਵੇਂ, ਆਓ ਕਥਾਓ ਜਾਈ ਜੋਗੀਓ, ਵਰਤਿਆ ਪਾਪ ਸਭ ਜਗਮਾ। ਹਨੇਰੇ ਹੀ ਹਨੇਰੇ, ਨਾ ਰਾਜ ਵਿੱਚ ਕਿਤੇ ਸੰਤੋਖ, ਨਾ ਧਰਮ ਵਿੱਚ ਕਿਤੇ ਅਸਲੀਅਤ। ਗੁਰੂ ਨਾਨਕ ਸਾਹਿਬ ਦੇ ਸ਼ਬਦ ਆਪਾਂ ਕਹਾਂਗੇ, ਗੁਰਮੁਖੋ ਥੋੜੀ ਜਿਹੀ ਇਕਾਗਰਤਾ ਬਖਸ਼ਿਆ ਜੀ, ਜਿਹੜੀ ਅੱਜ ਖੁੱਲ੍ਹ ਕੇ ਆਪ ਨਾਲ ਸਾਂਝ ਪਾਣੀ ਚਾਹੁੰਦਾ। ਕਈ ਦਿਨਾਂ ਦੇ ਕਈਆਂ ਸਵਾਲ ਕੀਤੇ ਸਨ, ਸਾਹਿਬ ਧੰਨ ਗੁਰੂ ਨਾਨਕ ਸਾਹਿਬ ਦੇ ਆਪਾਂ ਕਹਾਂਗੇ, ਭਾਈ ਗੁਰਦਾਸ ਨੇ ਕਿਹਾ, ਤੇ ਜਦੋਂ ਜੀ ਆਸਾ ਕੀ ਵਾਰ ਪੜ੍ਹਨੇ ਆ, ਬਾਬਾ ਜੀ ਨੇ ਤੇ ਅੰਦਰੋਂ ਝੰਜੋੜ ਕੇ ਰੱਖ ਦਿੱਤਾ। ਕਿਤੇ ਇਹਨਾਂ ਸ਼ਬਦਾਂ ਨੂੰ ਸਿੱਖ ਹਰ ਰੋਜ਼ ਜਦੋਂ ਸੁਣਦਾ ਕਿ ਗਊ ਬ੍ਰਾਹਮਣ ਕਹੁ ਕਰ ਲਾਵੋ ਗੋਬਰ ਤਰਨ ਨਾ ਜਾਈ, ਇਹਦੀ ਕਥਾ ਵੈਸੇ ਕਰ ਦਿੱਤੀ ਅੱਗੇ ਇੱਕ ਵਾਰੀ, ਕਹਿੰਦੇ ਨੇ ਗਾਂ ਦੇ ਗੋਬਰ ਨਾਲ ਤੇ ਚੌਂਕੇ ਸੁੱਚੇ ਕਰਨੇ, ਉਹ ਜਿਹੜੀ ਪੂਜਾ ਵਾਲੀ ਚੀਜ਼ ਹੈ ਉਹਦੇ ਤੇ ਟੈਕਸ ਲੱਗਦੇ ਪਏ ਨੇ, ਤੇਰੀ ਕਾਦੀ ਆਜ਼ਾਦੀ। ਗਊ ਬ੍ਰਾਹਮਣ ਕਹੁ ਕਰ ਲਾਵੋ ਗੋਬਰ ਤਰਨ ਨਾ ਜਾਈ, ਧੋਤੀ ਟਿੱਕਾ ਪੈ ਜਪ ਮਾਲੀ ਧਾਨ ਮਲੇਸ਼ਾ ਖਾਈ, ਅੰਤਰ ਪੂਜਾ ਪੜੈ ਕਤੇਬਾ ਸੰਯਮ ਤੁਰਕਾ ਭਾਈ, ਛੋਟੀ ਲੇ ਪਖੰਡਾ ਨਾਮ ਲੈ ਜਾਏ ਤਰਨ ਦਾ, ਮਾਨਸ ਖਾਣੇ ਕਰੈ ਨਿਵਾਜ, ਸ਼ੁਰੀ ਵਗਾਇਨ ਤਿੰਨ ਗਲ ਤਾਗ, ਤਿੰਨ ਘਰ ਬ੍ਰਾਹਮਣ ਪੂਰੈ ਨਾਦ, ਉਹਨਾਂ ਪਿਆਵੈ ਉਹੀ ਸਾਧ, ਕੂੜੀ ਰਾਸ ਕੂੜਾ ਵਾਪਾਰ, ਕੂੜ ਬੋਲ ਕਰੈ ਆਹਾਰ, ਸ਼ਰਮ ਧਰਮ ਕਾ ਬੇਰਾ ਦੂਰ, ਨਾਨਕ ਕੂੜ ਰਿਹਾ ਭਰਪੂਰ, ਮੱਥਾ ਟਿੱਕਾ ਤੇਰ ਧੋਤੀ ਕਾ ਖਾਈ, ਹੱਥ ਛੁਰੀ ਜਗਤ ਕਸਾਈ, ਨੀਲ ਬਸਤਰ ਪੈਰ ਹੋਵੇ ਪ੍ਰਵਾਨ, ਮਲੇਸ਼ ਧਾਨ ਲੈ ਪੂਜੈ ਪ੍ਰਾਣ, ਅਭਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਂਕਾ ਉੱਪਰ ਕਿਸੇ ਨਾ ਜਾਣਾ, ਦੇਖੈ ਚੌਂਕਾ ਕੱਢੀ ਕਾਰ, ਉੱਪਰ ਆਏ ਬੈਠੇ ਕੂੜ ਯਾਰ, ਮਤ ਪਿੱਟੈ ਵੇ ਮਤ ਪਿੱਟੈ, ਇਹ ਅੰਨ ਸਾਡਾ ਫਿੱਟੈ, ਤਨ ਫਿੱਟੇ ਫੇੜ ਕਰੇੜ। ਕਹਿਣ ਲੱਗੇ ਕੋਈ ਤੁਹਾਡੇ ਕੋਲ ਅਸਲੀਅਤ ਨੀ, ਨਾ ਰਾਜਿਓ ਨਾ ਧਰਮੀਓ, ਮਨ ਜੂਠੇ ਚੁਲੀ ਪਰਹੇਜ। ਜੇ ਗੁਰੂ ਸਾਹਿਬ ਆਗੂ ਨੂੰ ਨਾ ਸਿੱਖਿਆ ਦਿੰਦੇ ਤੇ ਕਦੀ ਇਹ ਬਚਨ ਸੀ ਪੜ੍ਹਨਾ ਸੀ ਕਿ ਕੱਲ ਕਾਪੀ ਰਾਜੇ ਕਸਾਈ ਧਰਮ ਭੰਗ ਕਰ ਉੱਡ ਰਿਹਾ। ਕਦੀ ਬਾਬੇ ਦੇ ਸ਼ਬਦ ਗੂੰਜਦੇ ਨੇ ਸਾਡੇ ਕੰਨਾਂ ਵਿੱਚ, ਤੇ ਜਦੋਂ ਅਸੀਂ ਪੜ੍ਹਨੇ ਆ ਕਿ ਰਾਜੇ ਸ਼ੀਂ ਮੁਕੱਦਮ ਕੁੱਤੇ, ਜੇ ਰਾਜਨੀਤੀ ਨਾਲ ਬਾਬੇ ਦਾ ਲਗਾਓ ਹੀ ਕੋਈ ਨਹੀਂ, ਹਾਂ ਅਸਾਂ ਜ਼ਰੂਰ ਬਣਾ ਦਿੱਤਾ, ਤੇ ਕੀ ਲੋੜ ਸੀ ਸ਼ੀਂ ਤੇ ਮੁਕੱਦਮਾ ਨੂੰ ਕੁੱਤੇ ਕਹਿਣ ਦੀ। ਬਾਬਾ ਚੁੱਪ ਕਰਕੇ ਬਾਬਰ ਨਾਲ ਹੀ ਸਮਝੌਤਾ ਕਰਦਾ। ਮੈਂ ਇੱਕ ਵਾਰੀ ਅਰਜ਼ ਕੀਤੀ ਸੀ, ਅਸੀਂ ਕਹਿੰਦੇ ਹਾਂ ਬਾਬਰ ਨੂੰ ਨਾ ਸੱਤ ਪੁਸ਼ਤਾਂ ਦਾ ਰਾਜ ਦਿੱਤਾ ਹੈ, ਉਹ ਗੁਰਮੁਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕਿਤੇ ਲਿਖਿਆ ਮਿਲਦਾ ਵੀ ਸੱਤ ਚਾਰ ਸ਼ਬਦ ਨੇ, ਕੋਈ ਦੱਸੇ ਵੀ ਉਹਨਾਂ ਚਾਰ ਸ਼ਬਦਾਂ ਵਿੱਚ ਬਾਬਰ ਦਿਆਂ ਵਿੱਚ ਜਿਹਦੇ ਗੁਰੂ ਨਾਨਕ ਸਾਹਿਬ ਨੇ ਕਿਹਾ ਹੋਵੇ ਕਿ ਚਾਰ ਪੁਸ਼ਤਾਂ ਦਾ ਰਾਜ ਲੈ, ਸਤ ਪੁਰਸ਼ਾਂ ਦਾ ਵਾਹਿਗੁਰੂ ਰਾਜ ਲੈ, ਕੋਈ ਤੁਕ ਨਹੀਂ। ਜਿਸ ਨੂੰ ਬਾਬਾ ਕਹਿੰਦਾ ਜੰਮ ਕਰ ਮੁਗਲ ਚੜਾਇਆ, ਜਿਹਨੂੰ ਕਹਿੰਦਾ ਕੂੜ ਫਿਰੇ ਪ੍ਰਧਾਨ ਨੇ ਲਾ ਲਓ, ਜਿਹਨੂੰ ਕਹਿੰਦਾ ਕਿ ਸ਼ਰਮ ਧਰਮ ਦੇ ਸ਼ੱਪ ਖਲੋਏ, ਕਿ ਬਾਬਾ ਉਸ ਕੂੜ ਦੇ ਪ੍ਰਧਾਨ ਨੂੰ ਕਿ ਉਸ ਜੰਮ ਨੂੰ ਜਿਨ੍ਹਾਂ ਦੀ ਫੌਜ ਨੂੰ ਕਹਿੰਦਾ ਕੁੱਤਿਆਂ ਦੀ ਤਰ੍ਹਾਂ ਹਲਕੇ ਨੇ, ਇਹਦਾ ਮਤਲਬ ਇੱਕ ਪਾਸੇ ਜੰਮ ਕਰ ਮੁਗਲ ਚੜਾਇਆ ਤੇ ਦੂਜੇ ਪਾਸੇ ਕਹਿ ਦਿੱਤਾ ਲਓ ਜੀ ਕਿ ਦੇਖੋ ਬਾਬਾ ਸੱਤ ਪੁਸ਼ਤਾਂ ਦਾ ਰਾਜ ਦੇ ਗਿਆ, ਇਹਦੇ ਨਾਲ ਵਡਿਆਈ ਨਹੀਂ ਜੇ ਗੁਰਮੁਖੋ, ਇਹਦੇ ਨਾਲ ਹਿੰਦੁਸਤਾਨ ਦੀ ਗੁਲਾਮੀ ਦੇ ਸੰਗਲ ਫਿਰ ਬਾਬੇ ਨੇ ਇਕੱਠੇ ਕੀਤੇ ਸਨ। ਸਿੱਧੀ ਧਿਆਨ ਦਿਆ ਜੀ, ਇੱਕ ਗ੍ਰੰਥਕਾਰ ਨੇ ਗਿਆਨੀ ਗਿਆਨ ਸਿੰਘ ਹੋਰਾਂ ਨੇ ਲਿਖੇ, ਦੇਖੋ ਪਤਾ ਨਹੀਂ ਸੀ ਕਿਵੇਂ ਇਹਨਾਂ ਸਾਡੇ ਵਿੱਚ ਕਿੰਨਾ ਕੁ ਮਲਗੋਭਾ ਹੋਇਆ। ਉਹ ਕਹਿੰਦਾ ਗੁਰੂ ਤੇਗ ਬਹਾਦਰ ਸਾਹਿਬ ਸ਼ਹਾਦਤ ਵੇਲੇ ਨਾ ਜਦੋਂ ਸ਼ਹਾਦਤ ਹੋਈ ਹਵੇਲੀ ਉੱਤੇ ਟਹਿਲਦੇ ਪਏ ਸਨ, ਕੇਸ਼ ਹਰੇ ਪੈ ਕਰਦੇ ਸਨ। ਜੇ ਹਕੂਮਤ ਨੇ ਪੁੱਛਿਆ ਜੀ ਕਾਹਦੇ ਲਈ, ਕਹਿਣ ਲੱਗੇ ਪੱਛਮ ਤੋਂ ਮੇਰਾ ਟੋਪੀ ਵਾਲਾ ਸਿੱਖ ਹੁੰਦਾ ਪਿਆ ਜਿਹੜਾ ਤੁਰਕਾਂ ਦੀਆਂ ਜੜਾਂ ਪੱਟੇਗਾ। ਗੋਰੇ ਨੇ ਗੱਲ ਪਾ ਦਿੱਤੀ ਵੀ ਇਹ ਸਿੱਖਾਂ ਵਿੱਚ ਕਦੀ ਗੱਲ ਆਵੀ ਨਾ ਕਿ ਰਾਜ ਅੰਗਰੇਜ਼ਾਂ ਦਾ ਐਵੇਂ ਆਇਆ ਇਹਨਾਂ ਦੇ ਅੰਦਰ ਬਹਿ ਜਾਏ ਕਿ ਰਾਜ ਅੰਗਰੇਜ਼ਾਂ ਦਾ ਗੁਰੂ ਦੇ ਹੁਕਮ ਨਾਲ ਆ। ਉਹਦੇ ਵਿੱਚ ਲਿਖਿਆ ਕਿ ਟੋਪੀ ਵਾਲਾ ਸਿੱਖ ਆਵੇਗਾ, ਆ ਕੇ ਇਹਨਾਂ ਨੂੰ ਤੁਰਕੇਗਾ, ਆ ਕੇ ਤੁਰਕਾਂ ਦੀ ਜੜ ਪੱਟੇਗਾ। ਤੇ ਮੈਂ ਕਹਿੰਦਾ ਗੁਰੂ ਸਾਹਿਬ ਨੇ ਕਿਹਾ ਸਿੱਖ ਹੋਏ ਸਿਰ ਟੋਪੀ ਧਰੇ ਸਾਤ ਜਨਮ ਕੁਸ਼ਤੀ ਹੋਏ ਮਰੇ, ਉਹਨੇ ਇੰਤਜ਼ਾਰ ਕਰਨੀ ਸੀ। ਗੁਰਮੁਖੋ ਦੇਖੋ, ਹਜ਼ੂਰ ਗੁਰੂ ਨਾਨਕ ਸਾਹਿਬ ਨੇ ਰਾਜ ਦੀ ਅਧੋ ਗਤੀ ਦੀ ਗੱਲ ਕੀਤੀ, ਬਾਣੀ ਵਿੱਚ ਬੜੇ ਸਪਸ਼ਟ ਸ਼ਬਦ ਮਿਲਦੇ ਨੇ, ਤੇ ਫਿਰ ਇੱਕ ਕਿਰਪਾ ਕੀਤੀ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਸ਼ਬਦ ਪੜ੍ਹਦੇ ਹਾਂ ਉਹਦੀਆਂ ਅਖੀਰਲੀਆਂ ਤੁਕਾਂ ਕਦੀ ਪੜ੍ਹਿਆ ਜੀ। ਹਜ਼ੂਰ ਕਹਿੰਦੇ ਨੇ ਖੇ ਮੇਰੇ ਪਾਤਸ਼ਾਹ ਤੂੰ ਰਾਜ ਗੱਦੀ ਦੇ, ਤੂੰ ਕਿਰਪਾ ਕਰੇ ਮੇਰੇ ਕੋਲ ਫੌਜਾਂ ਹੋਣ, ਤਖ਼ਤ ਉੱਤੇ ਮੈਂ ਆਪਣੇ ਪੈਰ ਰੱਖ ਕੇ ਬੈਠਾਂ, ਤੇ ਜੇ ਮੇਰੇ ਦਾਤਿਆ ਤੇਰੀ ਯਾਦ ਭੁੱਲ ਜਾਂਦੀ ਮੈਂ ਇਸ ਰਾਜ ਨੂੰ ਪ੍ਰਵਾਨ ਨਹੀਂ ਕਰਨਾ। ਇਹਦਾ ਮਤਲਬ ਪ੍ਰਵਾਨ ਹੈ ਫਿਰ ਜੇ ਯਾਦ ਅੰਦਰ ਹੈ। ਅਸੀਂ ਇੱਕ ਬਚਨ ਪੜ੍ਹਦੇ ਹਾਂ ਕਿ ਸੁਲਤਾਨ ਹੋਵਾਂ ਮੇਲ ਲਸ਼ਕਰ ਤਖ਼ਤ ਰਾਖਾਂ ਪਾਓ, ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਓ, ਮਤ ਦੇਖ ਭੂਲਾਂ ਵਿਸਰੈ ਤੇਰਾ ਚਿੱਤ ਨਾ ਆਵੇ, ਨਾ ਕਿਤੇ ਤੂੰ ਨਾ ਭੁੱਲ ਜਾ ਤਖ਼ਤ ਪ੍ਰਵਾਨ ਹੈ। ਗੁਰਮੁਖੋ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜੋਤ, ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੋਈਏ, ਪਹਿਲੇ ਤਖ਼ਤ ਦੀ ਆਪ ਨਾਲ ਸਾਂਝ ਪਾਣੀ, ਸ਼੍ਰੀ ਅਕਾਲ ਤਖ਼ਤ ਸਾਹਿਬ ਇਹ ਕਿਵੇਂ ਖੋਂਦ ਵਿੱਚ ਆਇਆ। ਤਵਾਰੀਖ ਨੂੰ ਪੜ੍ਹਨੇ ਆ ਤੇ ਜਦੋਂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤੇ ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਦੀ ਕਾਰ ਸੇਵਾ ਕਰਾਈ, ਤੇ ਇੱਥੋਂ ਮਿੱਟੀ ਪੱਟ ਕੇ ਜਿੱਥੇ ਕੋਠਾ ਸਾਹਿਬ ਹੈ, ਜਿੱਥੇ ਸ਼੍ਰੀ ਅਕਾਲ ਤਖ਼ਤ ਸਾਹਿਬ ਹੈ, ਇੱਥੇ ਮਿੱਟੀ ਇਕੱਠੀ ਕਰਕੇ ਹਜ਼ੂਰ ਨੇ ਇੱਕ ਚਬੂਤਰਾ ਬਣਾਇਆ ਸੀ, ਉੱਚੀ ਥਾਂ ਬਣਾਈ ਸੀ। ਧੰਨ ਗੁਰੂ ਰਾਮਦਾਸ ਵੀ ਉੱਥੇ ਬੈਠਦੇ ਰਹੇ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਵੇਲੇ ਇੱਕ ਕਿਰਪਾਲਤਾ ਕੀਤੀ ਕਿ ਉਸ ਉੱਚੀ ਥਾਂ ਤੇ ਇੱਕ ਕੱਚੀ ਕੋਠੜੀ ਬਣਾ ਦਿੱਤੀ, ਤੇ ਸਿੱਖਾਂ ਨੇ ਭਾਵਨਾ ਨਾਲ ਉਸ ਕੋਠੜੀ ਦੀ ਸ਼ਬਦ ਵਰਤੇ ਸਨ ਕੋਠਾ ਸਾਹਿਬ। ਪਿਛਲੇ ਦਿਨ ਵੀ ਅਰਜ਼ ਕੀਤੀ ਸੀ। ਧੰਨ ਗੁਰੂ ਅਰਜਨ ਦੇਵ ਸੇਵਾ ਕਰਾਉਂਦਿਆਂ ਅਕਸਰ ਉਸ ਕੋਠੀ ਵਿੱਚ ਦੁਪਹਿਰੇ ਵਿਸ਼ਰਾਮ ਕਰਨਾ, ਕਈ ਵਾਰੀ ਰਾਤ ਵੀ ਉਸ ਕੋਠੀ ਵਿੱਚ ਕੋਠੜੀ ਵਿੱਚ ਉਸ ਕੋਠਾ ਸਾਹਿਬ ਵਿੱਚ ਆਪਣਾ ਆਸਣ ਲਾਣਾ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਜਦੋਂ ਸ਼ਹਾਦਤ ਹੋਈ ਹੈ ਤੇ ਸਾਡੇ ਲੋਕ ਆਮ ਤੌਰ ਤੇ ਇੱਕੋ ਸਮਾਗਮ ਦੀ ਗੱਲ ਕਰਦੇ ਨੇ, ਉਸ ਅਕਾਲ ਤਖ਼ਤ ਵਾਲੀ ਥਾਂ ਤੇ ਵੱਖ ਵੱਖ ਸਮੇਂ ਚਾਰ ਸਮਾਗਮ ਹੋਏ ਤੇ ਗੁਰੂ ਅਰਜਨ ਸਾਹਿਬ ਦੇ ਵੇਲੇ ਹੋਏ, ਤੇ ਤਿੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਹੋਏ ਜਦੋਂ ਇਹ ਤਖ਼ਤ ਕਾਇਮ ਹੋਏ। ਪਹਿਲੀ ਗੱਲ, ਗੁਰੂ ਅਰਜਨ ਦੇਵ ਜੀ ਚੱਲੇ ਨੇ ਤੇ ਉਸ ਵੇਲੇ ਗੁਰਤਾ ਗੱਦੀ ਦੀ ਰਸਮ ਵੀ ਇੱਥੇ ਕੀਤੀ ਗਈ। ਬਾਬਾ ਬੁੱਢਾ ਸਾਹਿਬ ਜੀ, ਧੰਨ ਗੁਰੂ ਅਰਜਨ ਦੇਵ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਨਮਸਕਾਰ ਕੀਤੀ, ਗੁਰਿਆਈ ਦਾ ਤਿਲਕ ਦਿੱਤਾ ਗਿਆ ਬਾਬਾ ਬੁੱਢਾ ਸਾਹਿਬ ਜੀ ਵੱਲੋਂ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਲਾਹੌਰ ਦੀ ਧਰਤੀ ਤੇ ਸ਼ਹਾਦਤ ਦਾ ਜਾਮ ਪੀਤਾ ਹੈ, ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸੇ ਕੋਠਾ ਸਾਹਿਬ ਦੇ ਅਸਥਾਨ ਤੇ, ਸਿੱਖ ਤਵਾਰੀ ਕਹਿੰਦੀ ਹੈ ਕਿ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਨਿਮਿਤ ਜਾਂ ਉਹਨਾਂ ਲਈ ਪਾਠ ਦਾ ਭੋਗ ਬਾਬਾ ਬੁੱਢਾ ਸਾਹਿਬ ਨੇ ਪਾਇਆ ਤੇ ਦਸਤਾਰਬੰਦੀ ਵੀ ਉੱਥੇ ਕੀਤੀ ਗਈ ਸੀ। ਦੂਸਰਾ ਸਮਾਗਮ, ਤੀਸਰਾ, ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਸ਼ਬਦ ਵਰਤਿਆ ਸੀ, ਕਹਿਣ ਲੱਗੇ ਇੱਕ ਤੋਲੇ ਮੀਰਨ ਕੀ ਮੀਰੀ, ਦੂਸਰਲੇ ਪੀਰਨ ਕੀ ਪੀਰੀ, ਮੀਰੀ ਪੀਰੀ ਦੋਨੋਂ ਧਰੈ ਬਚੈ ਸ਼ਰਨ। ਕਹਿਣ ਲੱਗੇ ਜਿਹੜਾ ਸ਼ਰਨ ਵਿੱਚ ਆਵੇਗਾ ਮੀਰੀ ਪੀਰੀ ਦੇ, ਉਹਦਾ ਬਚਾਏ ਨਹੀਂ ਤੇ ਹੋਰ ਕਿਸੇ ਦਾ ਬਚਾ ਹੈ। ਪਹਿਲਾਂ ਉੱਥੇ ਗੁਰਗੱਦੀ ਦੀ ਰਸਮ ਕੀਤੀ ਗਈ, ਪਰਤ ਕੇ ਦਸਤਾਰ ਬੰਦੀ ਕੀਤੀ ਗਈ, ਤੇ ਤੀਸਰਾ ਹਜ਼ੂਰ ਨੇ ਆਪਣੇ ਪਿਤਾ ਜੀ ਦੀ ਸ਼ਹਾਦਤ ਤੋਂ ਬਾਅਦ ਇੱਕ ਪ੍ਰਣ ਕੀਤਾ ਸੀ ਕਿ ਹੁਣ ਤੇਗ ਤੇ ਖੱਤ ਪਾਉਣਾ ਅਤ ਜ਼ਰੂਰੀ ਹੈ। ਇੱਕ ਅਰਜ਼ ਕਰਾਂ, ਅਸੀਂ ਕਈ ਵਾਰੀ ਇਹ ਕਹਿੰਦੇ ਹਾਂ ਕਿ ਉਸ ਅਕਾਲ ਦਾ ਤਖ਼ਤ ਹੈ ਜਿਹੜੀ ਅਰਜ਼ ਕਰਨੀ, ਅਸੀਂ ਇਹ ਨਾ ਕਹੀਏ ਵੀ ਉਹ ਅਕਾਲ ਦਾ ਤਖ਼ਤ ਜਿਹੜਾ ਉਹ ਮੀਰੀ ਤੇ ਪੀਰੀ ਦੇ ਅਧੀਨ ਹੈ। ਧਿਆਨ ਦਿਆ ਜੇ, ਜਾਂ ਗੁਰੂ ਮੀਰੀ ਪੀਰੀ ਦੇ ਅਧੀਨ ਹੈ, ਗੁਰੂ ਕਦੀ ਮੀਰੀ ਤੇ ਪੀਰੀ ਦੇ ਅਧੀਨ ਨਹੀਂ, ਗੁਰੂ ਤੇ ਰੱਬ ਮੀਰੀ ਤੇ ਪੀਰੀ ਦੇ ਮਾਲਕ ਨੇ। ਦੇਖੋ ਅਸੀਂ ਸ਼ਬਦ ਮਾਲਕ ਵਰਤੀਏ, ਸਤਿਗੁਰੂ ਲਈ ਸ਼ਬਦ ਮੀਰੀ ਔਰ ਪੀਰੀ ਦੇ ਮਾਲਕ ਨੇ, ਤੇ ਕੀ ਕਾਰਨ ਕਿ ਸਤਿਗੁਰੂ ਜੀ ਨੇ ਕਿਰਪਾ ਕੀਤੀ ਜਿੱਦਣ ਉਸ ਚਬੂਤਰੇ ਨੂੰ ਉੱਚਾ ਕੀਤਾ, ਮੇਰੇ ਸਤਿਗੁਰੂ ਨੇ ਮੇਰ ਕਰਕੇ ਤਖ਼ਤ ਬਣਾਇਆ ਤੇ ਉਸ ਤਖ਼ਤ ਨੂੰ ਦਿੱਲੀ ਦੇ ਤਖ਼ਤ ਤੋਂ ਉੱਚਾ ਬਣਾਇਆ ਤੇ ਕਿਸੇ ਕਾਰੀਗਰ ਨੂੰ ਹੱਥ ਨਹੀਂ ਲਾਉਣ ਦਿੱਤਾ। ਹਰਿਮੰਦਰ ਸਾਹਿਬ ਦੀ ਨੀਂਹ ਸਾਈਂ ਮੀਆਂ ਮੀਰ ਨੇ ਰੱਖੀ ਹੈ, ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਨੀਂਹ ਜੋ ਅੱਜ ਵੀ ਆਪ ਤਖ਼ਤ ਦੇ ਦਰਸ਼ਨ ਕਰਦੇ ਹੋ, ਕਿਸੇ ਕਾਰੀਗਰ ਨਹੀਂ, ਕਿਸੇ ਰਾਜ ਮਿਸਤਰੀ ਨਹੀਂ, ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਜੀ, ਭਾਈ ਸਾਹਿਬ ਭਾਈ ਗੁਰਦਾਸ ਜੀ ਤੇ ਤੀਸਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਨੇ ਅਕਾਲ ਤਖ਼ਤ ਦੇ ਇਸ ਨੀਂਹ ਨੂੰ ਰੱਖਿਆ ਤੇ ਤਖ਼ਤ ਨੂੰ ਬਣਾਇਆ। ਤੇ ਤਾਂ ਹੀ ਗੁਰਬਿਲਾਸ ਵਿੱਚ ਲਿਖਿਆ, ਕਿਸੇ ਰਾਜ ਨੇ ਹੱਥ ਲਗਾਇਓ ਬੁੱਢਾ ਔਰ ਗੁਰਦਾਸ ਬਣਾਇਓ। ਧੰਨ ਗੁਰੂ ਹਰਗੋਬਿੰਦ ਸਾਹਿਬ, ਬਾਬਾ ਬੁੱਢਾ ਸਾਹਿਬ ਜੀ ਤੇ ਭਾਈ ਗੁਰਦਾਸ ਹੋਰਾਂ ਨੇ ਇਸ ਤਖ਼ਤ ਨੂੰ ਬਣਾਇਆ। ਜਦੋਂ ਇਹ ਤਖ਼ਤ ਬਣਿਆ, ਹੁਣ ਉਸ ਵੇਲੇ ਉਸ ਤੋਂ ਬਾਅਦ ਜਿਹੜੀ ਚੌਥੀ ਰਸਮ ਅਦਾ ਕੀਤੀ ਹੈ ਉਹ ਵੀ ਮੀਰੀ ਤੇ ਪੀਰੀ ਦੀ। ਇਹੀ ਕਾਰਨ ਕਿ ਜਦੋਂ ਅਸੀਂ ਪੁਰਬ ਮਨਾਉਂਦੇ ਹਾਂ, ਪਹਿਲਾਂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਮਨਾਉਂਦੇ ਹਾਂ, ਉਸ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਦੀ ਗੁਰਿਆਈ ਮਨਾਈ ਜਾਂਦੀ ਹੈ, ਫਿਰ ਧੰਨ ਗੁਰੂ ਹਰਗੋਬਿੰਦ ਸਾਹਿਬ ਦੀ ਗੁਰਿਆਈ ਤੋਂ ਕੁਝ ਸਮਾਂ ਬਾਅਦ ਜਦੋਂ ਅਕਾਲ ਤਖ਼ਤ ਦੀ ਸਿਰਜਣਾ ਦੀ ਗੱਲ ਕਰਦੇ ਹਾਂ ਤੇ ਉਸ ਵੇਲੇ ਮੀਰੀ ਤੇ ਪੀਰੀ ਦਿਵਸ ਵੀ ਮਨਾਇਆ ਜਾਂਦਾ। ਹੁਣ ਦੋ ਕਿਰਪਾਨਾਂ ਪਾਣੀਆਂ ਨੇ, ਇੱਕ ਮੀਰੀ ਦੀ ਤੇ ਇੱਕ ਪੀਰੀ ਦੀ। ਤੇ ਆਮ ਤੌਰ ਤੇ ਅਸੀਂ ਕਹਾਂਗੇ ਵੀ ਮੀਰੀ ਦਾ ਸੰਬੰਧ ਤਾਂ ਤਲਵਾਰ ਨਾਲ ਕਿਰਪਾਨ ਨਾਲ ਹੈ, ਪਰ ਪੀਰੀ ਦਾ ਸੰਬੰਧ ਕਿਰਪਾਨ ਨਾਲ ਕਿਉਂ? ਪੀਰੀ ਦੀ ਤਲਵਾਰ ਕਿਉਂ ਪਾਈ ਗਈ, ਪੀਰੀ ਦੀ ਕਿਰਪਾਨ ਕਿਉਂ ਪਾਈ ਗਈ? ਤੇ ਕਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਿਓ, ਇਹ ਇਕੱਲਾ ਅਕਾਲ ਤਖ਼ਤ ਸਿਆਸਤ ਦਾ ਅਖਾੜਾ ਨਹੀਂ। ਗੁਰਮੁਖੋ, ਜੇ ਇਕੱਲਾ ਅਕਾਲ ਤਖ਼ਤ ਸਾਹਿਬ ਸਿਆਸੀ ਹੁੰਦਾ, ਭਾਵੇਂ ਅਸੀਂ ਸ਼ਬਦ ਵਰਤ ਜਾਂਦੇ ਹਾਂ, ਤੇ ਫਿਰ ਕੇਵਲ ਮੀਰੀ ਦੀ ਕਿਰਪਾਨ ਪਾਈ ਜਾਂਦੀ, ਉੱਥੇ ਪੀਰੀ ਦੀ ਕਿਰਪਾਨ ਤਾਂ ਪਾਈ ਗਈ ਕਿ ਇੱਥੋਂ ਉੱਠ ਦੀ ਹੋਈ ਤਲਵਾਰ ਦੇ ਵਿੱਚ ਧਰਮ ਵੀ ਹੋਵੇਗਾ, ਕੇਵਲ ਜ਼ੁਲਮ ਨਹੀਂ। ਜ਼ੁਲਮ ਵਾਲੀਆਂ ਤਲਵਾਰਾਂ ਮੀਰੀ ਦੀਆਂ ਤਲਵਾਰਾਂ ਤੇ ਬਣਿਆ ਕੋਲ ਨੇ, ਪਰ ਪੀਰੀ ਦੀ ਤਲਵਾਰ ਤੇ ਤਲਵਾਰ ਸ਼ਬਦ ਪੀਰੀ ਲਈ ਕਿਉਂ ਵਰਤੇ? ਡਾਕਟਰ ਤਾਰਨ ਸਿੰਘ ਹੋਰਾਂ ਨੇ ਇਹਦੇ ਅਰਥ ਬੜੇ ਸੋਹਣੇ ਕੀਤੇ ਨੇ। ਕਹਿੰਦੇ ਨੇ, ਇਹ ਮੀਰੀ ਤੇ ਪੀਰੀ ਜਾ ਕੇ ਗੁਰੂ ਗੋਬਿੰਦ ਸਿੰਘ ਦੇ ਵੇਲੇ ਖੰਡੇ ਦਾ ਰੂਪ ਧਾਰਨ ਕਰ ਗਿਆ ਸੀ। ਖੰਡੇ ਦੇ ਦੋ ਪਾਸੇ ਹੁੰਦੇ ਨੇ ਤਿੱਖੇ, ਤੇ ਮੀਰੀ ਤੇ ਪੀਰੀ ਦੋ ਕਿਰਪਾਨਾਂ ਨੇ। ਕਹਿਣ ਲੱਗੇ, ਖੰਡਾ ਬਣਾ ਦਿੱਤਾ, ਇੱਕ ਧਾਰ ਪੀਰੀ ਦੀ ਬਣ ਗਈ ਤੇ ਇੱਕ ਮੀਰੀ ਦੀ ਬਣ ਗਈ, ਤੇ ਸਿੱਖ ਨੇ ਉਸ ਖੰਡੇ ਦਾ ਉੱਪਰ ਵਾਲਾ ਜਿਹੜਾ ਹਿੱਸਾ ਸੀ ਉਹ ਕੇਵਲ ਦੋਨਾਂ ਨੂੰ ਜੋੜਦਾ ਸੀ ਤੇ ਦੋਨਾਂ ਨੂੰ ਆਪਣੇ ਹੱਥ ਵਿੱਚ ਪਕੜ ਕੇ ਰੱਖਿਆ। ਨਾ ਮੀਰੀ ਛੱਡੀ, ਨਾ ਪੀਰੀ ਨੂੰ ਤਿਆਗ ਕੇ, ਹੁਣ ਪੀਰੀ ਦੀ ਤਲਵਾਰ ਕਿਉਂ? ਡਾਕਟਰ ਤਾਰਨ ਸਿੰਘ ਕਹਿੰਦੇ ਨੇ ਕਿ ਕਦੀ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ, ਇਹਦੇ ਵਿੱਚ ਪੀਰੀ ਕਮਾਣ ਵਾਲੇ, ਪੀਰੀ ਦਾ ਅਰਥ ਕਬਰਾਂ ਪੂਜਣ ਵਾਲੇ ਪੀਰ ਨਹੀਂ, ਇੱਥੇ ਪੀਰੀ ਦਾ ਅਰਥ ਕਰਾਂਗੇ ਰੂਹਾਨੀਅਤ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਅਸੀਂ ਪੜ੍ਹਦੇ ਸ਼ਬਦ ਦਾ ਰੱਬ ਦੀ ਸਿਫਤ ਦੇ, ਤੇ ਪੀਰੀ ਨੂੰ ਕਮਾਣ ਵਾਲੇ, ਰੂਹਾਨੀਅਤ ਨੂੰ ਕਮਾਣ ਵਾਲੇ, ਉਹਨਾਂ ਨੇ ਜਿਹੜੇ ਬਚਨ ਦਰਜ ਕੀਤੇ ਨੇ ਗੁਰਮੁਖੋ, ਉਹਨਾਂ ਨੇ ਵੀ ਅਕਸਰ ਭਗਤੀ ਲਈ ਜਿਹੜੇ ਚਿੰਨ੍ਹ ਦੀ ਵਰਤੋਂ ਕੀਤੀ, ਉਹਨਾਂ ਨੇ ਮਾਲਾ ਦੀ ਵਰਤੋਂ ਨਹੀਂ ਜੇ ਕੀਤੀ। ਦੇਖੋ, ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ, ਠੀਕ ਹੈ, ਭੁੱਖੇ ਭਗਤ ਨਾ ਕੀ ਜਾਈਏ ਮਾਲਾ ਆਪਣੀ ਲੀਜੈ, ਜਾਂ ਅਸੀਂ ਕਹਿ ਦਿੰਦੇ ਹਾਂ ਕਬੀਰ ਮੇਰੀ ਸਿਮਰਨੀ ਪਰ ਉਹ ਰਸਮਾਂ ਉੱਪਰ ਰਾਮ। ਪੀਰੀ ਦੀ ਤਲਵਾਰ ਇੱਕ ਭਗਤੀ ਦਾ ਚਿੰਨ੍ਹ ਹੈ। ਬਾਬਾ ਫਰੀਦ ਸਾਹਿਬ ਪੰਜ ਵਕਤ ਦੇ ਨਮਾਜ਼ੀ ਨੇ, ਉਜੂ ਸਾਜਦੇ ਨੇ, ਮਸੀਤ ਜਾਣ ਦੇ ਹਾਮੀ ਨੇ, ਪਰ ਗੁਰਮੁਖੋ ਜਦੋਂ ਕਿਤੇ ਉਹ ਰੂਹਾਨੀਅਤ ਦੀ ਪੀਰੀ ਦੀ ਗੱਲ ਕਰਦੇ ਨੇ, ਉਹ ਕਹਿੰਦੇ ਨੇ ਸਾਡਾ ਮਾਰਗ ਪੀਰੀ ਦਾ ਇਹ ਨਹੀਂ ਕਿ ਕੇਵਲ ਮਾਲਾ ਮੈਂ ਜਪੀ ਜਾਣਾ, ਮੈਂ ਇਹਦੇ ਵਿਰੁੱਧ ਵਿੱਚ ਨਹੀਂ ਕਿ ਸਿਮਰਨ ਨਹੀਂ ਕਰਨਾ ਚਾਹੀਦਾ। ਦੇਖੋ, ਕੇਵਲ ਜੇ ਕਹੀਏ ਵੀ ਸਿਮਰਨ ਜਿਹੜਾ ਉਹਦਾ ਮਾਲਾ ਨਾਲ ਸੰਬੰਧ ਹੀ, ਸੱਚ ਜਾਣੋ ਸਿਮਰਨ ਦਾ ਸੰਬੰਧ ਹੀ ਕਿਰਪਾਨ ਦੇ ਨਾਲ। ਬਾਣੀ ਵਿੱਚੋਂ ਕੁਝ ਪ੍ਰਮਾਣ ਮੈਂ ਅਰਜ਼ ਕਰਨੇ ਨੇ। ਸਭ ਤੋਂ ਪਹਿਲਾਂ ਬਾਬਾ ਫਰੀਦ ਪੁਰਾਤਨ ਭਗਤ ਨੇ ਜਿਨ੍ਹਾਂ ਦੇ ਸ਼ਬਦ ਗੁਰੂ ਗ੍ਰੰਥ ਸਾਹਿਬ ਚ ਨੇ, ਉਹ ਕਹਿੰਦੇ ਨੇ ਮੈਂ ਕਰਨਾ ਰੱਬ ਦਾ ਸਿਮਰਨ ਤੇ ਕਹਿਣ ਲੱਗੇ ਜਿਸ ਮਾਰਗ ਤੇ ਮੈਂ ਚੱਲਣਾ ਪਿਆ ਇਹ ਮਾਰਗ ਕੇਵਲ ਤਾਂ ਕੇਵਲ ਚੋਲੇ ਪਾ ਕੇ ਜਾਂ ਬਾਜਮੁਖੀ ਪੂਜਾ ਦਾ ਮਾਰਗ ਨਹੀਂ। ਕਹਿਣ ਲੱਗੇ ਬਾਟ ਹਮਾਰੀ ਖਰੀ ਉਡੀਨੀ, ਹੁਣ ਅਗਲੀ ਜਿਹੜੀ ਤੋਖ ਹੈ ਬਾਟ ਉਹਨਾਂ ਦੀ ਬੰਦਗੀ ਦੀ ਏ, ਬਾਟ ਉਹਨਾਂ ਦੀ ਸਿਮਰਨ ਦੀ ਏ। ਕਹਿਣ ਲੱਗੇ ਖੰਨਿਓ ਤਿੱਖੀ ਇਹਵੇ ਪੀਰੀ ਦੀ ਕਿਰਪਾਨ, ਪੀਰੀ ਦਾ ਚਿੰਨ, ਕਿਰਪਾਨ ਹੀ ਪੀਰੀ ਦਾ ਚਿੰਨ ਹੈ, ਕਿਉਂਕਿ ਰੁਖਾਨੀਅਤ ਨੂੰ ਕਮਾਉਣਾ ਇਸ ਤਰ੍ਹਾਂ ਜਿਵੇਂ ਤਲਵਾਰ ਦੀ ਧਾਰ ਉੱਤੇ ਚੱਲਣਾ ਹੋਵੇ। ਕਰਦੇ ਸਿਮਰਨ ਨੇ ਤੇ ਸ਼ਬਦ ਵਰਤ ਰਹੇ ਨੇ ਕਿ ਵਾਟ ਹਮਾਰੀ ਖਰੀ ਉਡੀਣੀ, ਖੰਨਿਓ ਤਿੱਖੀ ਬਹੁਤ ਪਈਣੀ, ਉਸ ਉੱਪਰ ਹੈ ਮਾਰਗ ਮੇਰਾ ਸ਼ੇਖ ਫਰੀਦਾ ਪੰਥ ਸੰਭਾਰ ਸਵੇਰਾ। ਗੁਰੂ ਅਰਜਨ ਦੇਵ ਇੱਕ ਪਾਸੇ ਰੁਖਾਨੀਅਤ ਦੀ ਗੱਲ ਪੈ ਕਰਦੇ ਨੇ ਤੇ ਦੂਜੇ ਪਾਸੇ ਜਿਹੜਾ ਸ਼ਬਦ ਵਰਦੇ ਨਾ ਤੇ ਪੀਰੀ ਲਈ ਸ਼ਬਦ ਵਰਦਿਆਂ ਕਹਿੰਦੇ ਨੇ ਕਿ ਪਹਿਲਾਂ ਮਰਨ ਕਬੂਲ, ਹੁਣ ਮਰਨ ਦਾ ਸੰਬੰਧ ਤੇ ਸਿਰ ਲਾਹਣਾ ਤੇ ਉਹਦਾ ਸੰਬੰਧ ਕਿਰਪਾਨ ਨਾਲ ਹੀ ਹੈ ਨਾ, ਕਿ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਸਭਨਾ ਕੀ ਰੇਣੁਕਾ ਤੋਂ ਆਓ ਹਮਾਰੇ ਪਾਸ। ਇਹ ਸੀ ਪੀਰੀ ਦਾ ਚਿੰਨ। ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹੋ, ਗੁਰਮਖੋ ਗੱਲ ਕਰਦੇ ਨੇ ਇੱਕ ਨਾਮ ਦੀ, ਪਰ ਜਦੋਂ ਪੀਰੀ ਦੀ ਗੱਲ ਕਰਨਗੇ ਤੇ ਕਹਿਣਗੇ ਜੋ ਤੋ ਪ੍ਰੇਮ ਖੇਲਣ ਕਾ ਚਾਓ, ਜੇ ਪੀਰੀ ਦੀ ਖੇਡ ਵੀ ਖੇਡਣੀਆਂ ਸਿਰ ਧਰ ਤਲੀ ਗਲੀ ਮੋਰੀ ਆਓ, ਇਸ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਂ ਨਾ ਕੀਜੈ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਸਾਰੀ ਆਨੰਦ ਦੀ ਬਾਣੀ ਵਿੱਚ ਕੇਵਲ ਗੱਲ ਆਨੰਦ ਦੀ ਕਰਦੇ ਨੇ ਤੇ ਜਿੱਦਣ ਭਗਤ ਦੀ ਕਰਨੀ ਦੀ ਗੱਲ ਕੀਤੀ ਕਹਿਣ ਲੱਗੇ ਭਗਤ ਦੀ ਕਰਨੀ ਕੇਵਲ ਗੱਲਾਂ ਨਾਲ ਨਹੀਂ, ਕਿ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਦਿਖ ਮਾਰਗ ਚੱਲਣਾ, ਲੱਭ ਲੋਭ ਅੰਕਾਰ ਤਜ ਤ੍ਰਿਸ਼ਨਾ, ਬਹੁਤ ਨਾ ਹੀ ਬੋਲਣਾ, ਖੰਨਿਓ ਤਿੱਖੀ ਇਹ ਪੀਰੀ ਹੈ, ਵਾਲੋ ਨਿੱਕੀ ਇਸ ਮਾਰਗ ਜਾਣਾ, ਰੂਹਾਨੀਅਤ ਨੂੰ ਕਮਾਉਣਾ ਇੱਕ ਤਿੱਖੀ ਤਲਵਾਰ ਦੀ ਧਾਰ ਉੱਤੇ ਚੱਲਣਾ ਹੈ। ਪੀਰੀ ਦਾ ਸੰਬੰਧ ਵੀ ਤਲਵਾਰ ਨਾਲ ਏ। ਮੈਂ ਹੈਰਾਨ ਹੋਇਆ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਭੱਟਾਂ ਨੇ ਤੇ ਖਾਸ ਕਰਕੇ ਸੱਤੇ ਬਲਵੰਡ ਨੇ ਦੋ ਗੱਲਾਂ ਕਹੀਆਂ। ਕਹਿੰਦੇ ਨੇ ਬਾਬੇ ਨਾਨਕ ਨੂੰ ਕੱਲਾ ਤੁਸੀਂ ਪੀਰ ਫਕੀਰ ਨਾ ਸਮਝਿਓ, ਕਹਿੰਦੇ ਨੇ ਜਿਹੜੇ ਤੂੰ ਅਕਾਲ ਤਖ਼ਤ ਨੂੰ ਵੇਹਣਾ ਪਿਆ ਨਾ, ਧਿਆਨ ਦਿਆ ਜੇ ਰਾਜ ਦੀਆਂ ਗੱਲਾਂ ਕਰਨਾ, ਇਸ ਸੱਚ ਦੇ ਪੀਰੀ ਤੇ ਮੀਰੀ ਦੇ ਰਾਜ ਦੀ ਪਹਿਲੀ ਏਟੀ ਬਾਬੇ ਨਾਨਕ ਨੇ ਰੱਖੀ। ਸ਼ਬਦ ਅਸੀਂ ਪੜ੍ਹਦੇ ਹਾਂ ਕਿ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਲੀ ਨੀਮਤ ਹੈ। ਉਹਨਾਂ ਨੇ ਪੀਰੀ ਦੀ ਕਿਰਪਾਨ ਦੀ ਗੱਲ ਵੀ ਕੀਤੀ ਕਿ ਧੰਨ ਗੁਰੂ ਅੰਗਦ ਸਾਹਿਬ ਦੇ ਉੱਤੇ ਖੜਕ ਨਾਲ ਵਾਰ ਕੀਤਾ ਤੇ ਅੰਦਰੋਂ ਗੁਰਮਤ ਦੀ ਤਲਵਾਰ ਨਾਲ ਸਾਰੀਆਂ ਬੁਰਿਆਈਆਂ ਕੱਟ ਦਿੱਤੀਆਂ। ਮੁਕਤੀ ਗੱਲ ਕੀ, ਪੀਰੀ ਵੀ ਇੱਕ ਚਿੰਨ ਹੈ, ਕਿਰਪਾਨ ਇਹਦਾ ਚਿੰਨ ਹੈ ਤੇ ਮੀਰੀ ਦਾ ਸੰਬੰਧ ਵੀ ਉਹ ਕਿਰਪਾਨ ਦੇ ਨਾਲ ਏ। ਸਾਹਿਬ ਨੇ ਅਕਾਲ ਤਖ਼ਤ ਦੀ ਉਪਜ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਖੂਨ ਵਿੱਚੋਂ ਹੋਈ ਏ। ਉਸ ਵੇਲੇ ਇਮਾਰਤ ਨਹੀਂ ਸੀ ਬਣੀ, ਕੇਵਲ ਕੋਠਾ ਸਾਹਿਬ ਸੀ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹਰਿਮੰਦਰ ਸਾਹਿਬ ਵਿੱਚ ਹੁੰਦਾ ਸੀ ਤੇ ਵਿਸ਼ਰਾਮ ਕੋਠਾ ਸਾਹਿਬ ਕੀਤਾ ਜਾਂਦਾ ਸੀ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਦਿੱਲੀ ਦੇ ਤਖ਼ਤ ਤੋਂ ਉੱਚਾ ਤਖ਼ਤ ਬਣਾਇਆ ਤੇ ਉਸ ਵੇਲੇ ਖਾਸ ਹੁਕਮਨਾਮੇ ਭੇਜ ਕੇ, ਇਹ ਅਚਨਚੇਤ ਵਾਪਰੀ ਘਟਨਾ ਨਹੀਂ, ਹੁਕਮਨਾਮੇ ਭੇਜ ਕੇ ਦੂਰੋਂ ਦੂਰੋਂ ਸਿੱਖ ਬੁਲਾਏ ਤੇ ਉਹਨਾਂ ਨੂੰ ਇੱਕ ਗੱਲ ਕਹੀ ਕਿ ਅੱਜ ਤੋਂ ਬਾਅਦ ਮੇਰੇ ਘਰ ਵਿੱਚ ਜਵਾਨ ਸੋਹਣੇ ਬਾਂਕੇ, ਸੋਹਣੇ ਘੋੜੇ, ਸੋਹਣੇ ਸ਼ਸਤਰ ਆਉਣ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਸਭ ਤੋਂ ਪਹਿਲਾਂ ਮੀਰੀ ਤੇ ਪੀਰੀ ਦੀਆਂ ਦੋ ਕਿਰਪਾਨਾਂ ਪਾ ਕੇ ਤਖ਼ਤ ਉੱਤੇ ਬਿਰਾਜਮਾਨ ਹੋਏ ਤੇ ਉਸ ਵੇਲੇ ਨੱਥੇ ਤੇ ਅਬਦੁੱਲੇ ਨੇ, ਸੁਰ ਸਿੰਘ ਵਾਲਿਆਂ ਨੇ ਫਿਰ ਜਿਹੜੀ ਵਾਰ ਗਾਈ, ਭਾਵਾਂ ਇੱਕ ਬੰਦ ਅਸੀਂ ਬੜੀ ਵਾਰੀ ਵਾਚਨੇ ਹਾਂ, ਪਰ ਜਿੱਦਣ ਅਕਾਲ ਤਖ਼ਤ ਤੇ ਬੈਠਿਆਂ ਨੂੰ ਉਹਨਾਂ ਵਾਰ ਗਾਈ ਉਹ ਸੀ ਕਿ ਸੱਚਾ ਤਖ਼ਤ ਸੁਹਾਇਓ ਸ਼੍ਰੀ ਗੁਰੂ ਪਾਏ ਕਹਿ, ਸਭ ਬਰਨੀ ਨਾ ਜਾਏ ਕਹੂੰ ਕਿਆ ਗਾਏ ਕਹਿ, ਰਬ ਸਚ ਮੀ ਭੈ ਮਲੀਨ ਸੋ ਦਰਸ ਦਿਖਾਏ ਕਹਿ, ਸ਼੍ਰੀ ਗੁਰੂ ਤਖ਼ਤ ਬਿਰਾਜੇ, ਗੱਦੀ ਸ਼ਬਦ ਨਹੀਂ ਵਰਤਿਆ, ਸ਼੍ਰੀ ਗੁਰੂ ਤਖ਼ਤ ਬਿਰਾਜੇ ਪ੍ਰਭੂ ਧਿਆਏ ਕਹਿ। ਕਹਿਣ ਲੱਗੇ ਮੀਰ ਅਬਦਲ ਨਥ ਜਸ ਕਹਿਓ ਗੁਨਾਏ ਕਹਿ, ਦੋਨਾਂ ਨੇ ਗੁਰੂ ਦਾ ਜਸ ਕਿਹਾ। ਪਹਿਲੀ ਗੱਲ ਉਹਨਾਂ ਤਖ਼ਤ ਦੀ ਗੱਲ ਕੀਤੀ, ਸ਼ਬਦ ਅੱਖਰ ਨੂੰ ਭੁੱਲਿਓ ਨਾ ਕਿ ਸੱਚਾ ਤਖ਼ਤ ਸੁਹਾਇਓ, ਉਹ ਸੱਚਾ ਤਖ਼ਤ ਸੀ ਅਕਾਲ ਦਾ ਤਖ਼ਤ, ਸੱਚਾ ਤਖ਼ਤ ਸੁਹਾਇਓ ਸ਼੍ਰੀ ਗੁਰੂ ਪਾਏ ਕਹਿ, ਜਾਂ ਸ਼੍ਰੀ ਗੁਰੂ ਤਖ਼ਤ ਬਿਰਾਜੇ ਪ੍ਰਭੂ ਧਿਆਏ ਕਹਿ। ਤੇ ਜਦੋਂ ਤਖ਼ਤ ਤੇ ਬੈਠੇ ਤੇ ਅਗਲੀ ਕਾਰਵਾਈ ਬਾਬਾ ਬੁੱਢਾ ਸਾਹਿਬ ਨੇ ਕੀਤੀ, ਦੋ ਕਿਰਪਾਨਾਂ ਮੀਰੀ ਤੇ ਪੀਰੀ ਦੀਆਂ ਪਾਈਆਂ ਤੇ ਉਸ ਵੇਲੇ ਉਹਨਾਂ ਨੇ ਨਾਲ ਹੀ ਇੱਕ ਬੰਦ ਹੋਰ ਕਹਿ ਦਿੱਤਾ کہ دو تلواراں بدیاں، ایک میری دی ایک پیر دی، ایک عظمت دی ایک راج دی، ایک راکھی کرے وزیر دی، خمت باں کوٹ گھر دروازہ بلخ بکیر دی، اخیر تے کہ پگ تیری کی جہانگیر دی۔ اکال تخت سرجیا، بابا بڈھا صاحب، تن گرو گرہ ہرگوبند صاحب، بھائی گرداس ہوراں نے سرجنا کیتی، دو کرپانہ بابے بڈھے نے پائیاں، تے شری اکال تخت دی جڑا تخت بنیا کوٹھا صاحب سی۔ اگے عرض کرنی ہے کہ عمارت دو نہیں خوند وچ آئی، کدی اکال تخت دی تواریخ پڑھو، عمارت بعد وچ بنی ہے۔ تن گرو ہرگوبند صاحب نے اوتھے پھر کچھ کہندے نے پنج، میں عرض کرے تے دو راواں نے، کچھ کہندے نے چار، بھائی ودھی چند، بھائی پیڑا، بھائی پرانا، بھائی جیٹھا، بھائی لگا آدک، تے کئیاں نے بھائی پراگے دا ایک تھا پیندے خان دا ذکر کیتا ہے۔ ہن گل کی تن گرو ہرگوبند صاحب نے اپنی فوج دے پانچ کمانڈر بنائے نے، پانچ جرنیل بنائے نے، پنجاں دے سپرد وق وق انہاں نوں حضور نے بند کے اپنے انہاں دے فوجی دتے نے، جتے دتے نے۔ اس دن تو بعد ہرمندر صاحب دے اندر کیرتن ہوندا ہے، تے تن گرو ہرگوبند صاحب شام دے ویلے اکال تخت تے براج دے نے، اے تے کشتیاں، اے تے حضور جی سورمیاں دی طاقت نوں دیکھ دے نے۔ تے اگلی گل کی شام دے ویلے بھائی نتھا تے بھائی عبداللہ دونوں ٹاڈی، گرو کے سکھ جڑے کتھا کردے نے ٹاڈی سنگھ نے، انہاں نوں اس بارے گیات ہیں، دونوں ٹاڈی سورمیاں دیاں واراں گائن کردے۔ تے کیول سورمیاں دی وار نہیں، گر بلاس وچ لکھیا ہے کہ دو مہینے لگاتار نتھے عبداللہ نے سور سنگھ والیاں نے، انہاں نے تقریباً دو مہینوں میں گرو گرنتھ صاحب دیاں چوی وارہ گرو ہرگوبند صاحب دے سامنے گائیاں سن، جڑیاں وارہ اسی گرو گرنتھ صاحب پڑھنے سری راگ وچ ماجھ وچ، بائی وارہ نے، بائی دیاں بائی وارہ دونوں نے گائیاں۔ حیران ہویا کتنا ہی کو قدر سی ڈاڈیاں دی، نواب نے قیمتی خاکی بھیٹ کیتا، تے تن گرو ہرگوبند صاحب نے وہ ہاتھی نتھے تے عبداللہ نوں دتا کہ گرو کے ڈاڈی اور تسی ہاتھی دی سواری کریا کرو، اے نہیں کہ تانوں تلی اڈنی پے۔ تن گرو ہرگوبند صاحب نے اکال تخت دی سرجنا کر کے اوتھوں دی مریادا سور بیر بیر رشی قید کیتی، سما لنگے تے اس تخت تے تن گرو ہرگوبند صاحب نے، ہن کچھ کوئی کہندے نے جتھے دار شبد ہی کوئی نہیں ورتدے نے نا، تے میں رتن سنگھ پنگو دا ایک تک ملدی ہے، وہ کہندا ہے بھی کام پرتا کچھ ہی کب ہی کرت گرمتا مل کر سب ہی۔ اکال تخت تو کیویں حکم نامے جاری ہوندے سن، اگے عرض کرنی، کہندا کام پرتا کچھ ہی کب ہی کرت گرمتا مل کر سب ہی، جتھے دار جو کچھ کہہ دیتا سوئی پنتھ مان کر لیتا۔ جتھے دار نے جو اعلان کر دینا اس پنتھ نے مننا، سب تو پہلا اس تخت دے پوجا واسطے سیوا لئی جو مقرر کیتے گا وہ بھائی صاحب بھائی گرداس جی سن۔ ہن کئی دن سہمت نے پہلا عرض کر دیتی، تے تین طرح دے بندے اس تخت اتنے پرت پرت کے حملے کرتے، ایک تو وہ جڑے اشردک نے جنہاں دے اندر بھاونے کو نہیں، تے دوجے ساڈے خود گرج لیڈر، تے تیسرے اوتھے بیٹھے ہوئے پجاری جڑے کسے دے خط وچ آ کے انہاں دی بولی بولدے۔ تینے صاحب تن گرو ہرگوبند صاحب نے بھائی گرداس ہوری اس سیوا تے مقرر کیتے نے۔ بھائی گرداس تو بعد کچھ سماں اوتھے گرو ہرگوبند صاحب تو بعد اوتھے حکمنامے بھی جاری ہوئے نے، سکھ سنگتاں بھی آندیاں رہیاں نے۔ تن گرو ہرگوبند صاحب تو بعد جدوں خارجی مینیاں نے ہرمندر صاحب قبضہ کیتا ہے، اوتوں بعد جے تخت دا سیوادار ہوندا تے بھائی صاحب بھائی منی سنگھ ہوری، بھائی صاحب بھائی منی سنگھ تو بعد ستکار یوگ بھائی صاحب بھائی دربارہ صاحب سنگھ دا ذکر ہوندا ہے، دربارہ سنگھ تو بعد نواب کپور سنگھ دا ذکر ہوندا ہے، نواب کپور سنگھ اوراں تو بعد جسا سنگھ آلو والیا دا ذکر ہوندا ہے۔ اس تو بعد چلدیاں چلدیاں پچھلے دن ہی واقعہ سی کہ جدو مہنتاں تو قبضے لے گئے نے، ادو تیجا سنگھ پتر جی دے نال شبد جتھے دار پکے طور تے جڑیا، ادو بعد لڑی شروع ہوندی ہے اس تخت دی سیوا سنبھال کرن والیاں دی۔ صاحب تن گرو ہرگوبند صاحب تو بعد یہ کیول اجے تخت صاحب تھڑا سی، پھر پہلی منزل جیڑی گرمخو، پہلی منزل سکھ مثلاں دے ویلے تخت دی بنی سی جیڑی ڈھا دتی گئی ہے پیچھا جائے، پہلی منزل ਜੱਸਾ ਸਿੰਘ ਆਹਲੋਵਾਲੀਏ ਦੀ ਨਿਗਰਾਨੀ ਵਿੱਚ ਸਿੱਖ ਮਿਸਲਾਂ ਦੇ ਵੇਲੇ ਬਣੀ। ਉੱਪਰ ਵਾਲੀਆਂ ਮੰਜ਼ਲਾਂ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਨਿਗਰਾਨੀ ਵਿੱਚ ਬਣਾਈਆਂ। 2,95,000 ਰੁਪਈਏ ਨਾਲ ਉੱਪਰ ਵਾਲੀਆਂ ਮੰਜ਼ਲਾਂ ਬਣੀਆਂ ਸਨ। ਉਸ ਤੋਂ ਉੱਤੇ ਜਿਹੜਾ ਗੁੰਬਦ ਸੀ, ਉਸ ਗੁੰਬਦ ਦੀ ਸੇਵਾ ਸਰਦਾਰ ਹਰੀ ਸਿੰਘ ਨਲਵੇ ਨੇ ਕਰਾਈ ਸੀ। ਆਪ ਜੀ ਦੇ ਗਿਆਤ ਲਈ ਕਿ ਸਰਦਾਰ ਹਰੀ ਸਿੰਘ ਨਲਵੇ ਨੇ ਇੱਕ ਇਹ ਪ੍ਰਣ ਕੀਤਾ ਸੀ, ਮਨ ਵਿੱਚ ਉਹਨਾਂ ਨੇ ਇੱਕ ਅਰਦਾਸ ਕੀਤੀ, ਪਰ ਜੋ ਪਰਮੇਸ਼ਵਰ ਦਾ ਭਾਣਾ ਕਿ ਜਿਵੇਂ ਹਰਿਮੰਦਰ ਸਾਹਿਬ ਸੋਨੇ ਨਾਲ ਜੜਤ ਹੈ, 1,25,000 ਰੁਪਈਆ ਉਹਨਾਂ ਕੱਢਿਆ ਸੀ ਅਕਾਲ ਤਖ਼ਤ ਲਈ, ਪਰ ਪਰਮੇਸ਼ਵਰ ਦੀ ਕਰਨੀ ਉਹ ਸ਼ਹਾਦਤ ਦਾ ਜਾਮ ਪੀ ਗਏ। ਉਸ ਵੇਲੇ ਅਕਾਲ ਤਖ਼ਤ ਦੀ ਜਿਹੜੀ ਇਹ ਇਮਾਰਤ ਸੀ ਇਹ ਕਾਇਮ ਹੋਈ। ਇਹਦੀ ਮਰਿਆਦਾ ਕੀ ਅਕਾਲ ਤਖ਼ਤ ਸਾਹਿਬ ਦੀ? ਕਦੀ ਦੇਖੋ, ਅੱਜ ਵੀ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ, ਜਦੋਂ ਗੁਰੂ ਅਰਜੁਨ ਦੇਵ ਜੀ ਨੇ ਕੋਠਾ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਵਿਸ਼ਰਾਮ ਕਰਾਇਆ, ਤੇ ਅੱਜ ਵੀ ਜਦੋਂ ਸਵੇਰੇ ਪ੍ਰਕਾਸ਼ ਹੁੰਦਾ ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹਰਿਮੰਦਰ ਸਾਹਿਬ ਵਿੱਚ ਨਹੀਂ ਰੱਖਿਆ ਜਾਂਦਾ, ਪ੍ਰਕਾਸ਼ ਕੀਤਾ ਜਾਂਦਾ। ਤੇ ਮੈਂ ਸੋਚਣਾ ਇੱਕ ਬੜੇ ਕਮਾਲ ਦੀ ਮਰਿਆਦਾ ਸੀ ਕਿ ਗੁਰੂ ਦੇ ਪ੍ਰਕਾਸ਼ ਦੀ ਥਾਂ ਵੱਖਰੀ ਏ ਤੇ ਗੁਰੂ ਦੇ ਵਿਸ਼ਰਾਮ ਦੀ ਥਾਂ ਵੱਖਰੀ। ਪ੍ਰਕਾਸ਼ ਹਰਿਮੰਦਰ ਸਾਹਿਬ ਹੁੰਦਾ ਤੇ ਰਾਤ ਨੂੰ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਪਾਲਕੀ ਵਿੱਚ ਅੱਜ ਵੀ ਹਰਿਮੰਦਰ ਸਾਹਿਬ ਅੰਦਰ ਲਿਜਾਇਆ ਜਾਂਦਾ। ਸਵੇਰ ਦੀ ਮਰਿਆਦਾ ਕੀ ਏ ਕਿ ਦਰਬਾਰ ਸਾਹਿਬ ਦੇ ਕਿਵਾੜ ਖੁੱਲਣ ਤੋਂ 1 ਘੰਟਾ ਪੂਰਾ ਬਾਅਦ ਵਿੱਚ ਅਕਾਲ ਤਖ਼ਤ ਦੇ ਕਿਵਾੜ ਖੁੱਲਦੇ, ਪਰ ਉਸ ਤੋਂ ਪਹਿਲਾਂ ਜਿਹੜਾ ਮੇਨ ਦਰਵਾਜ਼ਾ ਤਖ਼ਤ ਵਾਲਾ ਹੈ, ਇਹ ਨਹੀਂ ਕਿ ਜਿਹੜੇ, ਕਿਉਂਕਿ ਸਵੇਰੇ ਸਰੂਪ ਮਹਾਰਾਜ ਜੀ ਦਾ ਅਕਾਲ ਤਖ਼ਤ ਸਾਹਿਬ ਤੋਂ ਕੋਠਾ ਸਾਹਿਬ ਤੋਂ ਹੁੰਦਾ। ਉਸ ਵੇਲੇ ਇੱਕ ਮਰਿਆਦਾ ਹੈ ਕਿ ਸੰਗਤਾਂ ਬਾਹਰ ਬੈਠ ਕੇ ਸੁਖਮਨੀ ਸਾਹਿਬ ਦਾ ਪਾਠ ਕਰਦੀਆਂ ਨੇ, ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਮੁੱਖ ਗ੍ਰੰਥੀ ਜਾਂ ਉੱਥੋਂ ਦਾ ਗ੍ਰੰਥੀ, ਉਹਦਾ ਫਰਜ਼ ਹੈ ਕਿ ਸੰਗਤਾਂ ਦੇ ਹਰਿਮੰਦਰ ਸਾਹਿਬ ਦੇ ਸੇਵਾਦਾਰ ਦੇ ਆਉਣ ਤੋਂ ਪਹਿਲਾਂ ਜਿਹੜਾ ਪ੍ਰਕਾਸ਼ ਹੋਣਾ ਉਹਨੂੰ ਚੌਰ ਕਰਦੀਆਂ। ਦੇਖੋ, ਉਸ ਪਲਕ ਤੇ ਉਹ ਚੌਰ ਕਰਦਾ, ਸੰਗਤ ਬਾਹਰ ਸੁਖਮਨੀ ਸਾਹਿਬ ਦਾ ਪਾਠ ਕਰਦੀ ਏ, ਨਗਾਰੇ ਤੇ ਚੋਟ ਪੈਂਦੀ ਏ, ਰਣਸਿੰਘੇ ਵੱਜਣ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਗ੍ਰੰਥੀ ਚੌਰ ਕਰੀ ਜਾਂਦਾ, ਹਰਿਮੰਦਰ ਸਾਹਿਬ ਦੇ ਗ੍ਰੰਥੀ ਫਿਰ ਕੋਠਾ ਸਾਹਿਬ ਜਾਂਦੇ। ਉਹ ਕੀ ਕਰਦੇ ਨੇ, ਪਹਿਲਾਂ ਸੰਖੇਪ ਅਰਦਾਸ ਕੀਤੀ ਜਾਂਦੀ ਏ, ਚੌਰ ਫਿਰ ਵੀ ਅਕਾਲ ਤਖ਼ਤ ਦੇ ਗ੍ਰੰਥੀ ਦੇ ਹੱਥੇ ਮਰਿਆਦਾ ਹੈ, ਕੋਈ ਆਮ ਬੰਦਾ ਨਹੀਂ ਇਸ ਚੌਰ ਸਾਹਿਬ ਨੂੰ ਹੱਥ ਲਾ ਸਕਦਾ। ਗ੍ਰੰਥੀ ਸਾਹਿਬ ਹਰਿਮੰਦਰ ਸਾਹਿਬ ਦੀ ਅਰਦਾਸ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਸੀਸ ਤੇ ਲੈਂਦੇ ਨੇ, ਤੇ ਜ਼ਰੂਰੀ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਗ੍ਰੰਥੀ, ਉਹ ਚੌਰ ਜਿਹੜਾ ਚੌਰ ਬਰਦਾਰ ਹਰਿਮੰਦਰ ਸਾਹਿਬ ਵਿੱਚ ਆਉਂਦਾ ਉਹਨੂੰ ਪਕੜਾਉਂਦਾ, ਕੋਈ ਆਮ ਬੰਦਾ ਚੌਰ ਨਹੀਂ ਪਕੜ ਸਕਦਾ, ਕਿਉਂਕਿ ਉਹ ਸਿੰਘ ਸਾਹਿਬ ਦੇ ਨਾਲ ਹੀ ਹੁੰਦਾ, ਉਹਨੂੰ ਗ੍ਰੰਥੀ ਸਾਹਿਬ ਚੌਰ ਪਕੜਾਉਂਦੇ ਨੇ। ਤੇ ਇੱਕ ਆਪ ਹੱਥ ਲਾ ਕੇ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਹਰਿਮੰਦਰ ਸਾਹਿਬ ਦੇ ਗ੍ਰੰਥੀ ਦੇ ਚੀਜ਼ ਤੇ ਰੱਖਿਆ ਜਾਂਦਾ, ਫਿਰ ਇੱਕ ਵਾਰੀ ਚੌਰ ਕਰਕੇ ਗ੍ਰੰਥੀ ਸਾਹਿਬ ਤੇ ਪੱਕੇ ਤੌਰ ਤੇ ਚੌਰ ਬਰਦਾਰ ਨੂੰ ਦਿੰਦੇ ਨੇ, ਪਾਲਕੀ ਵਿੱਚ ਰੱਖ ਕੇ ਫਿਰ ਉਹੀ ਚੌਰ ਜਿਹੜੀ ਏ ਅਕਾਸ਼ ਜਿਹੜੇ ਗ੍ਰੰਥੀ ਸਾਹਿਬ ਨੇ ਆਪਣੇ ਹੱਥ ਵਿੱਚ ਪਕੜਦੇ। ਇਹ ਮਰਿਆਦਾ ਹੈ। 1 ਘੰਟਾ ਬਾਅਦ ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਕਿਵਾੜ ਖੁੱਲਦੇ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਕੀਤਾ ਜਾਂਦਾ ਤਖ਼ਤ ਦੇ ਉੱਤੇ, ਕੀਰਤਨ ਸ਼ੁਰੂ ਹੁੰਦਾ। ਹੈਰਾਨਗੀ ਦੀ ਗੱਲ ਕਿ ਕੀਰਤਨ ਸ੍ਰੀ ਅਕਾਲ ਤਖ਼ਤ ਦਾ, ਹਰਿਮੰਦਰ ਸਾਹਿਬ ਸੂਰਜ ਦੀ ਟਿੱਕੀ ਨਿਕਲਦਿਆਂ ਸਾਰ ਆਸਾ ਕੀ ਵਾਰ ਦਾ ਭੋਗ ਹੈ, ਤੇ ਅਕਾਲ ਤਖ਼ਤ ਤੇ ਨਾਲ ਆਸਾ ਕੀ ਵਾਰ ਸ਼ੁਰੂ ਹੋ ਜਾਂਦੀ। ਅਕਾਲ ਤਖ਼ਤ ਸਾਹਿਬ ਤੇ ਜਦੋਂ ਸੰਗਤ ਇਧਰੋਂ ਹੁਕਮਨਾਮੇ ਸੁਣ ਕੇ ਜਾਂਦੀ ਏ, ਫਿਰ ਅਕਾਲ ਤਖ਼ਤ ਸਾਹਿਬ ਤੇ ਮੱਥਾ ਟੇਕਿਆ ਜਾਂਦਾ, ਉੱਥੇ ਨਗਾਰਾ ਵੀ ਵੱਜਦਾ ਤੇ ਉੱਥੇ ਜਕਾਰੇ ਵੀ ਛੱਡੇ ਜਾਂਦੇ। ਖੈਰ, ਮੈਂ ਸੰਖੇਪ ਜੀ ਅਰਜ਼ ਕਰ ਰਿਹਾ, ਉੱਥੇ ਫਿਰ ਸ਼ਸਤਰ ਵੀ ਨੇ, ਉਹ ਰੋਜ਼ਾਨਾ ਦੀ ਮਰਿਆਦਾ। ਸਾਹਿਬ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਬਾਅਦ ਇਸ ਤਖ਼ਤ ਦੇ ਉੱਤੇ ਬੜੇ ਫੈਸਲੇ ਵੀ ਕੀਤੇ ਗਏ। ਧੰਨ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ 2 ਵਾਰੀ ਸਰਬੱਤ ਖਾਲਸਾ ਬੁਲਾਇਆ ਜਾਂਦਾ ਸੀ। ਇਹ ਉਸ ਵੇਲੇ ਦੀ ਗੱਲ ਕਰ ਰਿਹਾ ਕਿ ਜਦੋਂ ਅਸੀਂ ਇੰਨੀ ਘਨੌਣੀ ਸਿਆਸਤ ਦੇ ਸ਼ਿਕਾਰ ਨਹੀਂ ਸਨ, ਸਿਆਸੀ ਜ਼ਰੂਰ ਸਨ, ਪਰ ਦੀਵਾਲੀ ਔਰ ਵਿਸਾਖੀ ਨੂੰ ਸਰਬੱਤ ਖਾਲਸਾ ਕੀਤਾ ਜਾਣਾ, ਉੱਥੇ ਗੁਰਮਤੇ ਪਾਸ ਕੀਤੇ ਜਾਣੇ, ਫਿਰ ਜੋ ਜਥੇਦਾਰ ਅਕਾਲ ਤਖ਼ਤ ਸਾਹਿਬ ਹੋਣਾ ਜਾਂ ਸੇਵਾਦਾਰ ਹੋਣਾ ਮੁੱਖ, ਉਹਨੇ ਉਹਨਾਂ ਗੁਰਮਤਿਆਂ ਨੂੰ ਸੰਗਤ ਵਿੱਚ ਪੜ੍ਹ ਕੇ ਸੁਣਾਉਣਾ, ਤੇ ਸੰਗਤ ਜਿਹੜੀ ਸੀ ਉਹਨਾਂ ਨੂੰ ਪ੍ਰਵਾਨਗੀ ਦੇਣੀ ਹੁੰਦੀ ਸੀ। ਇਹ ਸਾਡੀ ਉਸ ਵੇਲੇ ਦੀ ਸਰਬੱਤ ਖਾਲਸੇ ਦੀ ਇੱਕ ਮਰਿਆਦਾ ਸੀ। ਉਸ ਤੋਂ ਬਾਅਦ ਕਦੀ ਤੱਕੋ ਕਿ ਸਤਿਗੁਰੂ ਕੇ ਸਿੱਖਾਂ ਨੇ ਇਸ ਤਖ਼ਤ ਉੱਤੇ ਬੜੇ ਬੜੇ ਕੀਮਤੀ ਫੈਸਲੇ ਲਏ ਨੇ। ਤੇ ਅਕਸਰ ਭਾਈ ਚੌਪਾ ਸਿੰਘ ਜੀ ਦਾ ਇੱਕ ਰਹਿਤਨਾਮਾ ਪੜ੍ਹਿਓ, ਕਹਿੰਦੇ ਨੇ ਗੁਰੂ ਕਾ ਸਿੱਖ ਹੋਵੇ, ਧਿਆਨ ਦਿਆ ਜੇ ਪੜ੍ਹ ਅਸੀਂ ਲਈਏ ਤੇ ਮਨ ਆਪਣੇ ਤੋਂ ਪੁੱਛ ਲਈਏ ਵੀ ਆਪਾਂ ਕਿੱਥੇ ਕੁ ਖਲੋਤੇ ਹਾਂ। ਕਹਿੰਦੇ ਨੇ ਗੁਰੂ ਕਾ ਸਿੱਖ ਹੋਵੇ ਤੇ ਧਰਮ ਕੇ ਨਾਮ ਤੇ ਝਗੜਾ ਪਾਏ ਕਚਹਿਰੀ ਜਾਏ ਸੋ ਵੱਡਾ ਤਨਖਾਹੀਆ। ਇਹ ਸ਼ਬਦ ਵਰਤੇ ਨੇ, ਪੜ੍ਹ ਸਕਦੇ ਹੋ ਮੇਰੇ ਕੋਲ ਗ੍ਰੰਥ ਵੀ ਉਹ ਹੈ। ਸੋ ਵੱਡਾ ਤਨਖਾਹੀਆ, ਸ੍ਰੀ ਅਕਾਲ ਤਖਤ ਸਾਹਿਬ ਤੇ ਸਿੱਖਾਂ ਦੇ ਆਪਸੀ ਝਗੜੇ ਨਿਬੇੜੇ ਜਾਂਦੇ ਸਨ। ਸ੍ਰੀ ਅਕਾਲ ਤਖਤ ਸਾਹਿਬ ਤੇ ਪੰਥ ਵਿਰੋਧੀ ਲੋਕਾਂ ਤੋਂ ਸੁਚੇਤ ਰਹਿਣ ਦੀ ਗੱਲ ਕੀਤੀ ਜਾਂਦੀ ਸੀ। ਤੇ ਗੁਰਮੁਖੋ ਇਹ ਉਹੀ ਤਖਤ ਹੈ ਜਿੱਥੇ ਗਰੀਬ ਗੁਰਬਾ ਆ ਕੇ ਪੁਕਾਰ ਕਰਦਾ ਸੀ, ਉਹਦੀ ਪੁਕਾਰ ਸੁਣੀ ਜਾਂਦੀ ਸੀ। ਤੇ ਜਥੇਦਾਰ ਉਹ ਨਿਰਪੱਖ ਸੀ, ਕਿਸੇ ਧੜੇ ਨਾਲ ਸੀਮਤ ਨਹੀਂ। ਤੇ ਮੈਂ ਕਈ ਵਾਰੀ ਅਰਜ਼ ਕਰਨਾ ਹੁੰਦਾ ਕਿ ਦੇਖੋ ਧਰਮ ਕੰਡਾ ਤੇ ਧਰਮ ਯੁੱਧ ਦੋ ਸ਼ਬਦ ਬੜੇ ਨੇੜੇ ਦੇ। ਧਰਮ ਕੰਡਾ, ਕੰਡੇ ਦਾ ਅਖਰੀ ਅਰਥ ਹੁੰਦਾ ਤਰਾਜੂ ਜਾਂ ਤਕੜੀ, ਪਰ ਧਰਮ ਕੰਡਾ ਕਿਉਂ ਕਿਹਾ ਜਾਂਦਾ? ਕਦੀ ਤੁਸੀਂ ਸਵੀਰ ਨੂੰ ਤੱਕਿਓ, ਕੰਡੇ ਦਾ ਅਰਥ ਇਹ ਵੀ ਹੈ ਕਿ ਛੋਟੀ ਜਿਹੀ ਤਕੜੀ ਜਿਹਦੇ ਵਿੱਚ ਹੀਰੇ ਮੋਤੀ ਲਾਲ ਜਿਹੜੇ ਨੇ ਉਹਨਾਂ ਨੂੰ ਤੋਲਿਆ ਜਾਂਦਾ। ਉੱਥੇ ਕੀ ਹੁੰਦਾ, ਜਦੋਂ ਧਰਮ ਕੰਡਾ ਸ਼ਬਦ ਲਿਖਿਆ ਹੁੰਦਾ ਤੇ ਧਰਮ ਕੰਡੇ ਦੀ ਬੋਧੀ ਕਿਸੇ ਦੇ ਹੱਥ ਵਿੱਚ ਨਹੀਂ ਹੁੰਦੀ। ਜਥੇਦਾਰ ਕਿਹੋ ਜਿਹਾ ਚਾਹੀਦਾ ਕਿ ਧਰਮ ਕੰਡਾ ਸ਼ੀਸ਼ੇ ਦੇ ਬੰਦ ਡੱਬੇ ਵਿੱਚ ਸੁਨਾਰ ਵੀਰ ਨੇ ਰੱਖਿਆ, ਉਹ ਸ਼ੀਸ਼ਾ ਪਾਰਦਰਸ਼ੀ, ਉਹ ਵੇਚਣ ਵਾਲੇ ਨੂੰ ਵੀ ਧਰਮ ਕੰਡਾ ਦਿਸਦਾ ਪਿਆ ਤੇ ਖਰੀਦਣ ਵਾਲੇ ਨੂੰ ਵੀ ਦਿਸਦਾ ਪਿਆ, ਦੋਨੋਂ ਦੇਖਦੇ ਪਏ ਨੇ। ਉਹ ਧਰਮ ਕੰਡੇ ਦੇ ਨਾਲ ਜਦੋਂ ਸੋਨਾ ਜਾਂ ਹੀਰੇ ਮੋਤੀ ਕੁਝ ਵੀ ਜੋਖਦਾ ਹੈ ਤੇ ਉਹ ਕਦੀ ਵੀ ਉਸ ਕੰਡੇ ਨੂੰ ਆਪਣੇ ਹੱਥ ਨਾਲ ਨਹੀਂ ਪਕੜਦਾ, ਉਹ ਕਹਿੰਦਾ ਤੇਰੇ ਸਾਹਮਣੇ ਵੀ ਹੈ ਤੇ ਮੇਰੇ ਸਾਹਮਣੇ ਵੀ ਹੈ। ਇਹਦੇ ਵਿੱਚ ਰੰਚਕ ਮਾਤਰ ਵੀ ਕੋਈ ਝੂਠ ਨਹੀਂ, ਜੋ ਕੁਝ ਤੋਲਿਆ ਜਾਏਗਾ ਸੱਚੋ ਸੱਚ ਤੋਲਿਆ ਜਾਏਗਾ। ਉਹ ਕੰਡਾ ਜਿਹੜਾ ਕਿਸੇ ਦੇ ਹੱਥ ਵਿੱਚ ਨਹੀਂ ਤੇ ਪਾਰਦਰਸ਼ੀ, ਉਹਨੂੰ ਕਿਹਾ ਜਾਂਦਾ ਸੀ ਇਹ ਧਰਮ ਕੰਡਾ, ਇਹ ਇਨਸਾਫ ਕਰਨ ਵਾਲਾ ਕੰਡਾ। ਤੇ ਗੁਰਮੁਖੋ ਜਿਹਦੀ ਬੋਧੀ ਕਿਸੇ ਦੇ ਹੱਥ ਵਿੱਚ ਹੋਵੇ, ਜਿਹਦਾ ਕੰਡੇ ਦੇ ਉੱਪਰ ਵਾਲੀ ਸੋਈ ਕਿਸੇ ਦੇ ਹੱਥ ਵਿੱਚ ਹੋਵੇ ਤੇ ਚੱਕ ਸੇਚੇ ਜਾ ਰਹੇ ਹੋ, ਉਹ ਧਰਮ ਕੰਡਾ ਨਹੀਂ ਹੁੰਦਾ। ਤੇ ਉੱਥੇ ਬੈਠਾ ਹੋਇਆ ਫੈਸਲੇ ਕਰਨ ਵਾਲਾ, ਤੇ ਜੇਕਰ ਉਹਦੀ ਬੋਧੀ ਵੀ ਕਿਸੇ ਹੱਥ ਵਿੱਚ ਪਕੜੀ ਹੋਈ ਤੇ ਸੱਚ ਜਾਣੋ, ਇਨਸਾਫ਼ ਉੱਥੋਂ ਵੀ ਆਸ ਨਾ ਰੱਖੀ। ਖਿਮਾ ਕਰਿਓ, ਇਹ ਅਕਲੀਅਤ ਹੈ, ਝੂਠ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਆਧਾਰ ਤੇ ਕਦੀ ਇੱਥੇ ਪੁਕਾਰ ਹੋਈ। 10 ਅਪ੍ਰੈਲ 1763 ਨੂੰ ਇੱਕ ਬ੍ਰਾਹਮਣ ਆਇਆ ਤੇ ਪਿਛਲੇ ਦਿਨ ਵੀ ਅਰਜ਼ ਕੀਤੀ ਸੀ, ਖਾਲਸਾ ਇਕੱਠਾ ਹੈ। ਉਦਨ ਭਾਈ ਸਾਹਿਬ ਕਹਿ ਰਹੇ ਸਨ ਹਰੂ ਸਿੰਘ ਹਰੀ ਸਿੰਘ ਭੰਗੂ, ਭੰਗੂ ਨੇ ਅਸਲ ਵਿੱਚ ਹਰੀ ਸਿੰਘ ਭੰਗੀ ਹੈ, ਭੰਗੀ ਮਿਸਲ ਵਾਲੇ। ਉਸ ਵੇਲੇ ਸਰਦਾਰ ਜੱਸਾ ਸਿੰਘ ਆਹਲੋਵਾਲੀਆ ਇਸੇ ਤਖ਼ਤ ਤੇ ਇਕੱਠ ਸੀ, ਉਹਨੇ ਆਉਂਦਿਆਂ ਸਾਰ ਪੁਕਾਰ ਕੀਤੀ ਸੀ ਕਿ ਤੁਹਾਡੇ ਤੋਂ ਬਿਨਾਂ ਹੋਰ ਮੈਨੂੰ ਕੋਈ ਦਰਬਾਰ ਨਹੀਂ ਦਿਸਦਾ ਤੇ ਮੈਂ ਪੁਕਾਰ ਕਰਨ ਵਾਸਤੇ ਆ। ਉਹਨਾਂ ਪੁੱਛਿਆ ਕਾਹਦੇ ਲਈ ਆਏ ਤੇ ਅਕਾਲ ਤਖ਼ਤ ਦਾ ਰੋਲ ਕੀ ਸੀ। ਉਹਨੇ ਇੱਕ ਗੱਲ ਕੀ ਕਹਿਣ ਲੱਗਾ, ਕਸੂਰ ਦਾ ਹਾਕਮ ਅਸਮਾਨ ਖਾਂ ਜਦੋਂ ਵੀ ਕੀ ਹੁੰਦੀ ਬਹੁ ਬੇਟੀ ਵੇਖਦਾ, ਉਹਦਾ ਇੰਨਾ ਭੈੜਾ ਸੁਭਾਅ ਹੈ, ਧੱਕੇ ਨਾਲ ਉਹ ਬੀਬੀਆਂ ਬੱਚੀਆਂ ਨੂੰ ਖੋਹ ਕੇ ਆਪਣੇ ਘਰ ਪਾਉਂਦਾ। ਮੈਂ ਪੁਕਾਰ ਕਰਨ ਆਇਆ, ਮੇਰੀ ਸੁਣਵਾਈ ਕੋਈ ਨਹੀਂ, ਕਿਰਪਾ ਕਰ ਖਾਲਸਾ, ਮੈਂ ਤੇਰੇ ਤਖ਼ਤ ਤੇ ਪੁਕਾਰ ਕਰਨਾ। ਉਸ ਵੇਲੇ ਆਪ ਜੀ ਨੇ ਪੜ੍ਹਿਆ ਤੇ ਰਤਨ ਸਿੰਘ ਭੰਗੂ ਨੇ ਉੱਤੇ ਸ਼ਬਦ ਦਿੱਤੇ ਨੇ। ਉਹ ਕਹਿੰਦੇ ਨੇ ਉਸ ਵੇਲੇ ਦੋ ਰਾਵਾਂ ਹੋਈਆਂ ਸਨ, ਇੱਕੋ ਗੱਲ ਕਹੀ ਸੀ ਕਿ ਜੋ ਗੁਰੂ ਗ੍ਰੰਥ ਸਾਹਿਬ ਦਾ ਵਾਕ ਆਵੇਗਾ ਉਹਨੂੰ ਮੰਨ ਲਈਏ। 12 ਕਿਲੇ ਸਨ ਅਸਮਾਨ ਖਾਂ ਕੋਲ, ਤੇ ਜਿਹੜੀ ਅਰਦਾਸ ਕੀਤੀ ਰਤਨ ਸਿੰਘ ਭੰਗੂ ਨੇ ਉਹ ਸ਼ਬਦ ਵੀ ਲਿਖੇ। ਕਹਿਣ ਲੱਗੇ ਤੂੰ ਗੁਰੂ ਗ੍ਰੰਥ ਸੱਚੀ ਖੈਂ ਦੇ, ਸਿੱਖ ਸੰਗਤ ਕੋ ਸੱਚ ਵਾਕ ਦੇ। ਉਹ ਲਿਖਦਾ ਚੱਕ ਪੱਤਰੇ ਤਬ ਗ੍ਰੰਥ ਕੋ ਦੇਖਾਂ, ਬਸੰਤ ਵਾਰ ਕੋ ਆਇਓ ਲੇਖਾਂ। ਤੇ ਲੇਖਾਂ ਆਇਆ ਸੀ ਪੰਜੇ ਬੱਧੇ ਮਹਾਬਲੀ ਕਰ ਸੱਚਾ ਢੋਵਾ। ਉੱਥੇ ਜਦੋਂ ਤੁਰੇ ਤੇ ਉਸ ਵੇਲੇ ਕਿਸੇ ਕਿਹਾ ਸੀ ਤੁਸੀਂ ਮਿੱਠੀ ਮੁੱਠੀ ਭਰ, ਤੇ ਅੱਗੋ ਸਿੱਖ ਆਗੂਆਂ ਦਾ ਉੱਤਰ ਸੀ ਦਈ ਗੁਰੂ ਗ੍ਰੰਥ ਆਵਾਜ਼ ਸੋਈ ਕਰੋਗੋ ਹਮਰੇ ਕਾਰਜ। ਗੁਰੂ ਗ੍ਰੰਥ ਸਾਹਿਬ ਨੇ ਆਵਾਜ਼ ਦਿੱਤੀ ਉਹ ਕਾਰਜ ਰਾਸ ਕਰੇਗਾ। ਗਏ ਅਸਮਾਨ ਖਾਂ ਮਾਰਿਆ, ਉਸ ਬ੍ਰਾਹਮਣ ਦੀ ਇਸਤਰੀ ਨੂੰ ਵਾਪਸ ਲੈ ਕੇ ਆਏ, ਪਰ ਹੈਰਾਨਗੀ ਦੀ ਗੱਲ ਉਹਨੇ ਘਰ ਵਿੱਚ ਪਾਉਣ ਤੋਂ ਨਾ ਕਰ ਦਿੱਤੀ। ਬਾਕੀ ਹੋ ਗਿਆ ਕਿ ਜਿਹੜੀ ਮਲੇਸ਼ ਦੇ ਘਰ ਗਈ ਮੈਂ ਨਹੀਂ ਰੱਖਣੀ। ਉਹਨਾਂ ਕਿਹਾ ਫਿਰ ਕੰਮ ਤੇਰਾ ਵੀ ਉਹੀ ਹਾਲ ਕਰਾਂਗੀ ਜਿਹੜਾ ਉਸਮਾਨ ਖਾਂ ਦਾ ਹੋਇਆ। ਸੱਚ ਜਾਣੀ ਇਹ ਤਖ਼ਤ ਤੋਂ ਫੈਸਲਾ ਲਿਆ ਗਿਆ ਕਿ ਜੇ ਇਹ ਦੇਖ ਅੱਜ ਤੋਂ ਬਾਅਦ ਇਹ ਖਾਲਸੇ ਦੀ ਬੇਟੀ ਏ, ਛਡਾ ਕੇ ਅਸੀਂ ਲਿਆਇਆ ਧੀਆਂ ਦੀ ਤਰ੍ਹਾਂ, ਜੇ ਕੋਈ ਸ਼ਬਦ ਬੋਲਿਆ ਤੇ ਯਾਦ ਰੱਖੇਗਾ ਉਹ ਬ੍ਰਾਹਮਣ ਇਸ ਤਖ਼ਤ ਦੇ ਸਾਹਮਣੇ ਚੁੱਕਿਆ ਸੀ। ਤਖ਼ਤ ਦਾ ਸਮਾਂ ਆਇਆ ਕਿ ਅਕਾਲੀ ਫੂਲਾ ਸਿੰਘ, ਵੈਸੇ ਤੇ ਇੱਕ ਬਹੁਤ ਵੱਡਾ ਚੈਪਟਰ ਏ, ਇਹ ਲੈਕਚਰ ਹੋਰ ਕਈ ਬਣ ਸਕਦੇ ਨੇ ਕਿਹੜੇ ਕਿਹੜੇ ਵੇਲੇ ਤਖ਼ਤ ਨੇ ਆਪਣਾ ਰੋਲ ਅਦਾ ਕੀਤਾ। ਸਮਾਂ ਆਇਆ ਅਕਾਲੀ ਫੂਲਾ ਸਿੰਘ ਜੀ ਦਾ। ਇੱਕ ਗੱਲ ਚੇਤੇ ਰੱਖਿਓ, ਫੂਲਾ ਸਿੰਘ ਜੀ ਅਸੀਂ ਨਿਹੰਗਾਂ ਦੇ ਬਣਾਉਂਦੇ ਹਾਂ, ਕਈ ਵਾਰੀ ਮਜ਼ਾਕ ਪਿਛਲੇ ਸਮੇਂ ਬਣੇ ਵੀ ਉਹ ਮਜ਼ਾਕੀ, کوئی خاص انہوں نے اپنے والوں یوگدان نہ پایا، پر بابا پھولا سنگھ انہوں کے جیون سے کوئی شک نہیں، ایسے پنت پرست کہ جدن پنگیاں دے وچ امرتسر پنگیاں دا قبضہ سی، جدو لاہور شیر پنجاب نے قبضہ کر لیا امرتسر آیا، ویکھو گرو کے سکھو مہاراجا رنجیت سنگھ تے پنگی سرداراں وچ انہیں رنجیت سنگھ نے گل کی سی امرتسر بل توپ منہ کر کے نہیں کوئی چلانی، توپ نہیں چلانی، گولی نہیں چلانی، تے جدو آپسی لڑائی شروع ہوئی تے بابا پھولا سنگھ جی وچ آ کھلوتے سن، انہیں کہا گرو کی نگری ہے، سکھاں والے کرم کرو، میں ایتھے سکھاں دا لہو ایک دوجے نال لڑ کے وگنا ویکھنا نہیں پسند کردا، تے بابا پھولا سنگھ دی دتی ہوئی تجویز دونوں نے منی، پنگی سرداراں نوں جگیر دتی گئی تے شیر پنجاب امرتسر دا پربندھ لے لیا۔ اوتوں بعد شاید آپ جی نوں گیات ہوئے اکالی پھولا سنگھ بڑی بڑی رسے بھی دی ناراض بھی ہوئے نے، پر انہاں دی ناراضگی دنیاوی لالساواں اچھاواں نوں رکھ کے نہیں سی، جے ناراض ہوئے سب تو پہلی گل ناراض ہوئے سن کہ ڈوگریاں نوں اچے رتبے دتے نے تے جڑے کمائی والے نے انہاں نوں تو فیلڈ وچ توریا ہوئے، وہ ناراض ہو کے آنند پور صاحب گئے تے آنند پور صاحب ستلوج تو پار انگریزاں دا اخیر اے مانو کہ حد سی، تے انگریزاں نے کہا بھی تسی بابا پھولا سنگھ نہنگ نوں پچھاں اپنے کول بلاؤ، کسے دی یورت کی سی کہ بابا پھولا سنگھ نوں کوئی بلا جاندا؟ کہتے اس ویلے نہ فوج کرنی سی رنجیت سنگھ نے، ہوں اج دی طرح کوئی ہوں میں اگے چل کے عرض کرنا، ہوں دیکھو فوج کرلی پہلا نہیں دسیا تسی کرنا کی، تے جدو ستلج دے نیڑے پہنچے کہن لگے سانو لیا کاہدے لئی، وہ انگریزاں دا مقابلہ کرنا ہے، کہن لگے بابا پھولا سنگھ نو لے کے اڑ، کہندے اپنی بندوقاں دیاں نوکاں دھرتی تے گد دتیاں مار لو پر اس بابے نو پکڑنا نہیں۔ ستکار کنا سی سکھاں دے من وچ، کسی کی ضرورت نہیں پی۔ پھر بابا صاحب سنگھ بیدی جی نو کلیا آنند پور صاحب گئے منا کے لیا تے شیر پنجاب نو آ کے انہیں گل کی، میں تیرے تو عہدہ کوئی نہیں منگیا، جگیر تیرے تو کوئی نہیں منگی، میں صرف ایکو گل کہنا وا کہ صدی ہو گئی ہے، ڈیڑھ صدی ہو گئی ہے کہ خون نال ساڈی چپا چپا پنجاب دی دھرتی رنگی پئی ہے، بڑی مشکل نال راج ملیا، کتے باندر درتی والے دے ہاتھ وچ نہ چلا جائے، میری کوئی اچھا نہیں۔ انہوں نے تخت کی مریادا نو پھر جدو کہن کیتا، دیکھو گرمخو اج جڑے پیش ہونے دے طریقے وکرے نے، پہلی گل تے ساڈے لوگ منن نو تیار نہیں، جو سی جدو اسی تھڑے وچ بج کے کوئی کام کران گے نا تے جنا خنا ہی اٹھ کے تخت دے ورودھ بولدا ہے، تے جنی درگتی ساڈے بندیاں نے پچھلے سمے کیتی ہے یہ کدی بھلائی نہیں جائے گی، پر تخت ماڑا نہیں، یہ جی کہیے بھی تخت کا سدھانت ماڑا ہے، سارے لوگ کی کرتے ہیں، اتنے پرتیے کے آئے، اتنے رام رائے آئے، اتنے مسند آئے، تو کی کہہ دیں گے ہرمندر صاحب نو ختم کر دیو جی، ہرمندر صاحب ماڑا ہے، ماڑے لوگ آ سکتے ہیں پر سدھانت کدی بھی ماڑے نہیں ہوں۔ اکال تخت صاحب سچے پاتشاہ نے سرجیا، عمارت کٹھی ہے، سکھ پھر بنا گئے، پر اصلی اسی ست مارنے سدھانت کے اتنے جدو آکڑ کے کہنے اسی تخت نو سمجھ دی کچھ نہیں۔ دیکھو گرو کے سکھو کدی اپنی بھاونا بنا کے تکیو، تے جتھے دار بھی نرلوبھی ہوئے، تین چار جتھے دار کدی سکھ نو بھلن گے نہیں، کدی سکھ قوم بابا پھولا سنگھ نو نہیں بھلے گی، بھائی منی سنگھ نو نہیں بھلے گی، اجنوہ صاحب نو نہیں بھلے گی، بھائی گردیو سنگھ کونکے نو کدی نہیں بھلے گی۔ بھائی گل وکری کہ اسی لوگ گل نہ کریے کدی بھول سکنے انہاں نوں، تے جے کتے تیاغ والو دیکھنا ہے تے ایک میں عرض کراں کہ دو مہینے صرف جتھے دار رہا ہے، او دا نام بڑا کٹے بابا وساکھا سنگھ نوں کدی کوئی نہیں بھلے گا، جڑے گدر پارٹی والے ہوئے نے بابا وساکھا سنگھ اکال تخت صاحب دے جتھے دار رہے نے، سیوا دار رہے نے، تے اوتے ہویا کی بابا جی نوں شرومنی کمیٹی نے بنا پوچھن تو، کیونکہ کم کی کردے نے انہاں دی ایڈی بد نیتی ہے، اینوں توپا نہیں ڈھا سکدیاں، اس تخت نو ظالم پرت پرت کے چڑھ کے آتا رہے، کبھی نہیں ٹھے گا، جگو جگ اٹل رہے گا، پر ایک گل چیتے رکھو ادو دکھ لگتا ہے جدو اپنی برقع پا کے اپنے لوگ بہ کے وہ سدھانت نو سٹ مار دے، آم بندے نو تخت تے طلبوں تے سزا ہو رہے، تے اس دھرتی دا وزیر اوتھے راج کرن والا بندہ انہیں تخت تے سویرے پیش ہونا ہے، تے رات نہیں انہوں پتا لگ جاتا دیگ بنا کے تریا ہوں کہ سویرے نے پیش ہونا ہے، تے دیگ دے کے ارداس ہو جانی، یہ مطلب انہوں تخت دے فیصلے دا پتا ہے، ਕਿ ਤਖ਼ਤ ਨੇ ਕੀ ਕਰਨਾ, ਧਰਮ ਕੰਡਾ ਨਹੀਂ ਫਿਰ ਉਦੋਂ ਰਹਿੰਦਾ, ਉਦੋਂ ਕਿਸੇ ਦੇ ਹੱਥ ਵਿੱਚ ਕੰਡੇ ਦੀ ਬੋਧੀ ਆ ਜਾਂਦੀ। ਫੈਸਲੇ ਸਵੇਰੇ ਹੋਣੇ ਨੇ ਤੇ ਰਾਤ ਨੂੰ ਉੱਥੇ ਕਾਗਜ਼ ਚੇਂਜ ਕੀਤੇ ਜਾਂਦੇ ਨੇ। ਇਹ ਝੂਠ ਨਹੀਂ, ਇਹ ਹਕੀਕਤ। ਤੇ ਕਦੀ ਸਮਾਂ ਆਵੇਗਾ, ਇਤਿਹਾਸ ਦੀਆਂ ਪਰਤਾਂ ਖੁੱਲਣਗੀਆਂ ਤੇ ਆਉਣ ਵਾਲੀ ਸਾਡੀ ਪੀੜ੍ਹੀ ਦੇਖੇਗੀ। ਫਿਰ ਉਹਨਾਂ ਲੋਕਾਂ ਦੇ ਥੱਲੇ ਜਿਹੜੇ ਭੈੜੀ ਬੁੱਧੀ ਵਾਲੇ ਨੇ ਉਹ ਵੀ ਆਕੜਨਾ ਸ਼ੁਰੂ ਕਰ ਦਿੰਦੇ। ਉਹ ਕਹਿੰਦੇ ਨੇ ਜੇ ਇਹ ਨਹੀਂ ਕਦਰ ਜਾਣਦੇ ਸਾਰੇ ਖੜੇ ਹੋ ਜਾਓ। ਤੇ ਗੁਰਮੁਖੋ ਇੱਕ ਅਰਜ਼ ਕਰਾਂ, ਭਾਈ ਗੁਰਦਾਸ ਹੋਰਾਂ ਨੇ ਇੱਕ ਸ਼ਬਦ ਕਿਹਾ ਸੀ, ਕਹਿਣ ਲੱਗੇ ਤਖ਼ਤ ਤੇ ਬਹਿਣਾ ਉਹ ਚਾਹੀਦਾ ਜਿਹੜਾ ਤਖ਼ਤ ਦੇ ਲਾਇਕ ਹੋਵੇ। ਲਾਇਕ ਦਾ ਮਤਲਬ ਹੁਣ ਆ ਸਾਡਾ ਤੇ ਧੜਾ ਹੈ ਨਾ, ਵੀ ਮੇਰੇ ਧੜੇ ਦਾ ਬੰਦਾ ਆ ਗਿਆ, ਹੁਣ ਨਾ ਮੈਂ ਆਪਣਾ ਯਾਰੀ ਕਰਾਵਾਂਗੇ। ਉਹ ਕਹਿੰਦਾ ਸਾਡੇ ਧੜੇ ਦਾ ਆ ਗਿਆ, ਅਸੀਂ ਆਪਣਾ ਕਰਾਵਾਂਗੇ। ਪਿੱਛੇ ਜੇ ਮੈਂ ਹੈਰਾਨ ਹੋਇਆ, ਸਿੰਘ ਸਾਹਿਬ ਇੱਕ ਨੂੰ ਮਿਲਿਆ ਵਾ, ਕਾਫੀ ਪੁਰਾਣੀ ਗੱਲ ਹੈ, ਉਹ ਪੰਜਾਬ ਦੇ ਮੁੱਖ ਮੰਤਰੀ ਸਨ ਅਕਾਲੀ ਦੇ ਵਿੱਚ। ਇਹਨੂੰ ਰਾਜਨੀਤੀ ਵਾਲੇ ਪਾਸੇ ਨਾ ਲਿਜਾਇਆ, ਜੇ ਗੁਰਮੁਖੋ ਜੇ ਲੈ ਵੀ ਜਾਓ ਤੇ ਹਰਜ਼ ਕੋਈ ਨੀ, ਕਿਤਾਬਾਂ ਬੋਲਦੀਆਂ ਨੇ, ਲੁਕ ਤੇ ਨਹੀਂ ਸਕਦਾ। ਉਸ ਨੂੰ ਅਕਾਲ ਤਖ਼ਤ ਤੋਂ ਛੇਕਿਆ ਗਿਆ। ਜਥੇਦਾਰ ਸਾਹਿਬ ਉਹਨੂੰ ਛੇਕ ਕੇ ਤੁਰੇ ਆਉਂਦੇ ਨੇ ਤੇ ਰੋਪੜ ਉਹਨਾਂ ਦੇ ਨਾਲ ਭਾਈ ਭਾਨ ਸਿੰਘ ਹੋਰੀ ਸਨ, ਉਹ ਬੈਠੇ ਨੇ ਤੇ ਜਥੇਦਾਰ ਸਾਹਿਬ ਨੇ ਉਹ ਮੈਨੂੰ ਆਪ ਗੱਲ ਸੁਣਾਈ ਤੇ ਆਪ ਅੱਜ ਵੀ ਉਹ ਜਿਉਂਦੇ ਨੇ ਸੁਣ ਸਕਦੇ ਹੋ। ਜਦੋਂ ਰੋਪੜ ਆਏ ਤੇ ਕੇਸਗੜ੍ਹ ਸਾਹਿਬ ਦਾ ਮੈਨੇਜਰ ਉਹਨੇ ਕੀ ਕੀਤਾ, ਉਹ ਗੱਡੀ ਆਪਣੀ ਲੈ ਕੇ ਸਵਰਾਜ ਮਾਜਦਾ ਉਹ ਅੱਡੇ ਤੇ ਇਕੱਠੇ ਹੋ ਗਏ। ਉਹਨੇ ਕੁਦਰਤੀ ਤੌਰ ਤੇ ਭਾਈ ਭਾਨ ਸਿੰਘ ਨੂੰ ਦੇਖਿਆ ਤੇ ਉਹਦਾ ਉਹ ਬੌਸ ਸੀ ਜਾਂ ਉਹਦਾ ਆਗੂ ਸੀ, ਉਹਨੇ ਕੋਈ ਨਾ ਕੋਈ ਉਹਦੇ ਨਾਲ ਗਲਤ ਉਤਰ ਕੇ ਕਰਨੀ ਸੀ। ਮੈਂਜਨ ਉਤਰਿਆ, ਸਿੰਘ ਸਾਹਿਬ ਦੀ ਜਿਹੜੀ ਕਾਰ ਸੀ ਉਹਦੇ ਪਿੱਛੇ ਪਰਦਾ ਹੁੰਦਾ ਸੀ, ਕੱਪੜਾ ਹੁੰਦਾ ਸੀ ਵਿੱਚ। ਅੱਗੇ ਭਾਈ ਭਾਨ ਸਿੰਘ ਬੈਠੇ ਤੇ ਉਹਨੇ ਉਤਰਦਿਆਂ ਸਾਰ ਜਦੋਂ ਮੈਨੇਜਰ ਨੂੰ ਪੁੱਛਿਆ ਵੀ ਕਿੱਥੇ ਗਏ ਸੋ, ਕਹਿਣ ਲੱਗੇ ਚੰਡੀਗੜ੍ਹ ਗਏ ਸਾਂ। ਕਹਿਣ ਲੱਗੇ ਕੀ ਕਰਨ ਗਏ ਸੋ, ਉਹਨਾਂ ਮੁੱਖ ਮੰਤਰੀ ਦਾ ਨਾਂ ਲੈ ਕੇ ਆ। ਕਹਿਣ ਲੱਗੇ ਸੀਮਿੰਟ ਦਾ ਕੋਟਾ ਲੈਣਾ ਸੀ ਤਾਂ ਉਹਨਾਂ ਦੇ ਘਰ ਗਏ ਸਨ। ਉਹ ਕਹਿਣ ਲੱਗੇ ਉੱਚੀ ਨਾ ਬੋਲ, ਪਿੱਛੇ ਸਿੰਘ ਸਾਹਿਬ ਬੈਠੇ ਦੀ ਮੁਸਕਰਾ ਕੇ ਉਹ ਕਹਿੰਦੇ ਨੇ, ਮੈਂ ਮੱਥੇ ਤੇ ਹੱਥ ਮਾਰ ਕੇ ਕਿਹਾ ਕਿੰਨਾ ਨੂੰ ਛੇਕਣ ਤੁਰਿਆ, ਇਹ ਤਾਂ ਕੋਠੀਆਂ ਵੀ ਜਾ ਕੇ ਸੀਮਿੰਟਾਂ ਦੇ ਪਰਮਿਟ ਪੈ ਲੈਂਦੇ, ਸੀਮਿੰਟਾਂ ਦੀਆਂ ਗੱਡੀਆਂ ਭਰਦੇ ਪਏ ਨੇ। ਇਹੀ ਕਾਰਨ ਕਿ ਸਾਡੇ ਅੰਦਰ ਦੇ ਤਮੇ ਨੇ, ਸਾਡੇ ਅੰਦਰ ਦਾ ਜਿਹੜਾ ਦੁਖਾਂ ਤੇ ਲਾਲਚ ਦਾ ਉਹਨੇ ਕੋਈ ਸਿਧਾਂਤ ਨਹੀਂ ਟਿਕਣ ਦਿੱਤਾ। ਕਦੀ ਤੱਕਿਓ ਕਿ ਰੁੱਖ ਨੂੰ ਕੁਹਾੜੇ ਨਾਲ ਵੱਢਿਆ ਤੇ ਜਦੋਂ ਰੁੱਖ ਤੇ ਕੁਹਾੜਾ ਪਿਆ ਤੇ ਇੱਕੋ ਦਮ ਰੁੱਖ ਦੀਆਂ ਤਣੇ ਵਿੱਚੋਂ ਪਾਣੀ ਦਾ ਪਾਣੀ ਸਿਮ ਕੇ ਬਾਹਰ ਨਿਕਲਿਆ। ਵੇਖਣ ਵਾਲੇ ਨੇ ਕਹਿ ਦਿੱਤਾ ਵੀ ਇੰਨਾ ਬਲਵਾਨ ਸੈ ਤੂੰ ਝੱਖੜਾਂ ਵਿੱਚ ਕਾਇਮ ਰਿਹਾ, ਮੀਂਹ ਤੈਨੂੰ ਡੁਲਾ ਨਾ ਸਕਿਆ, ਕੀ ਕਾਰਨ ਕਿ ਛੋਟਾ ਜਿਹਾ ਲੋਹੇ ਦਾ ਟੁਕੜਾ ਤੈਨੂੰ ਵੱਜਾ ਤੇ ਇੱਕੋ ਦਮ ਤੇਰੇ ਅੰਦਰੋਂ ਪਾਣੀ ਨਿਕਲ ਆਇਆ, ਇਹਦਾ ਕਾਰਨ ਕੀ ਹੈ? ਰੋ ਪਿਆ, ਡਰ ਗਿਆ ਲੋਹੇ ਦੇ ਟੁਕੜੇ ਤੋਂ? ਜਿਹੜਾ ਅਸੀਂ ਦੁਖਾਂਤ ਕਹਿੰਦੇ ਹਾਂ ਨਹੀਂ ਹੋਣਾ ਚਾਹੀਦਾ। ਉਹਨੇ ਇੱਕ ਗੱਲ ਕਹੀ, ਰੁੱਖ ਨੇ ਕਹਿੰਦਾ ਝੱਖੜ ਆ ਜਾ ਮੈਨੂੰ ਪਰਵਾਹ ਨਹੀਂ, ਪੱਟ ਲਏਗਾ ਨਾ, ਤੋੜ ਦੇਗਾ ਮੈਂ ਫਿਰ ਪੁੰਗਰ ਪਵਾਂਗਾ, ਜੇ ਕਿਤੇ ਹੜ ਆ ਜਾ ਮੈਂ ਫਿਰ ਪੁੰਗਰਾਂਗਾ। ਪਰ ਇੱਕ ਗੱਲ ਚੇਤੇ ਰੱਖੀ ਕਿ ਜਦੋਂ ਕੁਹਾੜਾ ਮੇਰੇ ਤੇ ਵਰਦਾ, ਇਕੱਲਾ ਕੁਹਾੜਾ ਆਵੇ ਕੋਈ ਪਰਵਾਹ ਨਹੀਂ, ਰੋਣਾ ਇਸ ਗੱਲ ਦਾ ਵੀ ਮੇਰੀ ਲੱਕੜ ਦਾ ਬਣਿਆ ਦਸਤਾ ਕੁਹਾੜੇ ਵਿੱਚ ਪੈ ਕੇ ਮੇਰੇ ਤੇ ਵਾਰ ਪਿਆ ਕਰਦਾ। ਗੁਰਮੁਖੋ, ਇਕੱਲਾ ਕੁਹਾੜਾ ਕਦੀ ਕੁਝ ਨਹੀਂ ਵਿਗਾੜਦਾ, ਵਿਗੜੀ ਉਦੋਂ ਵੀ ਜਦੋਂ ਆਪਾਂ ਦਸਤੇ ਬਣੇ, ਆਪਾਂ ਲੱਕੜ ਦੇ ਦਸਤੇ ਬਣ ਕੇ ਵਾਰ ਕੀਤਾ। ਉੱਥੇ ਦੇਖੋ ਬਾਬਾ ਵਿਸਾਖਾ ਸਿੰਘ, ਇਹ ਤਕਰੀਬਨ 1934 ਦੇ ਕਰੀਬ ਸਿਰਫ 2 ਮਹੀਨੇ ਸੇਵਾ ਨਿਭਾਈ ਇਹਨਾਂ, ਤੇ ਨਿਭਾਈ ਕੀ ਹੋ ਜਾਈਏ ਕਿ ਇਹਨਾਂ ਨੂੰ ਬੜੀ ਜਦੋ ਜਹਿਦ ਤੋਂ ਬਾਅਦ ਮਨਾਇਆ। ਇਹਨਾਂ ਕਿਹਾ ਵੀ ਤਖ਼ਤ ਦੀ ਮਰਿਆਦਾ ਵਿੱਚ ਮੈਂ ਕੋਈ ਕਮੀ ਨਹੀਂ ਆਉਣ ਦੇਣੀ ਚਾਹਾਂਗਾ। ਬਾਬਾ ਵਿਸਾਖਾ ਸਿੰਘ ਬਾਹਰ ਨੇ ਤੇ ਨਵਾਬ ਮੁਜ਼ੱਫਰ ਖਾਨ ਬੁਲਾ ਕੇ ਉਸ ਵੇਲੇ ਦੇ ਸ਼੍ਰੋਮਣੀ ਕਮੇਟੀ ਦੇ ਆਗੂਆਂ ਨੇ ਸਰਪਾਉ ਦਿੱਤਾ ਜਿਹੜਾ ਮਰਿਆਦਾ ਦੀ ਉਲੰਘਣਾ ਸੀ। ਬਾਬਾ ਵਿਸਾਖਾ ਸਿੰਘ ਆਏ, ਆਉਂਦਿਆਂ ਸਾਰ ਉਹ ਤਖ਼ਤ ਤੇ ਮੱਥਾ ਟੇਕ ਕੇ ਕਹਿੰਦੇ ਨੇ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਤਖ਼ਤ ਤੇਰਾ ਆਜ਼ਾਦੀ ਦਿੰਦਾ, ਮੈਂ ਜ਼ਮੀਰ ਗੁਲਾਮ ਕਰਕੇ ਸੇਵਾ ਨਹੀਂ ਕਰ ਸਕਦਾ। ਆ ਕੇ ਰਿਜ਼ਾਈਨ ਕੀਤਾ, ਤਰਲੇ ਕਰਦੇ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ, ਪਰਤ ਕਿਉਂ ਕਦੀ ਨੇੜੇ ਆਏ ਹੋਣ। ਗੁਰਮੁਖੋ, ਉਸ ਤੋਂ ਅੱਗੇ ਕਦੀ ਤੱਕੋ, ਬਾਬਾ ਫੂਲਾ ਸਿੰਘ, ਜਥੇਦਾਰ ਭਾਈ ਬਾਬਾ ਵਿਸਾਖਾ ਸਿੰਘ, ਇਹਨਾਂ ਨੂੰ ਕਦੀ ਵੀ ਕੌਮ ਜਿਹੜੀ ਇਹ ਭੁਲਾ ਨਹੀਂ ਸਕੇਗੀ। ਸ੍ਰੀ ਅਕਾਲ ਤਖ਼ਤ ਸਾਹਿਬ ਇਹ ਸਿੱਖ ਧਰਮ ਦੀ ਸਰਵਉੱਚ ਸਵਤੰਤਰ ਇਹਦੀ ਹਸਤੀ ਹੈ, ਇਹਦੀ ਹਸਤੀ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ। ਇਹ ਗੱਲ ਵੱਖਰੀ ਕਿ ਅੱਜ ਵੀ ਕੋਈ ਦਾਵਾ ਕਰਕੇ ਅੱਗੇ ਬੋਲੀ ਜਾਏ ਤੇ ਮੈਂ ਅਰਜ਼ ਕੀਤੀ ਬੋਲਦੇ ਤਾਂ ਨਹੀਂ ਸਾਡਾ ਜੀਵਨ ਕੋਈ ਨਹੀਂ, ਕਿਤੇ ਕਰਨੀ ਵਾਲਾ ਉੱਥੇ ਬੈਠਾ ਹੋਵੇ, ਖਾਂ ਕਮਾਈ ਵਾਲਾ ਜਿਹਦੇ ਰੋਮ ਰੋ ਵਿੱਚ ਸਿੱਖੀ ਧੱਸੀ ਹੋਵੇ ਤੇ ਪੱਲੇ ਉਹਦੇ ਲਾਲਚ ਦਾ ਕਿਣਕਾ ਵੀ ਨਾ ਉੱਤੇ, ਕਿਸੇ ਦੀ ਜ਼ਰੂਰਤ ਨਹੀਂ ਉਹਦੇ ਵਿੱਚ ਅੱਖਾਂ ਵਿੱਚ ਅੱਖਾਂ ਮਿਲਾ ਕੇ ਗੱਲ ਕਰ ਸਕੇ। ਸਾਡੀ ਕਮਜ਼ੋਰੀ ਹੁੰਦੀ ਹੈ, ਜਿਹਦੇ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਾਇਮ ਕੀਤਾ। ਵੱਖ ਵੱਖ ਸਮੇਂ ਤੇ ਇਸ ਤਖ਼ਤ ਨੇ ਸਾਡੀ ਅਗਵਾਈ ਕੀਤੀ ਤੇ ਸਤਿਗੁਰੂ ਨੇ ਕਿਰਪਾ ਕਰਕੇ ਜਿਹੜਾ ਧਰਮ ਹੈ ਇਹ ਫਸਲ ਹੈ ਤੇ ਗੁਰਮੁਖੋ ਰਾਜਨੀਤੀ ਇਹਦੀ ਵਾੜ ਹੈ। ਧਰਮ ਜੋ ਹੈ ਇਹ ਆਤਮਾ ਹੈ ਤੇ ਸੱਚ ਜਾਣੋ ਰਾਜਨੀਤੀ ਆਤਮਾ ਸਰੀਰ ਹੈ। ਧਰਮ ਜੋ ਹੈ ਇਹ ਸਾਨੂੰ ਜ਼ਿੰਦਗੀ ਵਿੱਚ ਜੀਣ ਦਾ ਰਾਹ ਦੱਸਦਾ ਪਿਆ ਤੇ ਜਿਹੜੀ ਰਾਜਨੀਤੀ ਹੈ ਇਹ ਕਹਿੰਦੀ ਹੈ ਜੀਵਨ ਨੂੰ ਸੁਰੱਖਿਅਤ ਕਿਵੇਂ ਕਮਾ ਲੈਣਾ, ਇਹ ਸਾਨੂੰ ਇਹ ਰਾਹ ਵੀ ਦੱਸ ਦਈਏ। ਤੇ ਇੱਕ ਵਿਦਵਾਨ ਨੇ ਬੜੀ ਸੋਹਣੀ ਗੱਲ ਕਹੀ ਹੈ, ਉਹ ਕਹਿੰਦਾ ਹੈ ਕਿ ਭਾਵੇਂ ਹੋਵੇ ਡੈਮੋਕ੍ਰੇਸੀ ਤੇ ਭਾਵੇਂ ਹੋਵੇ ਇੱਕ ਪੁਸ਼ਤੀ ਰਾਜ, ਉਹ ਕਹਿੰਦਾ ਜੇ ਅੰਦਰੋਂ ਧਰਮ ਚਲਾ ਜਾਏ ਤੇ ਕੇਵਲ ਚੰਗੇਜ ਪੁਣੀ ਰਹਿ ਜਾਂਦਾ ਹੈ, ਧਰਮ ਰਹਿੰਦਾ ਨਹੀਂ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਕਿਰਪਾ ਕਰਕੇ ਇਸ ਤਖ਼ਤ ਦੀ ਸਿਰਜਣਾ ਕੀਤੀ, ਜਿਸ ਨੂੰ ਆਪਾਂ ਅਸੀਂ ਸਭ ਤੋਂ ਪਹਿਲਾਂ ਤਖ਼ਤ ਮੰਨਦੇ ਹਾਂ। ਗੁਰੂ ਕਿਰਪਾ ਕਰੇ ਇਸ ਦੀਆਂ ਮਰਿਆਦਾਵਾਂ, ਇਸ ਦੇ ਅਸੂਲ ਅਸੀਂ ਆਪਣੀ ਜ਼ਿੰਦਗੀ ਵਿੱਚ ਕਮਾ ਸਕੀਏ ਤੇ ਜੋ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਗੁਰਮਤ ਅਨੁਸਾਰ, ਹੁਣ ਦੇਖੋ ਜੇ ਕੋਈ ਆਪਣਾ ਬੰਦਾ ਬਿਠਾ ਕੇ ਕੋਈ ਇਹੋ ਜਿਹਾ ਹੁਕਮਨਾਮਾ ਹੋਰ ਹੀ ਕੋਈ ਜਾਰੀ ਕਰਾ ਦੇ ਜਿਹੜਾ ਸਿੱਖੀ ਤੋਂ ਤੋੜਦਾ ਹੋਵੇ, ਤੇ ਫਿਰ ਸਿਧਾਂਤ ਨੂੰ ਜ਼ਰੂਰ ਸਮਝੀਏ ਵੀ ਤਖ਼ਤ ਦਾ ਸਿਧਾਂਤ ਕੀ ਹੈ। ਗੁਰਮੁਖੋ ਜੋ ਹੁਕਮ ਹੁੰਦੇ ਨੇ ਉਹਨਾਂ ਨੂੰ ਖਿੜੇ ਮੱਥੇ ਆਪਾਂ ਪ੍ਰਵਾਨ ਕਰ ਸਕੀਏ। ਕੱਲ੍ਹ ਨੂੰ ਆਪਾਂ ਵਿਚਾਰ ਕਰਾਂਗੇ ਤਖ਼ਤ ਸ਼੍ਰੀ ਪਟਨਾ ਸਾਹਿਬ ਦੀ, ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਆ ਜੀ, ਖੋਈਆਂ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।